And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਹੁਣ ਇੰਤਜ਼ਾਰ ਦੇਖੋ ਬੜੇ ਚਿਰ ਤੋਂ ਹੋ ਰਿਹਾ ਕਿ ਕੈਨੇਡਾ ਦੀ ਪਾਰਲੀਮੈਂਟ ਦਾ ਕੰਮਕਾਜ ਸ਼ੁਰੂ ਹੋਵੇ। ਪਾਰਲੀਮੈਂਟ ਵਾਲੇ ਪਿਛਲੇ ਸਾਲ ਬਹਿੰਦੇ ਵੀ ਰਹੇ ਐਮ ਪੀ, ਪਰ ਸਾਨੂੰ ਪਤਾ ਫਿਲੀਬਸਟਰ ਕਰਕੇ ਨਹੀਂ ਪਹਿਲਾਂ ਕੰਮ ਹੋਇਆ, ਫਿਰ ਪ੍ਰੋਰੋਗੇਸ਼ਨ ਕਰਕੇ ਤਾਂ ਨਾ ਆਏ ਨਾ ਬੈਠੇ, ਫਿਰ ਇਲੈਕਸ਼ਨ ਕੈਂਪੇਨ ਆ ਗਈ। ਪਰ ਫਾਈਨਲੀ ਆਲ ਆਫ ਦੈਟ ਇਜ਼ ਸਟਾਰਟਿੰਗ ਟੂ ਚੇਂਜ ਫਰੋਮ ਟੂਡੇ। ਅੱਜ ਤਾਂ ਇੱਕੋ ਹੀ ਕੰਮ ਕਰਨਾ ਹੈ ਇਹਨਾਂ ਨੇ, ਨਵਾਂ ਸਪੀਕਰ ਚੁਣਨਾ। ਪਰ ਅੱਜ ਤਾਂ ਕਿੰਗ ਚਾਰਲਸ ਦਾ ਥਰਡ ਅਤੇ ਕੁਈਨ ਕਮੇਲਾ ਉਹ ਵੀ ਕੈਨੇਡਾ ਪਹੁੰਚ ਰਹੇ ਨੇ, ਅਤੇ ਕੱਲ੍ਹ ਨੂੰ ਫਿਰ ਸਪੀਚ ਫਰੋਮ ਦਾ ਥਰੋਨ ਹੋਏਗੀ।
ਜਾਂ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਬਾਕੀ ਸਭ ਕੁਝ ਚੱਲ ਰਿਹਾ ਸੀ, ਪਾਰਲੀਮੈਂਟ ਹੀ ਨਹੀਂ ਸੀ ਚੱਲ ਰਹੀ।
ਹਾਂ ਸਹੀ ਗੱਲ ਹੈ,
ਹੁਣ ਚੱਲ ਪਏਗੀ।
ਹਾਂ ਸਹੀ ਗੱਲ ਹੈ,
ਅਤੇ ਉਸ ਤੋਂ ਪਹਿਲਾਂ ਵੀ ਇੱਕ ਦੋ ਦਿਨ ਤਾਂ ਫਾਰਮੈਲਿਟੀਜ਼ ਵਗੈਰਾ ਹੋਣੀਆਂ ਨੇ। ਸੋ ਵੀਲ ਸੀ। ਅੱਜ ਸਪੀਕਰ ਦੀ ਚੋਣ ਹੋਣੀ ਹੈ। 7 ਐਮ ਪੀ ਨੇ ਜਿਹੜੇ ਸਪੀਕਰ ਬਣਨਾ ਚਾਹੁੰਦੇ ਨੇ,
ਇੰਕਲੂਡਿੰਗ ਦ ਪ੍ਰੀਵੀਅਸ ਸਪੀਕਰ ਗ੍ਰੈਗ ਫਰਗਸ, ਉਹ ਵੀ ਇਸ ਦੌੜ ਦੇ ਵਿੱਚ ਸ਼ਾਮਲ ਨੇ। ਅਤੇ ਬਾਕੀ ਵਾਸੂ ਜੀ, ਕੁਝ ਲਿਬਰਲ ਅਤੇ ਕੁਝ ਕੰਜ਼ਰਵੇਟਿਵ, ਇੱਕ ਨਾਮ ਜਿਹੜਾ ਇਸ ਸੂਚੀ ਦੇ ਵਿੱਚੋਂ ਦੇਖਣ ਨੂੰ ਨਹੀਂ ਮਿਲਦਾ ਪਿਆ, ਉਹ ਐਲਿਜ਼ਾਬੈਥ ਮੇ, ਗ੍ਰੀਨ ਪਾਰਟੀ ਦੀ ਲੀਡਰ। ਪਿਛਲੇ ਦਿਨ ਉਹਨਾਂ ਦਾ ਨਾਮ, ਉਹਦਾ ਜ਼ਿਕਰ ਹੋਇਆ ਸੀ ਜਦੋਂ ਉਹਨਾਂ ਨੇ ਕਿਹਾ ਸੀ ਵੀ ਮੇਰੀ ਇੱਛਾ ਹੈਗੀ ਹੈ ਸਪੀਕਰ ਬਣਨ ਦੀ। ਪਰ ਜਿਹੜੇ 7 ਨਾਮ ਅੱਜ ਸਰਕੂਲੇਟ ਹੋ ਰਹੇ ਨੇ, ਜਿਹੜੇ ਕਿ ਅੱਜ ਪਾਰਲੀਮੈਂਟ ਦੇ ਵਿੱਚ ਜਦੋਂ ਐਮ ਪੀਜ਼ ਨੇ ਇੱਕ ਸੀਕਰਟ ਵੋਟਿੰਗ ਰਾਹੀਂ ਇਹ ਚੋਣ ਕਰਨੀ ਹੈ ਕਿ ਅਗਲਾ ਸਪੀਕਰ ਕੌਣ ਹੋਏਗਾ, ਉਹਦੇ ਵਿੱਚ ਐਲਿਜ਼ਾਬੈਥ ਮੇ ਦਾ ਨਾਮ ਹਾਲ ਦੀ ਘੜੀ ਦੇਖਣ ਨੂੰ ਨਹੀਂ ਮਿਲਦਾ ਪਿਆ।
ਨਹੀਂ ਹੈ ਹੀ ਨਹੀਂ। ਸੋ ਉਹਨਾਂ ਨੂੰ ਮੈਨੂੰ ਲੱਗਦਾ ਕਿਸੇ ਨੇ ਸਮਝਾਤਾ ਹੋਣਾ ਕਿ ਵੀ ਪਾਰਟੀ ਦੇ ਇਕਲੌਤੇ ਐਮ ਪੀ ਹੋ ਤੁਸੀਂ, ਤੇ ਤੁਸੀਂ ਵੀ ਜਾ ਕੇ ਸਪੀਕਰ ਦੀ ਕੁਰਸੀ ਤੇ ਬਹਿ ਗਏ, ਤੇ ਪਾਰਟੀ ਦੀ ਗੱਲ ਫਿਰ ਕਦੋਂ ਕੌਣ ਕਰੇਗਾ,
ਕਿਉਂਕਿ ਸਪੀਕਰ ਪਾਰਟੀਜ਼ਨ ਗੱਲ ਕੋਈ ਕਰ ਹੀ ਨਹੀਂ ਸਕਦਾ।
ਐਗਜ਼ੈਕਟਲੀ। ਸੋ ਗ੍ਰੀਨ ਪਾਰਟੀ ਦੀ ਤਾਂ ਫਿਰ ਹੋਂਦ ਹੀ ਖਤਮ ਹੋ ਜਾਣੀ ਸੀ।
ਬਿਲਕੁਲ।
ਤੇ ਵੈਸੇ ਇਹਨਾਂ ਨੂੰ ਪੂਰਾ ਸੂਰਾ ਟਾਈਮ ਮਿਲਦਾ ਬੋਲਣ ਵਾਸਤੇ, ਕਿਉਂਕਿ ਇੱਕੋ ਹੀ ਐਮ ਪੀ ਇਹਨਾਂ ਦਾ। ਸੋ ਇਸ ਕਰਕੇ ਉਹਨਾਂ ਨੇ ਡਿਸਾਈਡ ਕੀਤਾ ਹੋਏਗਾ ਕਿ ਉਹ ਸਪੀਕਰ ਨਹੀਂ ਬਣਨਾ ਚਾਹੁੰਦੇ। ਪਹਿਲਾਂ ਵੀ ਜਿਹੜੀ ਉਹਨਾਂ ਨੇ ਇੰਟਰਵਿਊ ਦੇ ਵਿੱਚ ਗੱਲ ਕੀਤੀ ਸੀ, ਉਹ ਕਹਿੰਦੇ ਵੀ ਅਧਿਕਾਰਤ ਤੌਰ ਤੇ ਸਪੀਕਰ ਦੇ ਵਾਸਤੇ ਕਦੇ ਮੈਂ ਆਪਣਾ ਨਾਮ ਦਿੱਤਾ ਨਹੀਂ, ਪਰ ਇੱਛਾ ਮੇਰੀ ਕਹਿੰਦੇ ਸ਼ੁਰੂ ਤੋਂ ਹੀ ਰਹੀ ਹੈ, ਸਦਾ ਹੀ ਰਹੀ ਹੈ ਕਿ ਮੈਂ ਸਪੀਕਰ ਬਣ ਜਾਵਾਂ। ਮੇਰਾ ਜੀ ਬਹੁਤ ਕਰਦਾ, ਪਰ ਅਧਿਕਾਰਤ ਤੌਰ ਤੇ ਕਹਿੰਦੇ ਮੈਂ ਕਦੇ ਆਪਣੇ ਲਈ ਕੈਂਪੇਨਿੰਗ ਕੈਨਵੈਸਿੰਗ ਨਹੀਂ ਕੀਤੀ। ਸੋ ਇਸ ਵਾਰ ਵੀ ਉਸ ਸੂਚੀ ਦੇ ਵਿੱਚ ਨਹੀਂ ਹੈਗੇ। ਕੰਜ਼ਰਵੇਟਿਵ ਐਮ ਪੀ ਕ੍ਰਿਸ ਡੈਂਟਰਮੌਂਟ ਜ਼ਰੂਰ ਇਹਦੇ ਵਿੱਚ ਹੈਗੇ ਨੇ।
ਇਹ ਪਿਛਲੀ ਹਾਊਸ ਆਫ ਕਾਮਨਸ ਦੇ ਵਿੱਚ ਵਾਸੂ ਜੀ ਡੈਪਟੀ ਸਪੀਕਰ ਸੀਗੇ।
ਹਾਂਜੀ,
ਤੇ ਮੰਨਿਆ ਜਾ ਰਿਹਾ। ਅੱਛਾ, ਇਹ ਪ੍ਰੈਸੀਡੈਂਟ ਵੀ ਹੈਗਾ, ਪਹਿਲਾਂ ਵੀ ਕੈਨੇਡੀਅਨ ਹਾਊਸ ਆਫ ਕਾਮਨਸ ਦੇ ਵਿੱਚ ਅਜਿਹਾ ਹੁੰਦਾ ਰਿਹਾ ਕਿ ਜਿਹੜਾ ਕੋਈ ਸਾਬਕਾ ਡੈਪਟੀ ਸਪੀਕਰ ਰਿਹਾ ਹੋਵੇ, ਜਦੋਂ ਅੱਗੇ ਚੱਲ ਕੇ ਫਿਰ ਉਹੀ ਸਪੀਕਰ ਬਣ ਜਾਂਦੇ ਹੋਣ। ਸੋ ਕੀ ਉਹਨਾਂ ਨੂੰ ਇਹ ਮੌਕਾ ਮਿਲੇਗਾ? ਜਿਹੜੇ ਵਾਸੂ ਜੀ ਸੀਨੀਅਰ ਲਿਬਰਲ ਐਮ ਪੀ ਨੇ ਰੌਬ ਓਲੀਫੈਂਟ, ਉਹ ਵੀ ਇਸ ਚੀਜ਼ ਵਾਸਤੇ ਆਪਣਾ ਨਾਮ ਅੱਗੇ ਰੱਖਦੇ ਪਏ ਨੇ। ਉਹਨਾਂ ਨੇ ਤਾਂ ਇਹ ਗੱਲ ਕਹੀ ਹੈ, ਕਹਿੰਦੇ ਮੈਂ ਆਪਣੇ ਤਜਰਬੇ ਦੇ ਆਧਾਰ 'ਤੇ, ਆਪਣੀ ਵਧੀਆ ਜਜਮੈਂਟ ਦੇ ਆਧਾਰ 'ਤੇ, ਆਪਣੇ ਸੈਂਸ ਆਫ ਹਿਊਮਰ ਦੇ ਆਧਾਰ 'ਤੇ, ਅਤੇ ਫੇਅਰਨੈਸ ਅਤੇ ਫਰਮਨੈਸ ਦੇ ਆਧਾਰ 'ਤੇ ਮੈਂ ਹਾਊਸ ਆਫ ਕਾਮਨਸ ਦੇ ਕੰਮਕਾਜ ਨੂੰ ਬੜੇ ਵਧੀਆ ਤਰੀਕੇ ਸਪੀਕਰ ਦੇ ਵਜੋਂ ਚਲਾ ਸਕਦਾ।
ਵੀਰੇ ਜੀ, ਐਮ ਪੀ ਦੀ ਸੈਲਰੀ ਹੈਗੀ 2,10,000।
ਹਾਂ, ਗੱਲ ਅੱਛੀ।
ਸਪੀਕਰ ਨੂੰ ਟੋਟਲ ਮਿਲਦੇ ਆ $3,09,000।
ਹਾਂ,
ਤੇ ਨਾਲ ਵਿਜੇ ਜੀ ਡਰਾਈਵਰ ਵੀ ਮਿਲਦਾ।
ਹਾਂ,
ਤੇ ਰਿਹਾਇਸ਼ ਮਿਲਦੀ ਆ, ਆਫੀਸ਼ਲ ਰੈਜੀਡੈਂਸ ਆ ਗੈਟਨੋ ਪਾਰਕ ਦੇ ਬਿਲਕੁਲ ਐਨ ਨਾਲ, ਤੇ ਨਾਲ ਵਿਜੇ ਜੀ ਇੱਕ ਹੋਸਪਿਟੈਲਿਟੀ ਬਜਟ ਵੀ ਹੁੰਦਾ, ਖਾਣ ਪੀਣ ਦਾ ਯੇ ਵੋ।
ਜੀ ਜੀ ਜੀ।
ਸੋ ਕਾਫੀ ਸਾਰੇ ਇਹਨੂੰ ਲੈ ਕੇ ਪਰਕਸ ਨੇ
ਜੀ।
ਸੋ ਸੈਂਸ ਆਫ ਹਿਊਮਰ ਯੇ ਵੋ ਸਾਈਡ ਸਾਈਡ ਵਾਲੀਆਂ ਗੱਲਾਂ ਨੇ, ਮੇਨ ਤਾਂ
ਚੁਟਕਲੇ ਆਪੇ ਆ ਜਾਂਦੇ ਨੇ। ਤਨਖਾਹ ਲੱਖ ਡਾਲਰ ਵਾਜੇ,
ਮੁੱਛ ਤੇ ਨਿੰਬੂ ਕੱਢਦਾ,
ਚੁਟਕਲੇ ਆਪੇ ਆ ਜਾਂਦੇ ਆ। ਕਿਉਂਕਿ ਦੇਖੋ, ਜਿਹੜਾ ਵੀ ਕੋਈ ਸਪੀਕਰ ਬਣੇਗਾ, ਇਹਨਾਂ ਦਾ ਜਿਹੜਾ ਰੁਤਬਾ ਜਾਂ ਕਹਿ ਲਓ ਪੇ ਆਊਟ ਹੈਗਾ, ਉਹ ਬਿਲਕੁਲ ਕੈਬਨਿਟ ਮੰਤਰੀ ਵਾਲਾ ਹੋ ਗਿਆ। ਇਹ ਜਿੰਨੇ ਜਿਹੜੇ ਵੀ ਸਪੀਕਰ ਦੇ ਅਹੁਦੇ ਵਾਸਤੇ ਚੋਣ ਲੜਨ ਵਾਸਤੇ ਤਤਪਰ ਨੇ, ਇਹ ਸਾਰੇ ਬੈਕ ਬੈਂਚਰਸ ਨੇ। ਜਿਹੜੇ ਓਪੋਜੀਸ਼ਨ ਵਾਲੇ ਨੇ ਤਾਂ ਹੈਗੇ ਹੀ ਓਪੋਜੀਸ਼ਨ ਵਾਲੇ ਨੇ। ਸੋ ਇਹਦੇ ਵਿੱਚੋਂ ਅੱਜ ਆਈ ਥਿੰਕ ਅਰਾਊਂਡ 1 PM ਈਸਟਰਨ ਟਾਈਮ ਇਹ ਗੱਲ ਕਲੀਅਰ ਹੋ ਜਾਣੀ ਆ ਕਿ ਨਵਾਂ ਸਪੀਕਰ ਕੌਣ ਬਣਦਾ।
ਯਾ, ਗ੍ਰੈਗ ਫਰਗਸ ਨੂੰ ਫਰੰਟ ਰਨਰ ਮੰਨਿਆ ਜਾ ਰਿਹਾ।
ਅੱਛਾ ਜੀ।
ਬਾਕੀ ਲੈਟਸ ਸੀ, ਕਿਉਂਕਿ ਲਿਬਰਲਸ ਤਾਂ ਚਾਹੁਣਗੇ ਵੀ ਜੇ ਕੰਜ਼ਰਵੇਟਿਵ ਕੋਈ ਐਮ ਪੀ ਬਣਨਾ ਚਾਹੁੰਦਾ ਸਪੀਕਰ, ਤੇ ਬਣ ਜਾਏ, ਕਿਉਂਕਿ ਸੀਟਾਂ ਪੂਰੀਆਂ ਸੂਰੀਆਂ ਨੇ ਇਸ ਵੇਲੇ। ਤੇ ਲਿਬਰਲਸ ਦੀ ਤਾਂ ਜਦੋਂ ਹੁਣ ਜੁਡੀਸ਼ਲ ਰੀਕਾਊਂਟ ਦੇ ਰਿਜ਼ਲਟਸ ਆਏ ਨੇ, ਇੱਕ ਸੀਟ ਹੋਰ ਘੱਟ ਗਈ ਹੈ। ਸੋ ਸੀਟ ਫਲਿੱਪ ਹੋ ਗਈ ਹੈ, ਸੋ 144 ਤੇ 169 ਸੀਟਾਂ ਹੋ ਗਈਆਂ ਨੇ। ਸੋ ਲਿਬਰਲਸ ਦੀ 169 ਸੀਟਾਂ ਨੇ, ਤੇ ਕੰਜ਼ਰਵੇਟਿਵ ਦੀ ਇੱਕ ਸੀਟ ਵੱਧ ਕੇ 144 ਹੋ ਗਈਆਂ ਨੇ। ਸੋ 3 ਸੀਟਾਂ ਮੈਜੋਰਿਟੀ ਤੋਂ ਘੱਟ ਨੇ। ਬਾਕੀ ਵਿਜੇ ਜੀ, ਅਜੇ ਉਹ ਵੀ ਗੱਲ ਤਾਂ ਹੈ ਕਿ ਐਨਡੀਪੀ ਦੇ 7 ਐਮਪੀ ਨੇ, ਤੇ ਵਿੱਚੋਂ 4 ਪਾਰਟੀ ਦੇ ਤੌਰ ਤਰੀਕਿਆਂ ਨਾਲ ਨਾਰਾਜ਼ ਨੇ।
ਜੀ ਜੀ।
ਸੋ ਉਧਰ ਵੀ ਸ਼ਾਇਦ ਕੋਈ ਕੋਸ਼ਿਸ਼ ਚੱਲ ਹੀ ਰਹੀ ਹੋਵੇ, ਵੀ ਨੈਵਰ ਨੋ। ਹਾਲਾਂਕਿ ਜਿਹੜੇ ਉਹ ਚਾਰ ਐਮ ਪੀ ਸੀਗੇ ਉਹਨਾਂ ਨੇ ਪਹਿਲਾਂ ਇੱਕ ਚਿੱਠੀ ਲਿਖੀ ਸੀ ਪਾਰਟੀ ਦੀ ਫੈਡਰਲ ਕਾਊਂਸਲ ਨੂੰ, ਨਾਰਾਜ਼ਗੀ ਵਿਅਕਤ ਕੀਤੀ ਸੀ ਕਿ ਜਿਸ ਤਰੀਕੇ ਤੁਸੀਂ ਡੌਨ ਡੇਵੀਜ਼ ਨੂੰ ਸਾਡਾ ਇੰਟਰਮ ਲੀਡਰ ਬਣਾਇਆ ਵੀ ਸਾਨੂੰ ਉਹ ਤਰੀਕਾ ਪਸੰਦ ਨਹੀਂ ਆਇਆ। ਬਾਅਦ ਜਦੋਂ ਮੀਡੀਆ ਵਿੱਚ ਬਹੁਤ ਗੱਲ ਹੋਣ ਲੱਗ ਪਈ ਕਿ ਜੀ ਇਹ ਕਿਤੇ ਚੱਲੇ ਤਾਂ ਨਹੀਂ, ਲਿਬਰਲ ਪਾਰਟੀ ਵੱਲ ਨਾਰਾਜ਼ ਹੋ ਗਏ ਨੇ ਚਾਰ ਐਨ ਡੀ ਪੀ ਦੇ ਐਮ ਪੀ, ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਸਟੇਟਮੈਂਟ ਜਾਰੀ ਕੀਤੀ ਸੀ ਕਿ ਵੀ ਡੌਨ ਡੇਵੀਜ਼ ਨੂੰ ਅਸੀਂ ਸਮਰਥਨ ਦੇ ਰਹੇ ਹਾਂ ਪੂਰਾ, ਸਾਨੂੰ ਬੜੇ ਚੰਗੇ ਲੱਗਦੇ ਨੇ, ਪਰ ਜਿਸ ਤਰੀਕੇ ਉਹਨਾਂ ਦੀ ਚੋਣ ਕੀਤੀ ਗਈ ਸਾਨੂੰ ਤਰੀਕਾ ਪਸੰਦ ਨਹੀਂ
ਆਇਆ।
ਸੋ ਫਿਰ ਉਹਦੀ ਫਿਰ ਇਹਨੂੰ ਤੁਸੀਂ ਇੱਦਾਂ ਵੀ ਤਾਂ ਦੇਖ ਸਕਦੇ ਹੋ ਨਾ ਕਿ ਪਾਰਟੀ ਦੇ ਨਾਲ ਉਹ ਨਾਰਾਜ਼ ਨੇ।
ਜੀ ਜੀ।
ਸੋ ਜੇ ਪਾਰਟੀ ਨਾਲ ਨਾਰਾਜ਼ ਨੇ ਤਾਂ ਕੀ ਪਾਰਟੀ ਛੱਡ ਕੇ ਜਾ ਸਕਦੇ ਨੇ?
ਪਾਰਟੀ ਦੀ ਛਤਰਸ਼ਾਹੀ ਤਾਂ ਰਹਿਣਾ।
ਇਹ ਗੱਲ ਤਾਂ ਹੁੰਦੀ ਸੀ ਨਾ ਕਿਉਂਕਿ ਪਹਿਲਾਂ ਖਬਰਾਂ ਆਉਂਦੀਆਂ ਰਹੀਆਂ ਕਿ ਲਿਬਰਲਸ ਵੱਲੋਂ ਫੋਨ ਵਗੈਰਾ ਕੀਤੇ ਜਾ ਰਹੇ ਨੇ ਐਨ ਜੀ ਪੀ ਦੇ ਕੁਝ ਐਮ ਪੀਜ਼ ਨੂੰ। ਸੋ ਜਿਹੜੇ ਕੁਝ ਐਮ ਪੀਜ਼ ਨੇ, ਵੈਸੇ ਹੀ ਉਹ ਕੁਝ ਨੇ, ਸੱਤ ਨੇ ਟੋਟਲ, ਤੇ ਉਹਨਾਂ ਵਿੱਚੋਂ ਜਿਹੜੇ ਚਾਰ ਨਾਰਾਜ਼ ਨੇ ਫਿਰ ਮੋਸਟ ਲਾਈਕਲੀ ਉਹਨਾਂ ਨੂੰ ਵੀ ਫੋਨ ਜਾ ਰਹੇ ਹੋਣਗੇ, ਅਜੇ ਵੀ ਜਾ ਰਹੇ ਨੇ।
ਅੱਛਾ, ਦੂਜੀ ਗੱਲ ਇਹ ਆ, ਅਸੀਂ ਪਿਛਲੇ ਹਫ਼ਤੇ ਹੀ ਗੱਲ ਕਰਦੇ ਸੀ ਜਿਹੜੇ ਐਨ ਡੀ ਪੀ ਵਾਲੇ ਸੱਤਾਂ 'ਚੋਂ ਚਾਰ ਜੇ ਨਾਰਾਜ਼ ਨੇ, ਮੈਜੋਰਿਟੀ ਨਾਰਾਜ਼ ਆ, ਮਤਲਬ ਜਿੰਨੇ ਜਿੰਨੇ ਐਮ ਪੀ ਨੇ, ਕੰਜ਼ਰਵੇਟਿਵ ਖੇਮੇ ਦੇ ਵਿੱਚ ਵੀ ਨਾਰਾਜ਼ਗੀ ਵੱਧ ਸਕਦੀ ਹੈ ਜੇ ਜੈਨੀ ਬਰਡ ਨੂੰ ਪਿਓਰ ਪੋਲੀ ਐਫ ਆਈ ਆਰ ਨਹੀਂ ਕਰਦੇ ਆਉਂਦੇ ਮਹੀਨਿਆਂ ਦੇ ਵਿੱਚ, ਕਿਉਂਕਿ ਜੋ ਕੁਝ ਪਿਛਲੇ ਹਫ਼ਤੇ ਆਪਾਂ ਜਿਹੜੀ ਖਬਰ ਕੀਤੀ ਸੀ ਇੱਕ ਸੂਤਰਾਂ ਦੇ ਹਵਾਲੇ ਤੋਂ, ਕੁਝ ਜਿਹੜੇ ਕੰਜ਼ਰਵੇਟਿਵ ਐਮ ਪੀਜ਼ ਦਾ ਇਹ ਕਹਿਣਾ ਵੀ ਜਨਵਰੀ ਤੱਕ ਜੇ ਕੋਈ ਤਬਦੀਲੀ ਅਜਿਹੀ ਨਾ ਹੋਈ ਤਾਂ ਫਿਰ ਹੋ ਸਕਦਾ ਕਿ ਉੱਥੇ ਵੀ ਕੁਝ ਮਨਮੁਟਾਵ ਪੈਦਾ ਹੋ ਜਾਣ, ਕਿਉਂਕਿ ਬਹੁਤ ਸਾਰੇ ਕੰਜ਼ਰਵੇਟਿਵਸ ਦਾ ਇਹ ਮੰਨਣਾ ਕਿ ਜਿਹੜੀ ਜਿੱਤ ਹੋ ਸਕਦੀ ਸੀ ਕੰਜ਼ਰਵੇਟਿਵ ਦੀ, ਜੇ ਸਰਕਾਰ ਬਣ ਸਕਦੀ ਸੀ, ਕਿੰਨੀ ਤਗੜੀ ਲੀਡ ਸੀਗੀ, ਉਹ ਲੀਡ ਇਸੇ ਕਰਕੇ ਖੇਰੂੰ ਖੇਰੂੰ ਹੋਈ ਕਿਉਂਕਿ ਜੈਨੀ ਬਰਡ ਨੇ ਬਤੌਰ ਕੈਂਪੇਨ ਚੇਅਰ, ਨੈਸ਼ਨਲ ਕੈਂਪੇਨ ਡਾਇਰੈਕਟਰ, ਉਹਨਾਂ ਨੇ ਆਪਣੀ ਭੂਮਿਕਾ ਵਧੀਆ ਤਰੀਕੇ ਨਹੀਂ ਨਿਭਾਈ ਅਤੇ ਉਹਨਾਂ ਨੂੰ ਹੁਣ ਤੁਰ ਚੱਲਦੇ ਕਰ ਦੇਣਾ ਚਾਹੀਦਾ। ਸੋ ਇਹ ਵੀ ਦੇਖਣਾ ਹੋਏਗਾ ਕਿ ਜਿਹੜੇ ਕੰਜ਼ਰਵੇਟਿਵ ਖੇਮੇ ਦੇ ਵਿੱਚ ਐਮ ਪੀ ਨੇ ਉਹ ਵੀ ਕਿੰਨੀ ਦੇਰ ਤੱਕ ਕਿਸ ਹੱਦ ਤੱਕ ਉਹ ਇੱਕਜੁੱਟ ਰਹਿ ਸਕਦੇ ਨੇ। ਦੂਜੀ, ਅੱਛਾ, ਕੱਲ੍ਹ ਜਿਹੜੀ ਕੌਕਸ ਮੀਟਿੰਗਸ ਹੋਈਆਂ ਨੇ ਵਾਸੂਰੀ, ਉਹਦੇ ਵਿੱਚ ਪੀਅਰ ਪੋਲੀਐਵ, ਕਿਉਂਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤਾਂ ਹੈਗੇ ਨੇ, ਅੱਜ ਹੁਣ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਮੈਂਬਰਸ ਆਫ ਪਾਰਲੀਮੈਂਟ ਦੀ ਵਾਪਸੀ ਹੋ ਰਹੀ ਆ, ਪੋਲੀਐਵ ਉੱਥੇ ਨਹੀਂ ਹੋਣਗੇ ਕਿਉਂਕਿ ਉਹ ਆਪਣੀ ਸੀਟ ਜਿੱਤ ਨਹੀਂ ਸਕੇ, ਉਹ ਹੁਣ ਬਾਏ ਇਲੈਕਸ਼ਨ ਹੋਣ ਦੀ ਉਡੀਕ ਕਰ ਰਹੇ ਨੇ। ਪਾਰਟੀ ਦੇ ਲੀਡਰ ਹੈਗੇ ਨੇ, ਉਹਨਾਂ ਨੇ ਕੱਲ੍ਹ ਸਾਰੇ ਐਮ ਪੀਜ਼ ਨੂੰ ਬਤੌਰ ਦਾ ਲੀਡਰ ਆਫ ਦਾ ਪਾਰਟੀ ਸੰਬੋਧਨ ਕੀਤਾ ਅਤੇ ਪੀਅਰ ਪੋਲੀਐਵ ਨੇ ਇਹ ਗੱਲ ਆਖੀ ਆ ਕਿ ਕੰਜ਼ਰਵੇਟਿਵਸ ਇਸ ਗੱਲ ਵਾਸਤੇ ਸਰਕਾਰ ਨਾਲ ਕੋਆਪਰੇਟ ਕਰਨ ਲਈ ਤਿਆਰ ਹੋਣਗੇ ਕਿ ਜੇ ਕੰਜ਼ਰਵੇਟਿਵਸ ਦੀ ਕੋਆਪਰੇਸ਼ਨ ਦੇ ਨਾਲ ਅਮਰੀਕਾ ਵੱਲੋਂ ਕੈਨੇਡਾ ਦੇ ਉੱਪਰ ਟੈਰਿਫਸ ਲਗਾਏ ਨੇ, ਜਿਹੜੀ ਆ ਟ੍ਰੇਡ ਵਾਰ ਚੱਲੀ ਹੋਈ ਆ ਬੇਤੁਕੀ, ਜੇ ਉਹਨੂੰ ਰੋਕਣ ਦੇ ਵਾਸਤੇ ਕੰਜ਼ਰਵੇਟਿਵਸ ਮਦਦ ਕਰਕੇ ਕੁਝ ਵੀ ਕਰ ਸਕਦੇ ਨੇ, ਤਾਂ ਉਹਨਾਂ ਨੇ ਆਪਣੇ ਵੱਲੋਂ ਉਹ ਸਹਿਯੋਗ ਦਾ ਹੋਕਾ ਜਾਂ ਸਹਿਯੋਗ ਦੀ ਕਮਿਟਮੈਂਟ ਕੀਤੀ ਆ।
ਗੱਲਾਂ ਹੀ ਨੇ,
ਗੱਲਾਂ ਹੀ।
ਸੋ ਇਹ ਹਮੇਸ਼ਾ ਹੀ ਵਿਜੇ ਜੀ ਕਿਹਾ ਜਾਂਦਾ ਕਿ ਅਸੀਂ ਤਾਂ ਜੀ ਕੈਨੇਡੀਅਨਸ ਦੇ ਹਿੱਤ ਵਿੱਚ ਅਸੀਂ ਫੈਸਲੇ ਕਰਾਂਗੇ, ਅਸੀਂ ਜਿਹੜੀ ਇਸ ਤਰ੍ਹਾਂ ਦੀ ਪੋਲੀਟਿਕਸ ਹੈ ਉਹਨੂੰ ਅਸੀਂ ਸਾਈਡ 'ਤੇ ਰੱਖਾਂਗੇ, ਕਿ ਅਸੀਂ ਤਾਂ ਦੇਖਾਂਗੇ ਵੀ ਕੈਨੇਡੀਅਨਸ ਵਾਸਤੇ ਫਾਇਦੇਮੰਦ ਚੀਜ਼ ਕਿਹੜੀ ਹੈ, ਅਸੀਂ ਸਰਕਾਰ ਨੂੰ ਸਪੋਰਟ ਕਰਾਂਗੇ ਜਿੱਥੇ ਜਿੱਥੇ ਸਾਡੀ ਜੋ ਜੋ ਭੂਮਿਕਾ ਬਣਦੀ ਹੋਏਗੀ ਅਸੀਂ ਅਦਾ ਕਰਾਂਗੇ। ਪਰ ਵਿਜੇ ਜੀ ਬਾਅਦ 'ਚ ਤੁਸੀਂ ਦੇਖ ਲੈਣਾ ਵੀ ਜਦੋਂ ਵੀ ਨਾਲ ਦੇਖੋ ਉਹਨਾਂ ਨੇ ਇੱਕ ਗੱਲ ਹੋਰ ਕਹਿਤੀ ਨਾ ਵੀ ਅਸੀਂ ਸਪੋਰਟ ਕਰਾਂਗੇ ਬਟ ਕੈਨੇਡੀਅਨਸ ਨੀਡ ਅ ਬਜਟ ਇਨ ਦ ਸਪਰਿੰਗ। ਸੋ ਕੀ ਹੁਣ ਕੰਜ਼ਰਵੇਟਿਵ ਇਸ ਵਾਰ ਜਿਹੜੇ ਇਸ ਸੈਸ਼ਨ ਦੇ ਵਿੱਚ ਵੀ ਸਪਰਿੰਗ ਸੈਸ਼ਨ ਦੌਰਾਨ ਵੀ ਇਸੇ ਗੱਲ ਦੀ ਹੀ ਕਹਿ ਲਓ ਕਿ ਉਹ ਟੇਪ ਚਲਾਈ ਜਾਣਗੇ ਦੁਬਾਰਾ ਦੁਬਾਰਾ ਕਿ ਜੀ ਸਾਨੂੰ ਬਜਟ ਨਹੀਂ ਪੇਸ਼ ਕੀਤਾ ਇਹਨਾਂ ਨੇ, ਬਜਟ ਨਹੀਂ ਪੇਸ਼ ਕੀਤਾ, ਜਾਂ ਫਿਰ ਕੋਈ ਵਾਕਿਆ ਕੋਈ ਕੰਮ ਹੋਣਗੇ। ਕਿਉਂਕਿ ਦੂਜੇ ਪਾਸੇ ਜਿਵੇਂ ਹੁਣ ਦੇਖੋ ਕੰਜ਼ਰਵੇਟਿਵ ਦੀ ਕੱਲ੍ਹ ਕੌਕਸ ਮੀਟਿੰਗ ਹੋਈ, ਸੇਮ ਟਾਈਮ ਤੇ ਲਿਬਰਲਸ ਦੀ ਵੀ ਕੌਕਸ ਮੀਟਿੰਗ ਉਸੇ ਪ੍ਰੀਸਿੰਕਟ ਦੇ ਵਿੱਚ ਚੱਲ ਰਹੀ ਸੀ ਔਨ ਅ ਡਿਫਰੈਂਟ ਫਲੋਰ। ਸੋ ਉਸ ਕੌਕਸ ਮੀਟਿੰਗ ਦੇ ਵਿੱਚ ਮਾਰਕ ਕਾਰਨੀ ਨੇ ਸੰਬੋਧਨ ਕੀਤਾ ਲਿਬਰਲ ਕੌਕਸ ਨੂੰ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਵੀ ਹੁਣ ਜਿਹੜਾ ਅਸੀਂ ਸੈਸ਼ਨ ਸ਼ੁਰੂ ਕਰਨ ਜਾ ਰਹੇ ਹਾਂ, ਕਹਿੰਦੇ ਤੁਸੀਂ ਦੇਖਿਓ ਵੀ ਕੈਨੇਡਾ ਦੇ ਇਤਿਹਾਸ ਵਿੱਚ ਇੰਨਾ ਫਾਸਟ ਸਪੀਡ ਵਾਲਾ ਕਹਿੰਦੇ ਸੈਸ਼ਨ ਕਦੇ ਨਹੀਂ ਹੋਇਆ ਹੋਏਗਾ, ਜਿੰਨੀ ਤੇਜ਼ੀ ਨਾਲ ਕਹਿੰਦੇ ਕੰਮ ਅਸੀਂ ਕਰਨੇ ਆ, ਜਿੰਨੀ ਤੇਜ਼ੀ ਨਾਲ ਅਸੀਂ ਫੈਸਲੇ ਲੈਣੇ ਆ, ਕਹਿੰਦੇ ਵੀ ਤੁਸੀਂ ਇਹ ਸਪੀਡ ਜਿਹੜੀਆਂ ਨੇ ਅਨਹਰਡ ਆਫ ਹੋਣਗੀਆਂ ਕੈਨੇਡੀਅਨ ਇਤਿਹਾਸ ਦੇ ਵਿੱਚ।
ਕਹਿੰਦੇ ਅਗਲੇ ਦਿਨ, ਅਗਲੇ ਹਫ਼ਤੇ, ਅਗਲੇ ਮਹੀਨੇ, ਅਗਲੇ ਸਾਲ ਬਹੁਤ ਬਿਜ਼ੀ ਰਹਿਣ ਵਾਲੇ ਨੇ, ਬਹੁਤ ਕੰਮ ਕਰਨਾ ਪੈਣਾ।
ਸੋ
ਹੁਣ ਕਸੇ ਕਸ ਲਓ,
ਬਿਲਕੁਲ। ਸੋ ਸਰਕਾਰ ਦੇ ਕੋਲ ਇਹ ਮਾਈਨੋਰਿਟੀ ਸਰਕਾਰ ਹੈ ਅਜੇ ਵੀ, ਇਹਨਾਂ ਦੇ ਕੋਲ 3 ਐਮਪੀਜ਼ ਘੱਟ ਨੇ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ। ਸੋ ਇਸ ਕਰਕੇ ਆਪੋਜੀਸ਼ਨ ਪਾਰਟੀਆਂ ਦੇ ਵੀ ਸਮਰਥਨ ਦੀ ਲੋੜ ਪੈਣੀ ਹੈ,
ਹਾਂਜੀ,
ਕਿ ਇੱਦਾਂ ਨਹੀਂ ਵੀ ਸਿੱਧਾ ਹੀ ਅਸੀਂ ਜਿੱਦਾਂ ਅਸੀਂ ਕਹਾਂਗੇ ਉੱਦਾਂ ਹੀ ਹੋਣਾ। ਸੋ ਫਿਰ ਵੀ ਐਨ ਡੀ ਪੀ ਵਾਲਿਆਂ ਨੂੰ, ਬਲਾਕ ਵਾਲਿਆਂ ਨੂੰ, ਈਵਨ ਕੰਜ਼ਰਵੇਟਿਵਸ ਨੂੰ ਵੀ ਪੁੱਛਣਾ ਪੈਣਾ। ਇਸ ਕਰਕੇ ਜਿਹੜੇ ਲਿਬਰਲਸ ਦੇ ਹਾਊਸ ਲੀਡਰ ਨੇ ਸਟੀਵਨ ਮੈਕਿਨਨ, ਉਹਨਾਂ ਨੇ ਕੱਲ੍ਹ ਇਹ ਕਿਹਾ, ਕਹਿੰਦੇ ਵੀ ਮੈਂ ਬਾਕੀ ਲੀਡਰਸ ਨਾਲ ਗੱਲਬਾਤ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਉਹ ਸਾਨੂੰ ਕੋਆਪਰੇਟ ਕਰਨਗੇ ਤੇ ਅਸੀਂ ਕੋਈ ਕੰਮ ਕਰ ਸਕਾਂਗੇ। ਤੇ ਬਾਕੀ ਗੱਲਾਂ ਬਹੁਤ ਵਧੀਆ ਵਧੀਆ ਕੀਤੀਆਂ ਜਾ ਰਹੀਆਂ ਨੇ, ਕੰਮ ਦੇਖੋ ਕਿੰਨਾ ਕੁ ਹੋ ਪਾਉਂਦਾ। ਤੇ ਸਰਕਾਰ ਦੀ ਕਾਰਗੁਜ਼ਾਰੀ ਤਾਂ ਦੇਖਣੀ ਹੀ ਹੋਏਗੀ, ਮੋਰ ਸੋ ਆਪੋਜੀਸ਼ਨ ਕਿਉਂਕਿ ਪਹਿਲਾਂ ਜਦੋਂ ਪਿਛਲੇ ਸਾਲ ਫਾਲ ਦੇ ਵਿੱਚ ਕੰਜ਼ਰਵੇਟਿਵਸ ਨੇ ਕੋਈ ਵੀ ਕੰਮ ਹੋਣ ਨਹੀਂ ਦਿੱਤਾ, ਜਿਹੜਾ ਕੋਈ ਕੰਮ ਨਹੀਂ ਹੋਇਆ ਉਹਦੀ ਜ਼ਿੰਮੇਵਾਰੀ ਜ਼ਿਆਦਾ ਕੰਜ਼ਰਵੇਟਿਵਸ ਦੀ ਬਣਦੀ ਹੈ। ਬਾਕੀ ਤੁਸੀਂ ਕਹਿ ਸਕਦੇ ਹੋ ਵੀ ਸਰਕਾਰ ਵੀ ਜੇ ਉਹ ਦਸਤਾਵੇਜ਼ ਜਿਹੜੇ ਉਹ ਮੰਗ ਰਹੇ ਸੀ ਦੇ ਦਿੰਦੀ
ਤਾਂ ਕੰਮ ਫਿਰ
ਹੋ ਸਕਦਾ ਸੀ, ਪਰ ਜ਼ਿਆਦਾ ਜ਼ਿੰਮੇਵਾਰੀ ਉਸ ਵੇਲੇ ਜਿਹੜੇ ਫਾਲ ਦੇ ਵਿੱਚ ਸੈਸ਼ਨ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਉਹ ਕੰਜ਼ਰਵੇਟਿਵਸ ਦੀ ਬਣਦੀ ਹੈ। ਉਸ ਤੋਂ ਬਾਅਦ ਇਸ ਸਾਲ ਅਜੇ ਤੱਕ ਪਾਰਲੀਮੈਂਟ ਦੇ ਵਿੱਚ ਕੋਈ ਕੰਮ ਨਹੀਂ ਹੋਇਆ, ਬਜਟ ਵੀ ਸਪਰਿੰਗ ਵਿੱਚ ਨਹੀਂ ਆ ਪਾ ਰਿਹਾ, ਉਹਦੀ ਜ਼ਿੰਮੇਵਾਰੀ ਮੋਟੇ ਤੌਰ ਤੇ ਕੀ ਮੁਕੰਮਲ ਤੌਰ ਤੇ ਮੈਂ ਕਹਾਂਗਾ ਲਿਬਰਲਸ ਦੀ ਬਣਦੀ ਹੈ, ਕਿ ਪਹਿਲਾਂ ਉਹਨਾਂ ਨੇ ਕਿਹਾ ਕਿ ਜੇ ਅਸੀਂ ਹਾਊਸ ਨੂੰ ਪ੍ਰੋਰੋਗ ਕਰ ਰਹੇ ਹਾਂ ਫਿਰ ਅਰਲੀ ਇਲੈਕਸ਼ਨ, ਫਿਰ ਉਸ ਤੋਂ ਬਾਅਦ ਹੁਣ ਜਾ ਕੇ ਕਹਿ ਰਹੇ ਨੇ ਵੀ ਸਮਾਂ ਨਹੀਂ ਹੈ ਕਿ ਅਸੀਂ ਬਜਟ ਪ੍ਰੈਜੈਂਟ ਨਹੀਂ ਕਰ ਰਹੇ।
ਪਰ ਮਾਰ ਕਾਰਨ ਨਾਲ ਹੁਣ ਇਹ ਗੱਲ ਵੀ ਕਹੀ ਜਾ ਰਹੇ ਨੇ ਪਿਛਲੇ ਦਿਨਾਂ 'ਚ ਵੀ ਆਪਾਂ ਦਾ ਜ਼ਿਕਰ ਕੀਤਾ ਕਿ ਕਿਸੇ ਵੀ ਚੋਣ ਤੋਂ ਬਾਅਦ ਪਾਰਲੀਮੈਂਟ ਦੀ ਸਿਟਿੰਗ ਰਿਜ਼ਿਊਮ ਹੋਣ ਦਾ ਇੰਨਾ ਘੱਟ ਸਮੇਂ ਦੇ ਵਿੱਚ ਪਾਰਲੀਮੈਂਟ ਨੂੰ ਵਾਪਸ ਸੱਦ ਲੈਣਾ, ਕਹਿੰਦੇ ਇਹ ਦਿਸ ਇਜ਼ ਵਨ ਆਫ ਦਾ ਫਾਸਟੈਸਟ ਰਿਟਰਨਸ ਟੂ ਪਾਰਲੀਮੈਂਟ ਆਫਟਰ ਐਨ ਇਲੈਕਸ਼ਨ।
ਫਿਰ ਵੀ ਬਜਟ ਪ੍ਰੈਜੈਂਟ ਕਰਨ ਵਾਸਤੇ ਸਮਾਂ ਨਹੀਂ,
ਹਾਂ ਉਹਦੇ ਵਾਸਤੇ ਸਮਾਂ ਨਹੀਂ ਆ। ਅੱਛਾ ਹੁਣ ਗੱਲ ਤਾਂ ਉਹ ਵੀ ਪਿਛਲੇ ਦਿਨਾਂ ਤੋਂ ਵੀ ਚੱਲਦੀ ਆ ਰਹੀ ਆ। ਦੇਖੋ ਮਾਰਕ ਕਾਰਨੀ ਨੇ ਕੱਲ੍ਹ ਸੰਕੇਤ ਇਹ ਦਿੱਤਾ ਐਮ ਪੀਜ਼ ਨੂੰ ਵੀ ਆਹ ਜਿਹੜੇ ਅਗਲੇ 3-4 ਹਫ਼ਤੇ ਨੇ 20 ਜੂਨ ਤੱਕ ਦੇ ਵੀ ਦੱਬ ਕੇ ਕੰਮ ਕਰਨਾ ਪੈਣਾ, ਅਤੇ ਕਈਆਂ ਦਾ ਇਹ ਕਹਿਣਾ ਵੀ ਜੇ ਕੰਮ ਇੰਨੇ ਕਰਨ ਵਾਲੇ ਪਏ ਨੇ ਤਾਂ ਫਿਰ ਪਾਰਲੀਮੈਂਟ ਦੀ ਸਿਟਿੰਗ ਐਕਸਟੈਂਡ ਕਰ ਲਓ, ਉਹ ਵੀ ਤਾਂ ਤੁਹਾਡੇ ਆਪਣੇ ਹੱਥ ਦੇ ਵਿੱਚ ਹੀ ਆ। ਸੋ ਇਹ ਦੇਖਣਾ ਹੋਏਗਾ ਕੰਜ਼ਰਵੇਟਿਵਸ ਕਿਹੋ ਜਿਹੇ ਪੈਂਤਲੇ ਅਪਣਾਉਂਦੇ ਨੇ, ਲਿਬਰਲਸ ਕੀ ਕੁਝ ਕਰਦੇ ਨੇ, ਕਿਉਂਕਿ ਮੈਜੋਰਟੀ ਹੈ ਕੋਈ ਨਹੀਂ। ਅਸੀਂ ਇਲੈਕਸ਼ਨ ਦੇ ਵੇਲੇ ਵੀ ਇਹ ਗੱਲ ਕਰਦੇ ਰਹੇ ਸੀ ਵੀ ਦੋਹਾਂ ਦੇ ਜਿਹੜੇ ਪਲੇਟਫਾਰਮਸ ਨੇ ਹੁਣ ਕਾਫੀ ਇੱਕੋ ਜਿਹੇ ਲੱਗਣ ਲੱਗ ਪਏ ਨੇ, ਜਿਹੜੀਆਂ ਮੇਜਰ ਕੁਝ ਪੋਲਿਸੀਜ਼ ਨੇ ਉਹਨਾਂ ਦੇ ਵਿੱਚ ਦੋਹਾਂ ਦੀਆਂ ਤਰਜੀਹਾਂ ਇੱਕੋ ਜਿਹੀਆਂ ਲੱਗਦੀਆਂ ਨੇ। ਹੁਣ ਮਾਰਕ ਕਾਰਨੀ ਨੇ ਕੱਲ੍ਹ ਜਿਹੜੀ ਗੱਲ ਕੀਤੀ ਕਿ ਜੀ ਅਸੀਂ ਇਕੋਨਮੀ ਨੂੰ ਬਿਹਤਰ ਬਣਾਉਣਾ, ਅਸੀਂ ਜਿਹੜੀ ਕੰਸਟਰਕਸ਼ਨ ਬਹੁਤ ਕਰਨੀ, ਕੰਮ ਬਹੁਤ ਕਰਨਾ, ਕਮਿਊਨਿਟੀਜ਼ ਨੂੰ ਸੇਫ ਬਣਾਉਣਾ, ਸੋ ਜਿਹੜਾ ਕ੍ਰਾਈਮ ਬੇਲ ਨੂੰ ਔਖਾ ਬਣਾਉਣਾ ਹੈ ਉਹਦੇ ਵਾਲੀ ਗੱਲ ਵੀ ਉਹਨਾਂ ਨੇ ਕੱਲ੍ਹ ਹੀ ਕੀਤੀ ਆ। ਇਹ ਸਾਰੀਆਂ ਚੀਜ਼ਾਂ ਉਹ ਵੀ ਨੇ ਜਿਹੜੀਆਂ ਕੰਜ਼ਰਵੇਟਿਵਸ ਵੀ ਕਰਦੇ ਪਏ ਸੀ। ਸੋ ਜੇ ਇਸ ਅਗਲੇ 2-3 ਹਫ਼ਤਿਆਂ ਦੇ ਵਿੱਚ ਕੁਝ ਅਜਿਹੇ ਮਤੇ, ਕੁਝ ਅਜਿਹੇ ਬਿੱਲਸ ਲੈ ਕੇ ਆਉਂਦੇ ਜਾਂਦੇ ਨੇ ਲਿਬਰਲ ਸਰਕਾਰ ਵੱਲੋਂ, ਕੰਜ਼ਰਵੇਟਿਵਸ ਦਾ ਵੀ ਇਹ ਬਹੁਤ ਵੱਡਾ ਟੈਸਟ ਹੋਣ ਵਾਲਾ ਕਿ ਕੀ ਉਹ ਉਹਨਾਂ ਹੀ ਚੀਜ਼ਾਂ ਨੂੰ ਜਿਹੜੀਆਂ ਕਿ ਕੰਜ਼ਰਵੇਟਿਵ ਵਾਅਦਿਆਂ ਦੇ ਨਾਲ ਵੀ ਅਲਾਈਨ ਕਰਦੀਆਂ ਨੇ, ਕੀ ਉਹਨਾਂ ਨੂੰ ਸਪੋਰਟ ਕਰਨਗੇ ਜਾਂ ਫਿਰ ਆਹੀ ਗੱਲ ਕਿ ਜੀ ਪਹਿਲਾਂ ਬਜਟ ਲਿਆਓ ਬਾਕੀ ਗੱਲਾਂ ਬਾਅਦ 'ਚ।
ਐਂਡ ਆਲਸੋ ਆਮ ਤੌਰ 'ਤੇ ਅਸੀਂ ਦੇਖਿਆ ਕਿ ਉਹ ਕਹਿੰਦੇ ਵੀ ਅਸੀਂ ਇਹਨਾਂ ਦੇ ਜੋ ਇਹ ਚਾਹੁੰਦੇ ਨੇ ਅਸੀਂ ਵੀ ਉਹੀ ਚਾਹੁੰਦੇ ਹਾਂ, ਪਰ ਜਿਸ ਤਰ੍ਹਾਂ ਇਹ ਉਹਨੂੰ ਕਰ ਰਹੇ ਨੇ
ਬਸ
ਉਹ ਤਰੀਕਾ ਸਾਨੂੰ ਪਸੰਦ ਨਹੀਂ।
ਮੀਨਸ
ਕਿ ਜਿਸ ਤਰੀਕੇ ਨਾਲ ਇਹਨਾਂ ਨੇ ਬਿੱਲ ਇਹ ਡਰਾਫਟ ਕੀਤਾ ਵੀ ਇਸ ਬਿੱਲ ਦੇ ਵਿੱਚ ਕੁਝ ਕੁਝ ਜਿਹੜੀਆਂ ਮਦਾਂ ਨੇ ਅਸੀਂ ਚਾਹੁੰਦੇ ਹਾਂ ਵੀ ਇਹਦੇ ਵਿੱਚ ਜੋੜੀਆਂ ਜਾਣ ਜਾਂ ਇਹਦੇ ਵਿੱਚੋਂ ਮਨਫੀ ਕੀਤੀਆਂ ਜਾਣ, ਵੀ ਅਮੈਂਡਮੈਂਟ ਅਸੀਂ ਕੋਈ ਕਰਾਉਣਾ ਚਾਹੁੰਦੇ ਹਾਂ ਉਹ ਲਿਬਰਲਸ ਨਹੀਂ ਕਰਾਉਣ ਦੇ ਰਹੇ। ਸੋ ਇੱਦਾਂ ਦੀ ਜਿਹੜੀ ਅੜ ਹੈਗਾ ਨਾ ਕਿ ਆਪਸ ਦੇ ਵਿੱਚ ਅੜਫਸ ਜੀ ਹੁੰਦੀ ਹੈ, ਉਸ ਚੱਕਰ ਦੇ ਵਿੱਚ ਕੋਈ ਬਿੱਲ ਪਾਸ ਹੁੰਦਾ ਕਿ ਨਹੀਂ, ਸੋ ਦੈਟ ਰਿਮੇਨਸ ਟੂ ਬੀ ਸੀਨ। ਕਿ ਹੁਣ ਕੰਜ਼ਰਵੇਟਿਵਸ ਵੀ ਉਹਨਾਂ ਦੇ ਸੁਰ ਵੀ ਥੋੜ੍ਹੇ ਟਲੇ ਟਲੇ ਜ਼ਰੂਰ ਨੇ, ਕਿਉਂਕਿ ਇੱਕ ਵਾਰ ਫਿਰ ਤੋਂ ਸਰਕਾਰ ਨਹੀਂ ਬਣਾ ਸਕੇ,
ਲੀਡਰ ਉਹਨਾਂ
ਦੇ ਆਪਣੇ ਲੀਡਰ ਆਪਣਾ ਹੀ ਇਲੈਕਸ਼ਨ ਹਾਰ ਗਏ, ਸੋ ਕੀ ਕੰਜ਼ਰਵੇਟਿਵਸ ਦੇ ਤੌਰ ਤਰੀਕੇ ਥੋੜ੍ਹੇ ਵੱਖਰੇ ਹੋਣਗੇ
ਜਾਂ ਫਿਰ ਕੰਜ਼ਰਵੇਟਿਵ ਲਿਬਰਲ ਨੂੰ ਇਹ ਕਹਿਣਾ ਜਾਰੀ ਰੱਖਣਗੇ ਵੀ ਆਟਾ ਗੁੰਨ ਦੀ ਹਿਲਦੀ ਕਿਉਂ
ਹਿਲਦੀ ਕਿਉਂ। ਕਿ ਦੇਖੋ ਜਿਵੇਂ ਹੁਣ ਆਪਣੇ ਇੱਥੇ ਵਿਜੇ ਜੀ ਸੂਬਾਈ ਜੇ ਅਸੀਂ ਦੇਖੀਏ ਲੈਜਿਸਲੇਚਰ ਦੇ ਵਿੱਚ ਵੀ ਰੀਨਿਊਬਲ ਐਨਰਜੀ ਪ੍ਰੋਜੈਕਟਸ ਦਾ ਬਿੱਲ ਹੈ ਬਿੱਲ 14,
ਹਾਂਜੀ,
ਤੇ ਉਹਦੇ ਖਿਲਾਫ ਵੋਟ ਕਰ ਰਹੇ ਨੇ ਗ੍ਰੀਨ ਪਾਰਟੀ ਵਾਲੇ।
ਯੈਸ,
ਕਿਉਂਕਿ ਜੀ ਜਿਹੜਾ ਤੁਸੀਂ ਬਿੱਲ ਤਿਆਰ ਕੀਤਾ ਬਿੱਲ ਨਹੀਂ ਸਾਨੂੰ ਪਸੰਦ,
ਸਾਨੂੰ ਨਹੀਂ ਪੁੱਛਿਆ,
ਰੀਨਿਊਬਲ ਐਨਰਜੀ ਨੂੰ ਅਸੀਂ ਸਪੋਰਟ ਕਰਦੇ ਹਾਂ ਪਰ ਜਿਹੜਾ ਤੁਹਾਡਾ ਬਿੱਲ ਆ ਸਾਨੂੰ ਉਹ ਪਸੰਦ,
ਉਹ ਨਹੀਂ ਪਸੰਦ।
ਸੋ ਹੁਣ ਜੇ ਤੁਸੀਂ ਕਿਸੇ ਨੂੰ ਕਿਤੇ ਵੀ ਜਾ ਕੇ ਕਹੋ ਕਿ ਗ੍ਰੀਨ ਪਾਰਟੀ, ਕੋਈ ਵੀ ਪਾਰਟੀ ਹੋਵੇ ਕਿਸੇ ਵੀ ਮੁਲਕ ਦੀ ਕਿਸੇ ਵੀ ਸੂਬੇ ਦੀ, ਗ੍ਰੀਨ ਪਾਰਟੀ ਵਾਲੇ ਰੀਨਿਊਬਲ ਐਨਰਜੀ ਪ੍ਰੋਜੈਕਟਸ ਦੇ ਖਿਲਾਫ ਵੋਟ ਕਰ ਰਹੇ ਨੇ, ਇਹ ਕਿੱਦਾਂ ਚੱਲ ਪਿਆ? ਬਸ ਉਹਦੇ ਵਿੱਚ ਥੋੜੀ ਪੋਲਿਟਿਕਸ ਆ ਜਾਂਦੀ ਹੈ ਕਿ ਜਦੋਂ ਤੁਸੀਂ ਡਰਾਫਟ ਤਿਆਰ ਕੀਤਾ ਸਾਡੇ ਨਾਲ ਕੰਸਲਟੇਸ਼ਨ ਨਹੀਂ ਕੀਤੀ, ਸਾਨੂੰ ਆਹ ਚੀਜ਼ਾਂ ਨਹੀਂ ਪਸੰਦ, ਸਾਨੂੰ ਉਹ ਚੀਜ਼ਾਂ ਨਹੀਂ ਪਸੰਦ। ਸੋ ਇਹੀ ਚੀਜ਼ ਕਿ ਸਾਨੂੰ ਪਾਰਲੀਮੈਂਟ ਦੇ ਵਿੱਚ ਇੱਕ ਵਾਰ ਫਿਰ ਤੋਂ ਵੇਖਣ ਨੂੰ ਮਿਲੇਗੀ, ਜਾਂ ਫਿਰ ਕੰਜ਼ਰਵੇਟਿਵ ਦੇ ਸੋਰ ਇਸ ਵਾਰ ਥੋੜੇ ਜਿਹੇ ਢਿੱਲੇ ਪਏ ਪ੍ਰਤੀਤ ਹੋਣਗੇ।
ਆਪਣੀ ਵੀ ਐਡ ਚੱਲੇ ਨਾ, ਮੈਂ ਨਹੀਂ ਕਰਨੀ ਗੱਲ, ਉਹ ਚੱਲ ਰਿਹਾ ਨਾ ਪੋਲਿਟਿਕਸ ਦੇ ਵਿੱਚ। ਹਰ ਇਲੈਕਸ਼ਨ ਤੋਂ ਬਾਅਦ ਜਦੋਂ ਪਾਰਟੀਆਂ ਦੇ ਜਿਹੜੇ ਸਾਰੇ ਐਮ ਪੀਜ਼ ਨੇ ਜਦੋਂ ਉਹਨਾਂ ਦੀ ਮੁਲਾਕਾਤ ਹੁੰਦੀ ਹੈ, ਮੀਟਿੰਗ ਹੁੰਦੀ ਹੈ, ਪਹਿਲੀ ਮੀਟਿੰਗ ਦੇ ਵਿੱਚ ਉਹਨਾਂ ਕੋਲ ਇਹ ਪ੍ਰੋਵਿਜ਼ਨ ਹੋਇਆ ਕਰਦਾ ਕਿ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਤੁਸੀਂ ਰਿਫੋਰਮ ਐਕਟ ਦੇ ਪ੍ਰੋਵਿਜ਼ਨਸ ਨੂੰ ਜੇ ਅਪਣਾਉਣਾ ਚਾਹੋ ਜਿਹਦੇ ਨਾਲ ਕਿ ਪਾਰਟੀ ਦੇ ਲੀਡਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾ ਸੌਖਾ ਹੋ ਜਾਂਦਾ। ਰਿਫੋਰਮ ਐਕਟ ਦੀ ਗੱਲ ਪਿਛਲੇ ਸਾਲ ਦੌਰਾਨ ਉਦੋਂ ਬਹੁਤ ਜ਼ਿਆਦਾ ਚੱਲੀ ਜਦੋਂ ਜਸਟਿਨ ਟਰੂਡੋ ਤੋਂ ਉਹਨਾਂ ਦੀ ਲੀਡਰਸ਼ਿਪ ਤੋਂ ਬਹੁਤ ਸਾਰੇ ਲਿਬਰਲ ਐਮ ਪੀ ਅੱਕ ਚੁੱਕੇ ਸੀ, ਥੱਕ ਚੁੱਕੇ ਸੀ, ਜਿਹੜੇ ਕਿ ਫਿਰ ਅਸਤੀਫੇ ਦੇ ਜਾਂਦੇ ਸੀ, ਜਿਹਨਾਂ ਨੂੰ ਲੱਗਦਾ ਸੀ ਵੀ ਟਰੂਡੋ ਦੀ ਲੀਡਰਸ਼ਿਪ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਪਾਰਟੀ ਹਾਰੇਗੀ। ਪਰ ਉਹਨਾਂ ਕੋਲ ਕੋਈ ਤਰੀਕਾ ਨਹੀਂ ਸੀ ਜਸਟਿਨ ਟਰੂਡੋ ਨੂੰ ਪਾਰਟੀ ਤੋਂ ਬਾਹਰ ਕੱਢਣ ਦਾ, ਬੇਸਿਕਲੀ ਉਹਨਾਂ ਤੋਂ ਉਹਨਾਂ ਨੂੰ ਐਕਸਪੈਲ ਕਰਨ ਦਾ। ਜੇ ਟਰੂਡੋ ਅਸਤੀਫਾ ਖੁਦ ਹੀ ਦੇ ਕੇ ਗਏ, ਹਾਲਾਤ ਅਜਿਹੇ ਪੈਦਾ ਹੋ ਗਏ ਸੀ ਕ੍ਰਿਸਟੀਆ ਫਰੀਲੈਂਡ ਦੀ ਉਹ ਚਿੱਠੀ ਤੋਂ ਬਾਅਦ, ਪਰ ਓਵਰਆਲ ਲਿਬਰਲ ਕੌਕਸ ਦੇ ਹੱਥ ਦੇ ਵਿੱਚ ਕੋਈ ਉਹਦਾ ਰੀਜ਼ਨ ਇਹ ਸੀ ਕਿ 2021 ਵਾਲੀਆਂ ਚੋਣਾਂ ਤੋਂ ਬਾਅਦ ਵੀ ਲਿਬਰਲਸ ਨੇ ਰਿਫੋਰਮ ਐਕਟ ਨੂੰ ਅਪਣਾਇਆ ਨਹੀਂ ਸੀ, ਅਡੋਪਟ ਨਹੀਂ ਸੀ ਕੀਤਾ। ਜਦੋਂ ਮੀਟਿੰਗ ਹੁੰਦੀ ਹੈ ਕੌਕਸ ਦੀ ਇਲੈਕਸ਼ਨ ਤੋਂ ਬਾਅਦ, ਪਹਿਲੀ ਮੀਟਿੰਗ, ਉਹਦੇ ਵਿੱਚ ਜੇ ਪਾਰਟੀ ਦੇ 20% MP ਇਸ ਗੱਲ ਵਾਸਤੇ ਇਹਦੇ ਹੱਕ ਦੇ ਵਿੱਚ ਹੱਥ ਖੜ੍ਹੇ ਕਰਕੇ ਵੋਟ ਪਾ ਦੇਣ, ਓਪਨ ਵੋਟਿੰਗ ਹੁੰਦੀ, ਸੀਕਰੇਟ ਨਹੀਂ ਹੁੰਦੀ ਕਿ ਹਾਂਜੀ ਅਸੀਂ ਰਿਫੋਰਮ ਐਕਟ ਨੂੰ ਅਪਣਾਉਣਾ ਚਾਹੁੰਦੇ ਹਾਂ, ਤਾਂ ਰਿਫੋਰਮ ਐਕਟ ਫਿਰ ਅਪਣਾ ਲਿਆ ਜਾਂਦਾ, ਜਿਹਦੇ ਨਾਲ ਲੇਟਰ ਔਨ ਸਾਰੇ ਮੈਂਬਰਸ ਨੂੰ, ਕੌਕਸ ਨੂੰ ਇਹ ਪਾਵਰ ਮਿਲ ਜਾਂਦੀ ਹੈ ਵੀ ਜੇ ਅਸੀਂ ਲੀਡਰ ਨੂੰ ਬਾਹਰ ਕਰਨਾ ਹੋਵੇ ਤਾਂ ਅਸੀਂ ਕਰ ਸਕਾਂਗੇ। ਕੰਜ਼ਰਵੇਟਿਵਸ ਨੇ ਤਾਂ ਵਾਸੂ ਜੀ ਪਿਛਲੇ ਹਫ਼ਤੇ ਰਿਫੋਰਮ ਐਕਟ ਅਡੋਪਟ ਕਰ ਲਿਆ ਸੀ, ਪਰ ਲਿਬਰਲਸ ਨੇ ਕੱਲ੍ਹ ਹੋਈ ਮੀਟਿੰਗ ਦੇ ਵਿੱਚ ਰਿਫੋਰਮ ਐਕਟ ਨੂੰ ਅਡੋਪਟ ਨਹੀਂ ਕੀਤਾ।
ਯਾ ਸੋ ਫੋਰ ਦਾ ਬੈਨੀਫਿਟ ਆਫ ਅਵਰ ਲਿਸਨਰਸ, ਜੇ ਬੜੀ ਸਿੰਪਲ ਜੀ ਗੱਲ ਹੈ, ਮੋਸਟ ਆਫ ਅਵਰ ਲਿਸਨਰਸ ਆਲਰੇਡੀ ਨੋ ਦਿਸ, ਜੇ ਪਾਰਟੀ ਦੇ ਜੇ ਅਸੀਂ ਗਰੁੱਪਸ ਦੀ ਗੱਲ ਕਰੀਏ ਤਾਂ ਤਿੰਨ ਮੋਟੇ ਗਰੁੱਪਸ ਨੇ। ਇੱਕ ਤਾਂ ਹੈ ਪਾਰਟੀ ਦੀ ਮੁਕੰਮਲ ਮੈਂਬਰਸ਼ਿਪ, ਇੱਕ ਹੈ ਪਾਰਟੀ ਦੀ ਕੌਕਸ ਜਿਹਦੇ ਵਿੱਚ ਸਾਰੇ MPs ਹੁੰਦੇ ਨੇ, ਇੱਕ ਹੁੰਦੀ ਹੈ ਕੈਬਨਿਟ ਜਿਹਦੇ ਵਿੱਚ ਸਾਰੇ ਮੰਤਰੀ ਹੁੰਦੇ ਨੇ।
ਜੀ
ਸੋ ਆਮ ਤੌਰ ਤੇ ਕਿ ਜੋ ਰਵਾਇਤ ਹੀ ਹੈ ਕਿ ਜੋ ਲੀਡਰ ਸਿਲੈਕਟ ਕੀਤਾ ਜਾਂਦਾ ਪਾਰਟੀ ਵੱਲੋਂ, ਜਦੋਂ ਲੀਡਰ ਚੁਣਿਆ ਜਾਂਦਾ ਉਹ ਪਾਰਟੀ ਦੀ ਮੈਂਬਰਸ਼ਿਪ ਵੱਲੋਂ ਲੀਡਰ ਚੁਣਿਆ ਜਾਂਦਾ, ਕਿ ਪਾਰਟੀ ਦੇ ਜਿੰਨੇ ਵੀ ਟਿਕਟ ਹੋਲਡਿੰਗ ਮੈਂਬਰਸ ਨੇ ਉਹ ਸਾਰੇ ਕਨਵੈਨਸ਼ਨ ਦੌਰਾਨ ਜਾਂ ਫਿਰ ਜਦੋਂ ਕੋਈ ਪ੍ਰੋਪਰ ਇਲੈਕਸ਼ਨ ਹੋਵੇ, ਸੋ ਇਲੈਕਸ਼ਨ ਦੌਰਾਨ ਵੋਟਿੰਗ ਹੁੰਦੀ ਹੈ, ਜਿਹੜੇ ਟਿਕਟ ਹੋਲਡਿੰਗ ਮੈਂਬਰਸ ਹੁੰਦੇ ਨੇ ਵੋਟ ਪਾਉਂਦੇ ਨੇ
ਅਕਰੋਸ ਦਾ ਕੰਟਰੀ,
ਅਤੇ ਪਾਰਟੀ ਦਾ ਲੀਡਰ ਚੁਣਿਆ ਜਾਂਦਾ, ਜਿਵੇਂ ਲਿਬਰਲ ਲੀਡਰਸ਼ਿਪ ਇਲੈਕਸ਼ਨ ਆਪਾਂ ਹੁਣੇ ਦੇਖਿਆ
ਹੋਊਗਾ,
ਮਾਰਕ ਕਾਰਨੀ ਉਹਨਾਂ ਲੀਡਰ ਬਣੇ, ਜਿੰਨੇ ਵੀ ਟਿਕਟ ਹੋਲਡਿੰਗ ਮੈਂਬਰਸ ਨੇ ਸਾਰੇ ਵੋਟ ਪਾਉਂਦੇ ਆ।
ਅਤੇ ਇੱਦਾਂ ਹੀ ਹੁਣ ਆਉਂਦੇ ਮਹੀਨਿਆਂ ਦੇ ਵਿੱਚ ਹੋਣਾ, ਐਟਲੀਸਟ ਫੋਰ ਦੀ NDP, ਜਦੋਂ ਉਹਨਾਂ ਨੂੰ ਆਪਣਾ ਨਵਾਂ ਪਰਮਾਨੈਂਟ ਲੀਡਰ ਚੁਣਿਆ ਜਾਣਾ, ਉਹ ਇੱਦਾਂ ਹੀ ਹੋਊਗਾ ਕਿ NDP ਦੇ ਜਿੰਨੀ ਵੀ ਮੈਂਬਰਸ਼ਿਪ ਆ ਅਕਰੋਸ ਦਾ ਕੰਟਰੀ, ਉਹਨਾਂ ਨੇ ਵੋਟ ਪਾ ਕੇ ਨਵਾਂ ਲੀਡਰ ਚੁਣਨਾ।
ਸੋ ਜ਼ਰੂਰੀ ਨਹੀਂ ਵੀ ਤੁਸੀਂ MP ਹੀ ਹੋ ਜਾਂ ਤੁਸੀਂ ਮਿਨਿਸਟਰ ਹੀ ਹੋ,
ਜੇ
ਤੁਸੀਂ ਪਾਰਟੀ ਦੇ ਟਿਕਟ ਹੋਲਡਿੰਗ ਮੈਂਬਰ ਹੋ,
ਜੇ
ਪਾਰਟੀ ਦੀ ਮੈਂਬਰਸ਼ਿਪ ਲਈ ਹੋਈ ਹੈ, ਤਾਂ ਤੁਸੀਂ ਲੀਡਰ ਚੁਣਨ ਵਾਸਤੇ ਆਪਣੀ ਵੋਟ ਪਾ ਸਕਦੇ ਹੋ,
ਅਤੇ
ਲੀਡਰ ਚੁਣੇ ਵੀ ਇੱਦਾਂ ਹੀ ਜਾਂਦੇ ਨੇ ਵੋਟਾਂ ਪਾ ਕੇ ਮੈਂਬਰਸ਼ਿਪ ਦੀਆਂ। ਸੋ ਇਹ ਜਿਹੜੀ ਗੱਲ ਹੋ ਰਹੀ ਹੈ ਰਿਫੋਰਮ ਐਕਟ ਵਾਲੀ, ਇਹਦੇ 'ਚ ਹੋ ਰਹੀ, ਅਸੀਂ ਗੱਲ ਕਰ ਰਹੇ ਹੁਣ ਕੌਕਸ ਦੀ, ਜਿਹੜੀ ਪਾਰਟੀ ਦੇ ਜਿਹੜੇ ਚੁਣੇ ਹੋਏ MPs ਨੇ, ਉਹ ਕਹਿੰਦੇ ਵੀ ਅਸੀਂ ਆਪਸ ਦੇ ਵਿੱਚ ਹੀ ਡਿਸਾਈਡ ਕਰ ਲਿਆ ਕਰੀਏ ਵੀ ਸਾਨੂੰ ਉਹਨਾਂ ਲੀਡਰ ਪਸੰਦ ਨਹੀਂ, ਜਿਹੜਾ ਇਹ ਲੀਡਰ ਅਸੀਂ ਜੇ ਹਟਾਉਣਾ ਕਿ ਇਸ ਲੀਡਰ ਨੂੰ ਅਸੀਂ ਇਹਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਾਂ, ਉਹ ਪਾਵਰ MPs ਦੇ ਕੋਲ ਹੋਵੇ
ਜੀ।
ਜਦੋਂ ਸੋ ਇੰਨੀ ਕੁ ਗੱਲ ਆ ਸਿਰਫ ਜਿਹੜਾ ਲੀਡਰ ਉਹਨੂੰ ਹਟਾਉਣ ਦੀ ਗੱਲ, ਆਮ ਤੌਰ ਤੇ ਜਦੋਂ ਲੀਡਰ ਨੂੰ ਹਟਾਉਣਾ ਵੀ ਹੁੰਦਾ, ਉਹ ਵੀ ਜਿਹੜਾ ਫੈਸਲਾ ਉਹ ਪਾਰਟੀ ਕਨਵੈਨਸ਼ਨ ਦੌਰਾਨ ਲਿਆ ਜਾਂਦਾ, ਲੀਡਰਸ਼ਿਪ ਰਿਵਿਊ ਜਦੋਂ ਕੀਤਾ
ਜਾਂਦਾ,
ਉਹਦੇ ਵਿੱਚ ਵੀ ਪਾਰਟੀ ਦੇ ਸਾਰੇ ਟਿਕਟ ਹੋਲਡਿੰਗ ਮੈਂਬਰਸ ਮੌਜੂਦ ਹੁੰਦੇ ਨੇ
ਜੀ।
ਹੁਣ ਜਿਹੜੇ MPs ਨੇ ਉਹ ਕਹਿ ਰਹੇ ਵੀ ਅਸੀਂ ਆਪਸ ਦੇ ਵਿੱਚ, ਸਾਡੇ ਕੋਲ ਪਾਵਰ ਹੋਵੇ ਕਿ ਨਾ ਹੋਵੇ, ਕਿ ਅਸੀਂ ਜੇ ਆਪਸ ਦੇ ਵਿੱਚ ਹੀ ਵੋਟਿੰਗ ਕਰ ਲਈਏ, ਜਿਵੇਂ ਹੁਣ ਲਿਬਰਲਸ ਦੇ ਅਸੀਂ ਗੱਲ ਕਰਕੇ ਹਟੇ ਹਾਂ ਵੀ 169 MPs ਨੇ, ਕੰਜ਼ਰਵੇਟਿਵ ਦੇ 144 MP ਨੇ, ਵੀ ਉਹਨਾਂ ਦੇ ਵਿੱਚੋਂ ਹੀ ਆਪਸ ਦੇ ਵਿੱਚ ਡਿਸਾਈਡ ਕਰ ਲੈਣ ਵੀ ਸ਼ੁਰੂਆਤ ਦੇ ਵਿੱਚ 20% ਜਿਹੜੇ MPs ਨੇ ਉਹ ਹੱਥ ਖੜੇ ਕਰਕੇ ਕਹਿਣ ਕਿ ਅਸੀਂ ਰਿਫੋਰਮ ਐਕਟ ਅਡੋਪਟ ਕਰਨਾ, ਜੇ ਅਡੋਪਟ ਹੋ ਜਾਂਦਾ ਉਸ ਤੋਂ ਬਾਅਦ 50%, ਜੇ ਹਾਫ ਆਫ ਦਾ ਮੈਂਬਰਸ ਜਿਹੜੇ ਕੌਕਸ ਮੈਂਬਰਸ MPs ਜੇ ਉਹ ਸੀਕਰਟ ਬੈਲਟ ਰਾਹੀਂ ਵੋਟ ਪਾ ਦਿੰਦੇ ਨੇ ਤਾਂ ਫਿਰ ਲੀਡਰ ਹਟਾਇਆ ਜਾ ਸਕਦਾ।
ਤੇ ਉਹ ਜਿਹੜੀ ਸੀਕਰਟ ਬੈਲਟ ਵਾਲੀ ਵੋਟਿੰਗ ਉਹ ਕੱਲ੍ਹ ਹੀ ਨਹੀਂ ਸੀ ਹੋਣੀ, ਮਤਲਬ ਕਿ ਫਿਊਚਰ ਡੇਟ ਦੇ ਵਿੱਚ ਤੁਹਾਨੂੰ ਕਦੀ ਲੋੜ ਮਹਿਸੂਸ ਹੋਵੇ।
ਪ੍ਰੋਸੈਸ ਇਹ ਹੈ, ਜਦੋਂ ਅਸੀਂ ਉਹ ਗੱਲ ਕਰਦੇ ਨਾ ਵੀ ਲੀਡਰ ਚੁਣਨਾ ਹਟਾਉਣਾ ਮੈਂਬਰਸ਼ਿਪ ਕੌਕਸ, ਉਹ ਕਈ ਵਾਰੀ ਮੈਂਬਰਸ਼ਿਪ ਕੌਕਸ ਤੇ ਕੈਬਨਿਟ ਦਾ ਜਿਹੜਾ ਫਰਕ ਆ ਉਹ ਥੋੜਾ
ਜਿਹਾ
ਰਲਗੜ ਹੋ ਜਾਂਦਾ। ਸੋ ਦਿਸ ਇਜ਼ ਦਾ ਥਿੰਗ ਕਿ ਮੈਂਬਰ ਜਿਹੜਾ ਪਾਰਟੀ ਦੇ ਲੀਡਰ ਨੂੰ ਚੁਣਿਆ ਤੇ ਹਟਾਏ ਜਾਣ ਦਾ ਫੈਸਲਾ ਆਮ ਤੌਰ ਤੇ ਮੋਟੇ ਤੌਰ ਤੇ ਸਾਰੀ ਮੈਂਬਰਸ਼ਿਪ ਵੱਲੋਂ ਲਿਆ ਜਾਂਦਾ, ਪਾਰਟੀ ਦੇ ਟਿਕਟ ਹੋਲਡਿੰਗ ਮੈਂਬਰਸ ਵੱਲੋਂ। ਇਹਦੇ ਵਿੱਚ ਗੱਲ ਇਹ ਹੋ ਰਹੀ ਹੈ ਰਿਫੋਰਮ ਐਕਟ ਦੇ ਤਹਿਤ ਕਿ ਜਿਹੜੇ MPs ਨੇ ਪਾਰਟੀ ਦੇ ਚੁਣੇ ਹੋਏ MPs, ਉਹ ਲੀਡਰ ਨੂੰ ਆਪਸ ਦੇ ਵਿੱਚ ਹੀ ਵੋਟ ਪਾ ਕੇ ਹਟਾ ਸਕਦੇ ਹਨ। ਜਦੋਂ ਫਿਰ ਨਵਾਂ ਲੀਡਰ ਚੁਣਨਾ, ਉਹ ਫਿਰ ਪਾਰਟੀ ਮੈਂਬਰਸ਼ਿਪ ਨਹੀਂ ਚੁਣਨਾ।
ਜੀ ਜੀ ਬਿਲਕੁਲ,
ਇਹ ਸਾਰਾ ਹੈ ਮਾਮਲਾ। ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਲਿਬਰਲਸ ਰਿਫੋਰਮ ਐਕਟ ਨੂੰ ਅਡੋਪਟ ਨਹੀਂ ਕਰ ਰਹੇ, ਕੰਸਰਵੇਟਿਵ ਰਿਫੋਰਮ ਐਕਟ ਨੂੰ ਅਡੋਪਟ ਕਰਦੇ ਨੇ। ਜਦੋਂ ਲਿਬਰਲਸ ਵੱਲੋਂ ਰਿਫੋਰਮ ਐਕਟ ਨੂੰ ਪਿਛਲੀ ਵਾਰ ਅਡੋਪਟ ਨਹੀਂ ਸੀ ਕੀਤਾ ਗਿਆ, ਉਦੋਂ ਫਿਰ ਜਿਹੜੀ ਤੁਸੀਂ ਗੱਲ ਮੈਂਸ਼ਨ ਕੀਤੀ ਹੈ ਕਿ ਜਦੋਂ ਜਸਟਿਨ ਟਰੂਡੋ ਬੜੇ ਅਨਪੋਪੂਲਰ ਹੋ ਗਏ, ਪਾਰਟੀ ਦੇ MPs ਹੀ ਬਹੁਤ ਸਾਰੇ ਉਹਨਾਂ ਨੂੰ ਪਟੀਸ਼ਨ ਚਲਾਉਣੀਆਂ ਪਈਆਂ, ਚਿੱਠੀਆਂ ਸਰਕੂਲੇਟ ਕਰਨੀਆਂ ਪਈਆਂ ਕਿ ਜੀ ਸਾਈਨ ਕਰੋ ਇੱਥੇ, ਜਿਵੇਂ ਵੇਨ ਲੌਂਗ ਨੇ ਕੀਤਾ ਕਿ ਜੀ ਅਸੀਂ ਜਸਟਿਨ ਟਰੂਡੋ ਨੂੰ ਲਾਂਭੇ ਕਰੀਏ ਵੀ ਦਬਾਅ ਪਾਇਆ ਜਾ ਸਕੇ, ਪਰ ਉਹਨਾਂ ਦੇ ਕੋਲ ਕੋਈ ਵੀ ਅਧਿਕਾਰਤ ਤੌਰ ਤੇ ਇਹ ਪਾਵਰ ਨਹੀਂ ਸੀ ਕਿ ਆਪਸ ਦੇ ਵਿੱਚ ਹੀ ਡਿਸਾਈਡ ਕਰਕੇ ਜਸਟਿਨ ਟਰੂਡੋ ਨੂੰ ਹਟਾ ਸਕਦੇ। ਉਹਦੇ ਵਾਸਤੇ ਫਿਰ ਉਹਦਾ ਨਾਲ ਲੀਡਰਸ਼ਿਪ ਰਿਵਿਊ ਟ੍ਰਿਗਰ ਕਰਾਉਣਾ ਪੈਣਾ ਸੀ ਲਿਬਰਲ ਕਨਵੈਨਸ਼ਨ ਦੇ ਵਿੱਚ, ਉਹ ਕੁਝ ਹੋ ਸਕਦਾ ਸੀ ਪਰ ਉਹ ਵੀ ਹੋਇਆ ਨਹੀਂ। ਹੁਣ ਜਿਹੜੀ ਕੰਸਰਵੇਟਿਵਸ ਵਾਲੀ ਗੱਲ ਹੈ, ਕੰਸਰਵੇਟਿਵਸ ਨੇ ਇੱਕ ਵਾਰ ਫਿਰ ਤੋਂ ਇਸੇ ਤਰ੍ਹਾਂ ਰਿਫੋਰਮ ਐਕਟ ਨੂੰ ਪਿਛਲੇ ਹਫ਼ਤੇ ਅਡੋਪਟ ਕੀਤਾ, ਪਰ ਲਿਬਰਲਸ ਦੀ ਜਦੋਂ ਇਹ ਕੱਲ੍ਹ ਇਹ ਪਹਿਲੀ ਇਹਨਾਂ ਦੀ ਕੌਕਸ ਮੀਟਿੰਗ ਸੀ, ਤੇ ਜਦੋਂ ਇਲੈਕਸ਼ਨ ਤੋਂ ਬਾਅਦ ਪਹਿਲੀ ਕੌਕਸ ਮੀਟਿੰਗ ਹੁੰਦੀ ਹੈ, ਸਿਰਫ ਤੇ ਸਿਰਫ ਉਸੇ ਮੀਟਿੰਗ ਦੇ ਵਿੱਚ,
ਉਹੀ ਮੀਟਿੰਗ ਦੇ ਵਿੱਚ ਪ੍ਰੋਵੀਜ਼ਨ ਹੋਏ ਤੁਹਾਡੇ ਕੋਲ ਪ੍ਰੋਵੀਜ਼ਨ ਹੁੰਦਾ ਕਿ ਤੁਸੀਂ ਰਿਫੋਰਮ ਐਕਟ ਨੂੰ ਅਡੋਪਟ ਕਰਨਾ ਕਿ ਨਹੀਂ
ਕਰਨਾ। ਲੇਟਰ ਡਾਊਨ ਦਾ ਰੋਡ ਨਹੀਂ ਕਰ ਸਕਦੇ, ਹੁਣ ਸਾਡਾ ਮਨ ਬਦਲ ਗਿਆ, ਹੁਣ ਅਸੀਂ ਰਿਫੋਰਮ, ਸੋ ਪਹਿਲੀ ਮੀਟਿੰਗ ਦੇ ਵਿੱਚ ਹੀ ਕਰਨਾ। ਸੋ ਲਿਬਰਲਸ ਚੋਜ਼ ਨੋਟ ਟੂ ਡੂ ਇਟ, ਤੇ ਜ਼ਿਆਦਾਤਰ ਜਿਹੜੇ MP ਸੀਗੇ ਉਹਨਾਂ ਨੇ ਤਰਕ ਇਹੀ ਦਿੱਤਾ ਕਿਹਦੇ ਹੱਥ 'ਚ ਹੋਵੇ, ਲੀਡਰ ਕੌਣ ਹੋਵੇ ਜਾਂ ਨਾ ਹੋਵੇ, ਇਹ ਡਿਸਾਈਡ ਮੈਂਬਰਸ਼ਿਪ ਵੱਲੋਂ ਕੀਤਾ ਜਾਵੇ, ਕੌਕਸ ਵੱਲੋਂ ਨਹੀਂ।
ਜਦਕਿ ਐਤਕੀ ਲੱਗਦਾ ਇਹ ਸੀ ਕਿ ਜਸਟਿਨ ਟਰੂਡੋ ਤੋਂ ਜਿੰਨੇ ਖਫਾ ਹੋ ਗਏ ਸੀਗੇ ਮੈਂਬਰ ਵੀ ਐਤਕੀ ਸ਼ਾਇਦ ਰਿਫੋਰਮ ਐਕਟ ਨੂੰ ਇਹ ਅਡੋਪਟ ਕਰ ਲੈਣ, ਕਿਉਂਕਿ ਲਾਈਕ ਯੂ ਮੈਨਸ਼ਨ ਕੰਜ਼ਰਵੇਟਿਵ ਅਜਿਹਾ ਕਰਦੇ ਆਏ ਨੇ, ਅਤੇ 2021 ਦੇ ਵਿੱਚ ਉਹਨਾਂ ਨੇ ਐਰੀਨੋ ਟੂਲ ਨੂੰ ਆ ਰਿਫੋਰਮ ਐਕਟ ਦੀ ਵਰਤੋਂ ਕਰਕੇ ਹੀ ਕੰਜ਼ਰਵੇਟਿਵ MPs ਨੇ ਲੀਡਰਸ਼ਿਪ ਤੋਂ ਲਾਂਭੇ ਕੀਤਾ ਸੀ,
ਹਟਾਇਆ 2022 ਦੇ ਵਿੱਚ ਸੀ, 2021 ਦੇ
ਇਲੈਕਸ਼ਨ ਤੋਂ ਬਾਅਦ ਜਦੋਂ ਉਹਨਾਂ ਨੇ ਰਿਫੋਰਮ ਐਕਟ ਨੂੰ ਅਡੋਪਟ ਕਰ ਲਿਆ ਸੀ। ਅਤੇ ਹੁਣ ਜਦੋਂ ਇਹ ਗੱਲ ਤੁਸੀਂ ਵੇਨ ਲੌਂਗ ਦਾ ਜ਼ਿਕਰ ਕੀਤਾ ਸੀ ਵਿੱਚ, ਹੈ ਨਾ, ਵੇਨ ਲੌਂਗ ਇਸ ਕਰਕੇ ਇੰਪੋਰਟੈਂਟ ਨਾਮ ਹੈ ਕਿਉਂਕਿ ਜਸਟਿਨ ਟਰੂਡੋ ਦੇ ਖਿਲਾਫ ਜਨਤਕ ਤੌਰ 'ਤੇ ਖੁੱਲ੍ਹ ਕੇ ਗੱਲ ਕਰਨ ਵਾਲੇ, ਉਹਨਾਂ ਦੀ ਲੀਡਰਸ਼ਿਪ ਨੂੰ ਲੈ ਕੇ ਸਵਾਲ ਉਠਾਉਣ ਵਾਲੇ,
ਪਟੀਸ਼ਨ ਚਲਾਉਣ ਵਾਲੇ,
ਪਟੀਸ਼ਨ ਚਲਾਉਣ ਵਾਲੇ ਜਿਹੜੇ ਪਹਿਲੇ MPਆਂ ਦੇ ਵਿੱਚੋਂ ਵੇਨ ਲੌਂਗ ਸੀਗੇ। ਵੇਨ ਲੌਂਗ ਨੇ ਵੀ ਕੱਲ੍ਹ ਇਹ ਕਿਹਾ, ਕਹਿੰਦੇ ਕਿ ਮੈਂ ਨਹੀਂ ਮੰਨਦਾ ਰਿਫੋਰਮ ਐਕਟ ਲਾਗੂ ਕਰਨ ਦੀ ਕੋਈ ਲੋੜ ਹੈਗੀ ਆ ਜਾਂ ਉਹਨੂੰ ਅਡੋਪਟ ਅਸੀਂ ਕਰੀਏ, ਕਿਉਂਕਿ ਅਸੀਂ ਦੇਖਿਆ ਪਿਛਲੀ ਵਾਰ ਜਦੋਂ ਅਸੀਂ ਆਪਣੇ ਪਿਛਲੇ ਲੀਡਰ ਨੂੰ ਲਾਂਭੇ ਕੀਤਾ, ਜਿਹੜਾ ਸਿਸਟਮ ਸੀ ਉਹ ਕੰਮ ਕੀਤਾ, ਉਹ ਸਿਸਟਮ ਕਿਵੇਂ, ਜੇ ਕ੍ਰਿਸਟੀਆ ਫਰੀਡਨ ਦੀ ਉਹ ਚਿੱਠੀ ਨਾ ਹੁੰਦੀ ਤਾਂ ਫਿਰ ਹੋ ਸਕਦਾ ਜਸਟਿਨ ਟਰੂਡੋ ਉਹ ਸਿਆਸਤ ਤੋਂ ਜਾਂ ਪ੍ਰਧਾਨ ਮੰਤਰੀ ਦੇ ਉਹ ਤੋਂ ਪਾਸੇ ਨਾ ਹੁੰਦੇ। ਵੇਨ ਲੌਂਗ ਨੇ ਵੀ ਐਤਕੀ ਕਿਹਾ, ਕਹਿੰਦੇ ਮੈਂ ਨਹੀਂ ਸਪੋਰਟ ਕਰਦਾ ਕਿ ਅਸੀਂ ਰਿਫੋਰਮ ਐਕਟ ਨੂੰ ਅਡੋਪਟ ਕਰੀਏ। ਕੁਝ ਅਬਜ਼ਰਵਰਸ ਦਾ ਇਹ ਮੰਨਣਾ ਕਿ ਕੀ ਆਲਰੇਡੀ ਜਿਹੜੇ MPs ਨੇ ਉਹਨਾਂ ਨੇ ਨਵੇਂ ਬਣੇ ਲੀਡਰ ਮਾਰਕ ਕਾਰਨੀ ਦੇ ਮੂਹਰੇ ਆਪਣੇ ਹਥਿਆਰ ਸੁੱਟ ਦਿੱਤੇ ਨੇ, ਜਿਹੜੀ ਪਿਛਲੇ ਦਿਨਾਂ 'ਚ ਆਪਾਂ ਗੱਲ ਕਰਦੇ ਆ ਰਹੇ ਹਾਂ ਕਿ ਲੋਟ ਆਫ ਦਿਸ ਦ ਗਵਰਨਿੰਗ ਸਟਾਈਲ ਵਿਲ ਬੀ ਸੈਂਟਰਡ ਅਰਾਊਂਡ ਮਾਰਕ ਕਾਰਨੀ ਐਂਡ 7-8 ਅਜਿਹੇ ਜਿਹੜੇ ਕੀ ਮਿਨਿਸਟਰਸ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਜ਼ਿਆਦਾ ਵਾਗਡੋਰ ਹੋਣੀ ਆ। ਸੋ ਕੀ ਜਿਹੜੇ ਬਾਕੀ ਦੇ ਆਊਟ ਆਫ ਦ 169 ਜੇ ਤੁਸੀਂ ਮਾਰਕ ਕਾਰਨੀ ਅਤੇ ਜਿਹੜੇ 10 ਕੁਝ ਜ਼ਿਆਦਾ ਇਨਫਲੂਐਂਸ਼ਲ ਮਿਨਿਸਟਰ ਹੋਣਗੇ, ਜੇ ਤੁਸੀਂ ਉਹਨਾਂ ਨੂੰ ਪਾਸੇ ਕਰ ਦਿਉ ਤਾਂ ਬਸ ਜਿਹੜੇ ਬਾਕੀ ਦੇ 158 ਜਾਣੇ ਨੇ ਕਿ ਉਹਨਾਂ ਨੂੰ ਬਸ ਸਿਰਫ ਇੱਕ ਉਹਨਾਂ ਨੂੰ ਬੇਸਿਕਲੀ ਖਾਮੋਸ਼ ਕਰਨ ਦੇ ਵਿੱਚ ਕਿ ਪਾਰਟੀ ਐਸਟੈਬਲਿਸ਼ਮੈਂਟ ਅਤੇ ਮਾਰਕ ਕਾਰਨੀ ਕਾਮਯਾਬ ਹੋ ਗਏ ਨੇ, ਇਹ ਵੀ ਕੁਝ ਅਬਜ਼ਰਵਰਸ ਦਾ ਮੰਨਣਾ ਹੈ।
ਬਿਲਕੁਲ। ਸੋ ਵਿਜੇ ਜੀ, ਹੁਣ ਜਿਹੜੇ ਤਾਂ ਮਾਰਕ ਕਾਰਨੀ ਦੇ ਪ੍ਰਸ਼ੰਸਕ ਨੇ ਉਹ ਕਹਿੰਦੇ ਕਿ ਲੈਸਟਰ ਬੀ ਪੀਅਰਸਨ ਤੋਂ ਬਾਅਦ ਕਹਿੰਦੇ ਇੰਨਾ ਜ਼ਬਰਦਸਤ, ਇੰਨਾ ਸਟਰੋਂਗ ਲੀਡਰ ਕਹਿੰਦੇ ਲਿਬਰਲ ਪਾਰਟੀ ਦੇ ਵਿੱਚ ਕੋਈ ਆਇਆ ਹੀ
ਨਹੀਂ,
ਮਾਰਕ ਕਾਰਨੀ ਹੀ ਆਏ ਨੇ ਪੀਅਰਸਨ ਤੋਂ ਬਾਅਦ। ਸੋ ਉਹਨਾਂ ਨੂੰ ਤਾਂ ਇੱਦਾਂ ਉਹਨਾਂ ਦੀ ਭਗਤੀ ਪੂਜਾ ਉਪਾਸ਼ਨਾ ਕੀਤੀ ਜਾ ਰਹੀ ਹੈ।
ਲੈਸਟਰ ਬੀ ਪੀਅਰਸਨ ਨੋਬੈਲ ਪ੍ਰਾਈਜ਼ ਵਿਨਰ ਸੀਗੇ, ਜਦੋਂ ਸਵਿਜ਼ ਕੈਨਾਲ ਵਾਲਾ ਕ੍ਰਾਈਸਿਸ ਹੋਇਆ ਸੀ ਉਦੋਂ ਫੋਰਨ ਮਿਨਿਸਟਰ ਸੀ, ਅਤੇ ਸਵਿਜ਼ ਕੈਨਾਲ ਕ੍ਰਾਈਸਿਸ ਨੂੰ ਅਵਰਟ ਕਰਨ ਦੇ ਵਾਸਤੇ ਜਿਹੜੀ ਉਹਨਾਂ ਨੇ ਭੂਮਿਕਾ ਉਦੋਂ ਨਿਭਾਈ ਸੀ, ਹੀ ਵਾਜ਼ ਅਵਾਰਡਿਡ ਦ ਨੋਬੈਲ ਪੀਸ ਪ੍ਰਾਈਜ਼ ਫੋਰ ਦੈਟ। ਸੋ ਉਹ ਵੀ ਬੜੇ ਹਾਈ ਪ੍ਰੋਫਾਈਲ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਰਹੇ ਨੇ
ਉਸ ਤੋਂ ਬਾਅਦ। ਸੋ ਮਤਲਬ ਵਿੱਚ ਸਾਰੇ ਉਹਨਾਂ ਨੇ ਮਨਫੀ ਕਰਦੇ ਨੇ। ਸੋ ਇਵਨ ਟਰੂਡੋ ਸੀਨੀਅਰ, ਸਾਰਿਆਂ ਨੂੰ ਅਸੀਂ ਵਿੱਚੋਂ ਮਨਫੀ ਕਰਤਾ, ਕਹਿੰਦੇ ਲੈਸਟਰ ਬੀ ਪੀਅਰਸਨ ਤੋਂ ਬਾਅਦ ਜੇਕਰ ਲਿਬਰਲ ਪਾਰਟੀ ਨੂੰ ਇੰਨਾ ਸਟਰੋਂਗ ਕੋਈ ਲੀਡਰ ਮਿਲਿਆ ਤੇ ਉਹ ਮਾਰਕ ਕਾਰਨੀ ਮਿਲਣੇ। ਸੋ ਇਹ ਕੌਣ ਕੌਣ ਕਹਿ ਰਿਹਾ ਹੋਏਗਾ ਜਿਨ੍ਹਾਂ ਦੀ ਮਾਰਕ ਕਾਰਨੀ ਬਾਤ ਪੁੱਛਦੇ ਨੇ। ਸੋ ਇਹ ਵਿਜੇ ਜੀ ਹੁੰਦਾ ਹੀ ਹੈ ਕਿ ਕੈਬਨਿਟ ਦੇ ਵਿੱਚ ਡੂ ਯੂ ਹੈਵ ਦ ਪ੍ਰਾਈਮ ਮਿਨਿਸਟਰਸ ਈਅਰ, ਕਿ ਹੁਣ ਦੇਖੋ ਕਈ ਲੋਕ ਨੇ ਜਿਹੜੇ ਕੈਬਨਿਟ ਦੇ ਵਿੱਚ ਨਹੀਂ ਵੀ ਹੈਗੇ
ਜੀ, ਜੀ
ਉਹ ਵੀ ਜਿਨ੍ਹਾਂ ਦੀ ਗੱਲ, ਸੋ ਜਿਹੜੇ ਸਲਾਹਕਾਰ ਵੀ ਨੇ ਮਾਰਕ ਕਾਰਨੀ ਦੇ, ਉਹ ਵੀ ਮਾਰਕ ਕਾਰਨੀ ਦੇ ਪ੍ਰਸ਼ੰਸਕ ਨੇ, ਕਿਉਂਕਿ ਮਾਰਕ ਕਾਰਨੀ ਮੇਰੀ ਗੱਲ ਸੁਣਦੇ ਆ। ਹੁਣ ਮਾਰਕੋ ਮੈਂਡੀਚੀਨੋ ਉਹ ਇਸ ਵੇਲੇ MP ਵੀ ਨਹੀਂ ਹੈਗੇ
ਜੀ,
ਪਰ ਮਾਰਕੋ ਮੈਂਡੀਚੀਨੋ ਇਸ ਵੇਲੇ ਅਜੇ ਵੀ ਐਜ਼ ਆਫ ਟੂਡੇ ਉਹ ਅਜੇ ਵੀ ਚੀਫ ਆਫ ਸਟਾਫ ਨੇ ਮਾਰਕ ਕਾਰਨੀ ਦੇ
ਜੀ।
ਤੇ ਜੇ ਮਾਰਕ ਕਾਰਨੀ ਨਾਲ ਤੁਸੀਂ ਕੋਈ ਮੁਲਾਕਾਤ ਕਰਨੀ ਹੈ, ਉਹਨਾਂ ਨਾਲ ਕੋਈ ਅਪੁਆਇੰਟਮੈਂਟ ਬਣਾਉਣੀ ਹੈ, ਤੇ ਯੂ ਹੈਵ ਟੂ ਗੋ ਥਰੂ ਮਾਰਕੋ ਮੈਂਡੀਚੀਨੋ
ਜੀ।
ਹੁਣ ਮਾਰਕੋ ਮੈਂਡੀਚੀਨੋ ਨੂੰ ਜਾ ਕੇ ਪੁੱਛੋਗੇ, ਉਹਨਾਂ ਨੇ ਕਹਿਣਾ ਮਾਰਕ ਕਾਰਨੀ ਵਰਗਾ ਦਾ ਕੋਈ ਪ੍ਰਾਈਮ ਮਿਨਿਸਟਰ ਹੀ ਨਹੀਂ ਕਦੇ ਹੋ ਸਕਦਾ, ਉਹਨਾਂ ਵਰਗਾ ਦਾ ਕੋਈ ਲੀਡਰ ਹੀ ਨਹੀਂ, ਕਿਉਂਕਿ ਜਸਟਿਨ ਟਰੂਡੋ ਨੇ ਉਹਨਾਂ ਨੂੰ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਬਣਾਇਆ, ਫਿਰ ਪਬਲਿਕ ਸੇਫਟੀ ਮਿਨਿਸਟਰ ਬਣਾਇਆ, ਫਿਰ ਕੈਬਨਿਟ ਚੋਂ ਬਾਹਰ ਕਰਤਾ
ਸੀ।
ਇਸ ਕਰਕੇ ਉਹਨਾਂ ਨੇ ਜਨਵਰੀ 'ਚ ਕਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਨਾ ਮਾਰਕੋ ਮੈਂਡੀਚੀਨੋ। ਹੁਣ ਉਹ ਮਾਰਕ ਕਾਰਨੀ ਦੇ ਸਮਝੋ ਵੀ
ਮਾਰਕੋ ਬਣ ਗਏ ਨੇ,
ਮਾਰਕੋ ਉਹਨਾਂ ਦੇ ਗੇਟ ਕੀਪਰ ਨੇ ਉਹ, ਕਿ ਜੇ ਤੁਸੀਂ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਕੁਝ ਵੀ ਕਰਾਉਣਾ, ਯੂ ਹੈਵ ਟੂ ਗੋ ਥਰੂ ਮਾਰਕੋ ਮੈਂਡੀਚੀਨੋ। ਸੋ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਈਵਨ ਵਿਜੇ ਜੀ ਗੱਲਾਂ ਕੱਲ੍ਹ ਪਰਸੋਂ ਹੀ ਨਾਮ ਲਿਆ ਸੀ ਜੈਰੀ ਬਟਸ ਦਾ, ਕਿ ਜੀ ਜੈਰਲ ਬਟਸ ਨੂੰ ਵੀ ਰੀਚ ਆਊਟ ਕੀਤਾ ਕਿ ਜੀ ਮੇਰੇ ਚੀਫ ਆਫ ਸਟਾਫ ਬਣ ਜਾਓ, ਪਰ ਕਹਿੰਦੇ ਜੈਰਲ ਬਟਸ ਨੇ ਇਨਕਾਰ ਕਰਤਾ। ਪਰ ਫਿਰ ਵੀ ਜਿਹੜੇ ਇਨਸਾਈਡਰਸ ਨੇ ਉਹ ਕਹਿੰਦੇ ਕਿ ਅਜੇ ਵੀ ਮਾਰਕ ਕਾਰਨੀ ਜੈਰਲ ਬਟਸ ਦੇ ਨਾਲ ਬਹੁਤ ਜ਼ਿਆਦਾ ਸਲਾਹ ਮਸ਼ਵਰਾ ਕਰਦੇ ਨੇ, ਕਿ ਜੈਰੀ ਬਟਸ ਜੋ ਕੁਝ ਕਹਿੰਦੇ ਨੇ ਮਾਰਕ ਕਾਰਨੀ ਸੁਣਦੇ ਨੇ।
ਤੇ ਜੈਰੀ ਬਟਸ ਉਹ ਨੇ ਜਿਹੜੇ ਕਿ ਟਰੂਡੋ ਦੇ ਚੀਫ ਆਫ ਸਟਾਫ ਰਹੇ ਸੀ, ਜਿਨ੍ਹਾਂ ਨੂੰ ਕਿ ਵੀ ਚੈਰਿਟੀ ਵਾਲੇ ਸਕੈਂਡਲ ਵਾਲੇ ਸਮੇਂ ਉਦੋਂ ਉਹ ਵੀ ਲਾਂਭੇ ਹੋਏ SNC ਲੈਵਲ ਨਾਲ ਵੇਲੇ, ਉਦੋਂ ਜੈਰੀ ਬਟਸ ਪਾਸੇ ਹੋਏ। ਜੈਰੀ ਬਟਸ ਟਰੂਡੋ ਦੇ ਬੜੇ ਕਲੋਜ਼ ਮਿੱਤਰ ਨੇ, ਉਹਨਾਂ ਦੇ ਵਿਆਹ ਤੇ ਬੈਸਟ ਮੈਨ ਜਿਹੜੇ ਬਣੇ ਸੀ, ਵਨ ਆਫ ਦ ਗਾਇਜ਼ ਵਾਸ ਜੈਰੀ ਬਟਸ।
ਤੇ ਉਹ ਫਿਰ ਹੁਣ ਉਹਨਾਂ ਨਾਲ ਥੋੜੀ ਜਿਹੀ ਤਲਖੀ ਹੋ ਗਈ, ਤੇ ਜਦੋਂ ਮਾਰਕ ਕਾਰਨੀ ਹੁਣ ਪ੍ਰਾਈਮ ਮਿਨਿਸਟਰ ਨੇ, ਤੇ ਜੇ ਉਹਨਾਂ ਦੀ ਉਹ ਗੱਲ ਸੁਣਦੇ ਨੇ ਤੇ ਫਿਰ ਉਹਨਾਂ ਨਾਲ ਨੇੜਤਾ ਹੈ, ਚੜ੍ਹਦੇ ਸੂਰਜ ਨੂੰ ਸਲਾਮ,
ਕੁਰਸੀ ਨੂੰ ਸਲਾਮਾਂ ਨੇ। ਪਰ ਦੁੱਖ ਵਾਲੀ ਗੱਲ ਇਹ ਆ, ਇਹ ਵੀ ਆਪਣੇ ਆਪ 'ਚ ਇੰਟਰਸਟਿੰਗ ਹੋਏਗਾ ਕਿ ਜੇ ਜਰਾਲਡ ਬਟਸ ਨੂੰ ਆਪਣਾ ਚੀਫ ਆਫ ਸਟਾਫ ਲਗਾਉਣਾ ਚਾਹੁੰਦੇ ਨੇ, ਜੇ ਅਜੇ ਵੀ ਉਹ ਅੰਦਰ ਖਾਤੇ ਗੱਲ ਚੱਲਦੀ ਪਈ ਆ, ਤਾਂ ਕੰਜ਼ਰਵੇਟਿਵਸ ਵਾਸਤੇ ਅਤੇ ਵਿਰੋਧੀਆਂ ਵਾਸਤੇ ਇੱਕ ਬੜਾ ਸਿੱਧਾ ਲਾਈਨ ਆਫ ਅਟੈਕ ਖੋਲ੍ਹ ਕੇ ਦੇਤੀ ਲਿਬਰਲਸ ਨੇ ਕਿ ਦੇਖੋ ਜੀ ਇਸ ਤੋਂ ਪਹਿਲਾਂ ਹੀ ਕਹਿੰਦੇ ਸੀ
ਚੀਫ ਆਫ ਸਟਾਫ ਦੀ, ਕਹਿੰਦੇ ਗੱਲ ਹੀ ਨਹੀਂ ਚੱਲਦੀ ਪਈ, ਉਹ ਆਪਣੇ ਪ੍ਰਾਈਵੇਟ ਸੈਕਟਰ ਦੇ ਵਿੱਚ ਆਪਣਾ ਕੰਮ ਕਰ ਰਹੇ ਨੇ
ਜੀ,
ਪਰ ਫਿਰ ਵੀ ਫੋਨ ਹੁੰਦੇ ਆ,
ਕਹਿੰਦੇ
ਜੋ ਕੁਝ ਜੈਰੀ ਬਟਸ ਕਹਿੰਦੇ ਆ ਮਾਰਕਾਰਨੀ ਸੁਣਦੇ ਆ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਸਲਾਹਕਾਰ ਨੇ, ਇਨਸਾਈਡਰਸ ਬਹੁਤ ਸਾਰੇ ਨੇ
ਜੀ। ਬਸ ਜੀ ਐਂ ਕਰੀਏ ਬ੍ਰੇਕ ਲੈ ਲਈਏ ਛੋਟੀ ਜਿਹੀ ਇੱਕ, ਅਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ। ਅੱਜ ਕਿੰਗ ਚਾਰਲਸ ਅਤੇ ਕੁਈਨ ਕਮੇਲਾ ਕੈਨੇਡਾ ਪਹੁੰਚ ਰਹੇ ਨੇ, ਅਤੇ ਕੱਲ੍ਹ ਨੂੰ ਉਹਨਾਂ ਨੇ ਸਪੀਚ ਫਰੋਮ ਦ ਥਰੋਨ ਕਿੰਗ ਚਾਰਲਸ ਨੇ ਪ੍ਰੈਜੈਂਟ ਕਰਨੀ ਆ। ਇਹਦੇ ਕੀ ਮਾਇਨੇ ਨੇ, ਕਿੰਗ ਚਾਰਲਸ ਨੂੰ ਐਤਕੀ ਕਿਉਂ ਸੱਦਿਆ ਗਿਆ, ਉਹਨਾਂ ਦਾ ਵੈਸੇ ਬਤੌਰ ਦ ਕਿੰਗ ਇਹ ਪਹਿਲੀ ਫੇਰੀ ਹੈ ਕੈਨੇਡਾ ਦੀ, ਇਸ ਤੋਂ ਪਹਿਲਾਂ ਓਵਰਆਲ 20th ਫੇਰੀ ਆ, ਇਸ ਤੋਂ ਪਹਿਲਾਂ 19 ਵਾਰ ਆ ਚੁੱਕੇ ਨੇ, ਪਰ ਰਾਜੇ ਵਜੋਂ ਮੋਨਾਰਕ ਵਜੋਂ ਪਹਿਲੀ ਵਾਰ ਆ ਰਹੇ ਨੇ। ਅਮਰੀਕਾ ਦੇ ਸੰਦਰਭ ਦੇ ਵਿੱਚ ਜੋ ਇਸ ਵੇਲੇ ਮਾਹੌਲ ਬਣਿਆ ਹੋਇਆ, ਟਰੰਪ ਦੇ ਜਿਸ ਤਰ੍ਹਾਂ ਦੀਆਂ ਧਮਕੀਆਂ ਨੇ ਕੈਨੇਡਾ ਦੀ ਸੋਵਰਨਟੀ ਨੂੰ ਲੈ ਕੇ, ਉਹਦੇ ਵਾਸ ਉਸ ਸਾਰੇ ਕੰਟੈਕਸਟ ਦੇ ਵਿੱਚ ਇਹ ਫੇਰੀ ਕਿਉਂ ਜ਼ਰੂਰੀ ਆ, ਉਹ ਸਾਰੀ ਗੱਲ ਕਰਾਂਗੇ। ਛੋਟੀ ਜਿਹੀ ਬ੍ਰੇਕ ਲੈ ਲਈਏ ਪਹਿਲਾਂ। ਬਸ ਜੀ ਕੁਇਕਲੀ ਗੱਲ ਕਰੀਏ, ਕਿੰਗ ਚਾਰਲਸ III ਅਤੇ ਕੁਈਨ ਕਮੇਲਾ ਅੱਜ ਕੈਨੇਡਾ ਪਹੁੰਚ ਰਹੇ ਨੇ, ਅਤੇ ਕੱਲ੍ਹ ਨੂੰ ਉਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਕਿੰਗ ਚਾਰਲਸ ਵੱਲੋਂ ਸਪੀਚ ਫਰੋਮ ਦ ਥਰੋਨ ਪ੍ਰਜੈਂਟ ਕੀਤੀ ਜਾਣੀ ਆ। ਆਮ ਤੌਰ 'ਤੇ ਸਪੀਚ ਫਰੋਮ ਦ ਥਰੋਨ ਦਿੱਤੀ ਜਾਂਦੀ ਹੈ ਗਵਰਨਰ ਜਨਰਲ ਵੱਲੋਂ, ਜਿਹੜੇ ਕਿ ਮੋਨਾਰਕ ਦੇ ਕੈਨੇਡਾ ਦੇ ਵਿੱਚ ਨੁਮਾਇੰਦੇ ਹੁੰਦੇ ਨੇ, ਰੈਪ੍ਰਜੈਂਟੇਟਿਵ ਹੁੰਦੇ ਨੇ। ਪਰ ਐਤਕੀ ਕਿਉਂਕਿ ਕਿੰਗ ਖੁਦ ਇੱਥੇ ਆਏ ਨੇ ਇਸੇ ਪਰਪਸ ਵਾਸਤੇ ਆਏ ਨੇ 2 ਦਿਨਾਂ ਦੀ ਫੇਰੀ 'ਤੇ, ਅਤੇ ਉਹਨਾਂ ਨੇ ਕੱਲ੍ਹ ਪਾਰਲੀਮੈਂਟ ਦਾ ਉਦਘਾਟਨ ਕਰਨ ਲਈ, ਰਸਮੀ ਉਦਘਾਟਨ ਲਈ ਸਪੀਚ ਫਰੋਮ ਦ ਥਰੋਨ ਦੇਣੀ ਆ। ਦੈਟ ਹੈਪਨਸ ਟੁਮੋਰੋ, ਪਰ ਅੱਜ ਜਦੋਂ ਉਹਨਾਂ ਨੇ ਓਟਵਾ ਪਹੁੰਚ ਜਾਣਾ, ਉਸ ਤੋਂ ਬਾਅਦ ਅੱਜ ਦਾ ਦਿਨ ਵੀ ਕਾਫੀ ਗਤੀਵਿਧੀਆਂ ਭਰਪੂਰ ਹੈਗਾ।
ਯਾ ਸੋ ਜੇ ਓਟਵਾ ਸਮੇਂ ਮੁਤਾਬਕ ਗੱਲ ਕਰੀਏ, ਤੇ ਅੱਜ 1:15 ਉਹਨਾਂ ਨੇ ਓਟਵਾ ਦੀ ਏਅਰਪੋਰਟ ਤੇ ਲੈਂਡ ਕਰਨਾ, ਤੇ ਉੱਥੇ ਉਹਨਾਂ ਨੂੰ ਗਵਰਨਰ ਜਨਰਲ ਵੱਲੋਂ, ਪ੍ਰਾਈਮ ਮਿਨਿਸਟਰ ਵੱਲੋਂ, ਉਹਨਾਂ ਦੀ ਵਾਈਫ ਡਾਇਨਾ ਫੌਕਸ ਕਾਰਨੀ ਵੱਲੋਂ ਉੱਥੇ ਰਿਸੀਵ ਕੀਤਾ ਜਾਏਗਾ। ਇੰਡੀਜਨਸ ਲੀਡਰਸ ਵੀ ਮੌਕੇ ਤੇ ਮੌਜੂਦ ਹੋਣਗੇ, ਤੇ ਉਹਨਾਂ ਨੂੰ 25 ਰਾਇਲ ਕੈਨੇਡੀਅਨਸ ਡਰੈਗੂਨਸ ਵੱਲੋਂ ਉੱਥੇ ਗ੍ਰੀਟ ਕੀਤਾ ਜਾਣਾ, ਉਹਨਾਂ ਦਾ ਸਵਾਗਤ ਹੋਣਾ। ਤੇ ਕਿੰਗ ਚਾਰਲਸ ਇਸ ਰੈਜੀਮੈਂਟ ਦੇ ਕਰਨਲ ਇਨ ਚੀਫ ਨੇ
ਜੀ,
ਤੇ ਵਿਜੇ ਜੀ ਕੈਨੇਡੀਅਨ ਆਰਮ ਫੋਰਸਿਸ ਦਾ ਬੈਂਡ ਵੀ ਉੱਥੇ ਪ੍ਰੈਜੈਂਟ ਹੋਏਗਾ ਏਅਰਪੋਰਟ ਤੇ। ਏਅਰਪੋਰਟ ਤੋਂ ਸਿੱਧਾ ਉਹਨਾਂ ਨੇ ਜਾਣਾ ਲੈਂਸਡਾਊਨ ਪਾਰਕ ਦੇ ਵਿੱਚ,
ਓਟਵਾ ਦੇ ਵਿੱਚ।
ਇੱਥੇ ਬੜੇ ਇਸ ਗੱਲ ਦੀ ਬੜੀ ਚਰਚਾ ਹੋ ਰਹੀ ਹੈ, ਉੱਥੇ ਕਹਿੰਦੇ ਇੱਕ ਮਾਹੌਲ ਜਿਹਾ ਫੈਸਟੀਵਲ ਵਰਗਾ ਮਾਹੌਲ ਕ੍ਰੀਏਟ ਕੀਤਾ ਜਾਣਾ। ਉੱਥੇ ਇੱਕ ਲੋਕਲ ਮਾਰਕੀਟ ਵੀ ਹੋਏਗੀ, ਆਮ ਤੌਰ 'ਤੇ ਵੀ ਲੈਂਸਡਾਊਨ ਪਾਰਕ ਦੇ ਵਿੱਚ ਉੱਥੇ ਲੋਕਲ ਮਾਰਕੀਟ ਲੱਗਦੀ ਹੈ, ਤੇ ਹੁਣ ਕਹਿੰਦੇ ਥੋੜੇ ਜਿਹੇ ਕੁਝ ਚੁਣਿੰਦਾ ਵੈਂਡਰਸ ਨੂੰ ਉੱਥੇ ਸੱਦਿਆ ਗਿਆ ਵੀ ਕਿੰਗ ਤੁਹਾਨੂੰ ਮਿਲਣਾ ਚਾਹੁੰਦੇ ਨੇ।
ਰਾਜਾ ਜੀ
ਆਏ ਹੈ ਨੇ, ਤੇ ਉੱਥੇ ਉਹ ਥੋੜਾ ਜਿਹਾ ਇੱਕਦਮ ਪ੍ਰਦਰਸ਼ਨ ਜਿਹਾ ਕੀਤਾ ਜਾਏਗਾ,
ਡਾਂਸ ਪਰਫਾਰਮੈਂਸ
ਹੋਏਗੀ, ਫੈਸਟੀਵਲ ਦਾ ਮਾਹੌਲ ਹੋਏਗਾ, ਤੇ ਕੁਝ ਲੋਕਲ ਜਿਹੜੇ ਆਰਟੀਸਨਸ ਨੇ, ਕੁਝ ਵੈਂਡਰਸ ਨੇ ਉੱਥੇ ਮੌਜੂਦ ਹੋਣਗੇ।
ਰੁੱਖ ਵੀ ਲਾਉਣੇ ਨੇ ਉਹਨਾਂ ਨੇ ਅੱਜ।
ਉਸ ਤੋਂ ਬਾਅਦ ਫਿਰ ਉਹ ਰਿਡੋ ਹਾਲ ਦਾ ਰੁੱਖ ਕਰਨਗੇ। ਰਿਡੋ ਹਾਲ ਉਹਨਾਂ ਨੇ ਪਹੁੰਚਣਾ ਦੁਪਹਿਰ 2:50 ਤੇ ਲੋਕਲ ਸਮੇਂ ਮੁਤਾਬਕ, ਓਟਵਾ ਦੇ ਸਮੇਂ ਮੁਤਾਬਕ। ਉੱਥੇ ਜਾ ਕੇ ਫਿਰ ਸੈਰੇਮੋਨੀਅਲ ਟ੍ਰੀ ਪਲਾਂਟਿੰਗ ਹੋਣੀ ਆ, ਇੱਕ ਰੁੱਖ ਲਗਾਇਆ ਜਾਏਗਾ, ਤੇ ਫਿਰ ਰਿਸੈਪਸ਼ਨ ਹੋਣੀ ਹੈ ਜਿੰਨੇ ਵੀ ਸਾਡੇ ਲੈਫਟੀਨੈਂਟ ਗਵਰਨਰਸ ਨੇ ਸੂਬਿਆਂ ਦੇ, ਤੇ ਟੈਰੀਟੋਰੀਜ਼ ਦੇ ਜਿਹੜੇ ਟੈਰੀਟੋਰੀਅਲ ਕਮਿਸ਼ਨਰਸ ਨੇ, ਉਹਨਾਂ ਨੂੰ ਰਿਸੀਵ ਕਰਨਾ। ਉੱਥੇ ਇੱਕ ਛੋਟੀ ਜਿਹੀ ਰਿਸੈਪਸ਼ਨ ਹੋਣੀ ਹੈ, ਇਟ ਵਿਲ ਬੀ ਅ ਵੈਰੀ ਬਰੀਫ ਰਿਸੈਪਸ਼ਨ।
ਸੋ ਜਿਵੇਂ ਕੈਨੇਡਾ ਦੇ ਵਿੱਚ ਮੋਨਾਰਕ ਦੇ ਰੈਪ੍ਰਜੈਂਟੇਟਿਵ ਹੁੰਦੇ ਨੇ ਗਵਰਨਰ ਜਨਰਲ, ਜਸਟ ਫੋਰ ਦਾ ਬੈਨੀਫਿਟ ਫਾਰ ਲਿਸਨਰ, ਸਾਰਿਆਂ ਨੂੰ ਪਤਾ ਹੀ ਹੈ ਵੈਸੇ, ਸੂਬਿਆਂ ਦੇ ਵਿੱਚ ਜਿਹੜੇ ਰੈਪ੍ਰਜੈਂਟੇਟਿਵ ਹੁੰਦੇ ਨੇ ਮੋਨਾਰਕ ਦੇ, ਉਹ ਹੁੰਦੇ ਨੇ ਲੈਫਟੀਨੈਂਟ ਗਵਰਨਰਸ, ਅਤੇ ਜਿਹੜੀਆਂ 3 ਆਪਣੀਆਂ ਟੈਰੀਟਰੀਜ਼ ਨੇ ਉੱਥੇ ਟੈਰੀਟੋਰੀਅਲ ਕਮਿਸ਼ਨਰਸ ਨੁਮਾਇੰਦਗੀ ਕਰਦੇ ਨੇ ਕਰਾਊਨ ਦੀ ਜਾਂ ਮੋਨਾਰਕ ਦੀ, ਨੋਟ ਕਰਾਊਨ, ਮੋਨਾਰਕ ਦੀ ਜਿਹੜੀ ਕਰਦੇ ਨੇ ਨੁਮਾਇੰਦਗੀ ਕੈਨੇਡਾ ਦੇ ਵਿੱਚ, ਇਨ ਦਾ ਟੈਰੀਟਰੀਜ਼, ਦੋ ਜ਼ਿਆਦਾ ਟੈਰੀਟੋਰੀਅਲ ਕਮਿਸ਼ਨਰ। ਸੋ ਉਹ ਵੀ 13 ਦੇ 13 ਸੂਬਾਈ ਅਤੇ ਟੈਰੀਟੋਰੀਅਲ ਕਮਿਸ਼ਨਰਸ ਅੱਜ ਉਹ ਵੀ ਓਟਵਾ ਪਹੁੰਚੇ ਹੋਏ ਨੇ।
ਫਿਰ ਉਸ ਤੋਂ ਬਾਅਦ ਕਿੰਗ ਅਤੇ ਕੁਈਨ ਮਾਰਕ ਕਾਰਨੀ ਅਤੇ ਗਵਰਨਰ ਜਨਰਲ ਮੇਰੀ ਸਾਈਮਨ ਨੂੰ ਮਿਲਣਗੇ, ਅਤੇ ਵਿਜੇ ਜੀ ਇਹ ਬੜਾ ਇੰਪੋਰਟੈਂਟ ਹੈ, ਕੁਈਨ ਕੈਮੇਲਾ ਨੂੰ ਓਫੀਸ਼ਲੀ ਸਵੇਰਨ ਕੀਤਾ ਜਾਏਗਾ ਕਿੰਗਸ ਪ੍ਰੀਵੀ ਕਾਉਂਸਲ ਦੇ ਵਿੱਚ, ਕਿੰਗਸ ਪ੍ਰੀਵੀ ਕਾਉਂਸਲ ਆਫ ਕੈਨੇਡਾ। ਸੋ ਇਹਦੇ ਵਿੱਚ ਹੋਣਾ ਕੀ ਹੈ ਕਿ ਇੱਕ ਰਸਮੀ ਕਾਰਵਾਈ ਹੁੰਦੀ ਹੈ। ਪਹਿਲਾਂ ਪ੍ਰਿੰਸ ਫਿਲਿਪ ਨੂੰ ਵੀ ਇਸੇ ਤਰ੍ਹਾਂ ਇਸ ਪ੍ਰੀਵੀ ਕਾਉਂਸਲ ਦੇ ਵਿੱਚ ਸਵੀਰਨ ਕੀਤਾ ਗਿਆ ਸੀ। ਜੇ ਉਹ ਇਸ ਪ੍ਰੀਵੀ ਕਾਉਂਸਲ ਦੇ ਮੈਂਬਰ ਹੁੰਦੇ ਨੇ ਤਾਂ ਫਿਰ ਉਹ ਕਿੰਗ ਨੂੰ ਓਫੀਸ਼ਲੀ ਕੈਨੇਡਾ ਬਾਰੇ ਸਲਾਹ ਦੇ ਸਕਦੇ ਨੇ, ਓਫੀਸ਼ਲ ਐਡਵਾਈਸ ਦੇ ਸਕਦੇ ਨੇ। ਸੋ ਜਦੋਂ ਕੁਈਨ ਐਲਿਜ਼ਾਬੈਥ ਸੀਗੇ ਉਦੋਂ ਉਹਨਾਂ ਦੇ ਕੌਨਸੋਰਟ ਪ੍ਰਿੰਸ ਫਿਲਿਪ ਨੂੰ ਇਸ ਤਰ੍ਹਾਂ ਪ੍ਰੀਵੀ ਕਾਉਂਸਲ ਵਿੱਚ ਸ਼ਾਮਲ ਕੀਤਾ ਗਿਆ ਸੀ, ਸਵੀਰਿੰਗ ਇਨ ਹੋਈ ਸੀ। ਸੋ ਹੁਣ ਕੁਈਨ ਕੈਮੇਲਾ ਦੀ ਕੀਤੀ ਜਾਏਗੀ। ਫਿਰ ਉਸ ਤੋਂ ਬਾਅਦ ਵਿਜੇ ਜੀ ਫਿਰ ਅੱਜ ਦਾ ਦਿਨ ਖਤਮ ਹੋ ਜਾਣਾ, ਫਿਰ ਕੱਲ੍ਹ ਦੇ ਦਿਨ ਦੀ ਜਦੋਂ ਸ਼ੁਰੂਆਤ ਹੋਏਗੀ ਸਭ ਤੋਂ ਪਹਿਲਾਂ ਕਿੰਗ ਜਿਹੜੇ ਨੇ ਕੁਈਨ ਦੇ ਨਾਲ ਉਹ ਸੈਨੇਟ ਪਹੁੰਚਣਗੇ ਸਵੇਰੇ 10 ਵਜੇ ਰਾਇਲ ਕੈਰੇਜ ਦੇ ਵਿੱਚ ਜਾਣਗੇ। 28 ਘੋੜੇ ਹੋਣੇ ਟੋਟਲ,
14 ਅੱਗੇ 14 ਪਿੱਛੇ।
ਸੋ ਆਰਸੀਐਮਪੀ ਮਿਊਜ਼ੀਕਲ ਰਾਈਡ ਦੇ ਘੋੜੇ ਹੋਣੇ 28, ਤੇ ਉਸ ਤੋਂ ਬਾਅਦ ਸੈਨੇਟ ਤੇ ਫਿਰ ਉੱਥੇ ਉਹਨਾਂ ਨੇ ਮਿਲਟਰੀ ਵੱਲੋਂ ਮਿਲਟਰੀ ਆਨਰਸ, ਫੁੱਲ ਮਿਲਟਰੀ ਆਨਰਸ ਦੇ ਨਾਲ ਉਹਨਾਂ ਨੂੰ ਰਿਸੀਵ ਕੀਤਾ ਜਾਏਗਾ। 100% ਗਾਰਡ ਆਫ ਆਨਰ ਹੋਏਗਾ, ਫਿਰ ਇੰਸਪੈਕਸ਼ਨ ਆਫ ਦ ਗਾਰਡ ਐਂਡ ਬੈਂਡ ਜੋ ਰਸਮੀ ਕਾਰਵਾਈ ਹੁੰਦੀ ਹੈ, ਫਿਰ 21 ਤੋਪਾਂ ਦੀ ਸਲਾਮੀ ਦਿੱਤੀ ਜਾਏਗੀ ਰਾਜਾ ਜੀ ਨੂੰ। ਤੇ ਉਸ ਤੋਂ ਬਾਅਦ ਫਿਰ ਵਿਜੇ ਜੀ ਉਹ ਜਾਣਗੇ ਹਾਊਸ ਆਫ ਕਾਮਨਸ, ਉੱਥੇ ਫਿਰ ਉਹਨਾਂ ਨੇ ਥਰੋਨ ਸਪੀਚ ਡਿਲੀਵਰ ਕਰਨੀ ਆ, ਜੋ ਕਿ ਦੱਸਿਆ ਜਾਂਦਾ 20-25 ਮਿੰਟ ਦੀ ਹੋਏਗੀ। ਸੋ ਇਹ ਕੱਲ ਸਵੇਰੇ 11 ਵਜੇ ਈਸਟਰਨ ਸਮੇਂ ਮੁਤਾਬਕ ਆਪਣੇ ਇੱਥੇ 8 ਵਜੇ ਹੋਣੇ,
ਆਪਣੇ 8 ਵਜੇ ਹੋਣੇ ਜਦੋਂ
ਥਰੋਨ ਸਪੀਚ ਡਿਲੀਵਰ ਕੀਤੀ ਜਾਣੀ ਆ। ਉਸ ਤੋਂ ਬਾਅਦ ਫਿਰ ਉਹ ਟੂਮਬ ਆਫ ਅਨਨੋਨ ਸੋਲਜਰ ਜਾਣਗੇ, ਨੈਸ਼ਨਲ ਵਾਰ ਮੈਮੋਰੀਅਲ, ਉੱਥੇ ਉਹ ਆਪਣੀ ਸ਼ਰਧਾਂਜਲੀ ਅਰਪਿਤ ਕਰਨਗੇ। ਤੇ ਫਿਰ ਦੇਰ ਵਿਲ ਬੀ ਅ ਫਲਾਈ ਪਾਸ ਬਾਈ ਦਾ ਰੋਇਲ ਕੈਨੇਡੀਅਨ ਆਰਮ ਫੋਰਸ, ਤੇ ਫਿਰ ਉਸ ਤੋਂ ਬਾਅਦ ਉਹ ਰੁਕ ਕਰਨਗੇ ਓਟਵਾ ਦੇ ਏਅਰਪੋਰਟ ਦਾ ਤੇ ਵਾਪਸ ਚਲੇ ਜਾਣਗੇ। ਸੋ ਅੱਜ ਦੁਪਹਿਰੇ ਆਉਣਾ ਤੇ ਕੱਲ ਸ਼ਾਮੀ ਉਹਨਾਂ ਨੇ ਵਾਪਸ ਚਲੇ ਵੀ ਜਾਣਾ।
ਅੱਛਾ, ਇਸ ਸਭ ਦੇ ਵਿੱਚ ਦੇਖੋ ਐਤਕੀ ਕਿੰਗ ਚਾਰਲਸ ਨੂੰ ਸਪੀਚ ਫਰੋਮ ਦਾ ਥਰੋਨ ਦੇਣ ਲਈ ਸੱਦਾ ਭੇਜਿਆ ਜਾਣਾ, ਉਹਦੇ ਪਿੱਛੇ ਇੱਕ ਵੱਡਾ ਰੀਜ਼ਨ, ਇੱਕ ਜਿਹੜਾ ਸਿੰਬਲਿਜ਼ਮ ਆ ਕਿ ਜੀ ਅਮਰੀਕਨਾਂ ਨੂੰ ਇਹ ਪਤਾ ਲੱਗ ਜਾਵੇ, ਦੇਖੋ ਸਾਡਾ ਸਿਸਟਮ ਕਿੰਨਾ ਵੱਖਰਾ ਹੈ ਤੁਹਾਡੇ ਸਿਸਟਮ ਨਾਲੋਂ। ਇਹ ਹੁਣ ਬਾਅਦ ਦੀ ਗੱਲ ਆ, ਵੀ ਪਤਾ ਨਹੀਂ ਉਹ 'ਚੋਂ ਕਿੰਨੇ ਕੁ ਜਾਣੇ ਇਸ ਚੀਜ਼ ਨੂੰ ਇਸ ਗੱਲ ਵੱਲ ਧਿਆਨ ਦੇ ਰਹੇ ਨੇ ਜਾਂ ਨਹੀਂ। ਜਿਹੜੇ ਵਾਸੂ ਜੀ ਬ੍ਰਿਟਿਸ਼ ਐਮਪੀਜ਼ ਨੇ, ਬ੍ਰਿਟਿਸ਼ ਪੋਲੀਟੀਸ਼ੀਅਨਸ ਨੇ, ਉਹਨਾਂ ਨੇ ਅੰਦਰ ਖਾਤੇ ਕੈਨੇਡੀਅਨ ਲਿਬਰਲ ਐਮਪੀਜ਼ ਨੂੰ, ਸਰਕਾਰ ਨੂੰ ਇਹ ਸੁਨੇਹਾ ਲਾਇਆ ਵੀ ਭਾਈ ਕਿਤੇ ਸਾਡੇ ਕਿੰਗ ਚਾਰਲਸ ਨੂੰ, ਤੁਹਾਡਾ ਵੀ ਕਿੰਗ ਚਾਰਲਸ ਨੂੰ, ਇਹਨਾਂ ਨੂੰ ਕੈਨੇਡੀਅਨ ਸੋਵਰਨਟੀ ਵਾਲੇ ਮੁੱਦੇ 'ਤੇ ਕਿਸੇ ਗੱਲ ਵਾਸਤੇ ਉਲਝਾ ਲਿਓ, ਕਿਉਂਕਿ ਡੋਨਲਡ ਟਰੰਪ ਵੱਲੋਂ ਜਿਸ ਤਰ੍ਹਾਂ ਦੀ ਇਸ ਵੇਲੇ ਜੋ ਸਥਿਤੀ ਬਣਾਈ ਹੋਈ ਹੈ, ਜੋ ਟ੍ਰੇਡ ਵਾਰ ਵਿੱਢੀ ਹੋਈ ਆ, ਉਹਦੇ ਕਰਕੇ ਹੁਣ ਸਾਰਿਆਂ ਨੂੰ ਲੱਗਦਾ ਵੀ ਕਿਤੇ ਸਾਡੇ ਦੁਆਲੇ ਨਾ ਹੋ ਜਾਵੇ ਜਿਹੜਾ ਟਰੰਪ ਦਾ ਨਿਸ਼ਾਨਾ। ਵੈਸੇ ਵਾਸੂ ਜੀ, ਪਿਛਲੇ ਹਫ਼ਤੇ ਟਰੰਪ ਨੇ ਯੂਰੋਪੀਅਨ ਯੂਨੀਅਨ 'ਤੇ 1 ਜੂਨ ਤੋਂ 50% ਟੈਰਿਫ ਲਾਉਣ ਦੀ ਗੱਲ ਕੀਤੀ ਸੀ, ਹੁਣ ਕੱਲ੍ਹ ਕਹਿੰਦੇ ਵੀ ਜੀ ਫੋਨ 'ਤੇ ਗੱਲ ਹੋ ਗਈ ਉਰਸੁਲਾ ਵਨ ਡਰ ਲਾਇਨ ਨਾਲ, ਜਿਹੜੇ ਯੂਰੋਪੀਅਨ ਯੂਨੀਅਨ ਦੇ ਕਮਿਸ਼ਨਰ ਨੇ, ਅਤੇ ਜੀ 9 ਜੁਲਾਈ ਤੱਕ ਨਹੀਂ ਲੱਗਦੇ ਟੈਰਿਫ ਹੁਣ।
ਯਾ, ਕਿਉਂਕਿ ਉਹਨਾਂ ਨੇ ਉਰਸੁਲਾ ਵਨ ਡਰ ਲਾਇਨ ਨੇ ਫੋਨ ਕਰਕੇ ਇਹ ਕਿਹਾ, ਕਹਿੰਦੇ ਵੀ ਅਸੀਂ ਜਿਹੜੀ ਕੋਈ ਡੀਲ ਵਗੈਰਾ ਕਰਨੀ ਆ ਉਹਦੇ ਲਈ ਕਹਿੰਦੇ ਕੰਮ ਕਰਨੀ ਸੀ ਤਿਆਰ ਹਾਂ, ਪਰ ਸਮਾਂ ਤਾਂ ਚਾਹੀਦਾ ਨਾ ਡੀਲ ਕਰਨ ਲਈ। ਸੋ ਕਹਿੰਦੇ ਇਸ ਕਰਕੇ 9 ਜੁਲਾਈ ਤੱਕ ਦਾ ਸਮਾਂ ਚਾਹੀਦਾ ਹੋਏਗਾ। ਡੋਨਲਡ ਟਰੰਪ ਕਹਿੰਦੇ ਇਟਸ ਮਾਈ ਪ੍ਰਿਵਿਲੇਜ, ਕੋਈ ਗੱਲ ਨਹੀਂ ਤੱਕ।
ਸੋ ਟਰੰਪ ਦੀਆਂ ਇਸ ਤਰ੍ਹਾਂ ਦੀਆਂ ਆਪ ਉਹਦਰੀਆਂ ਦੇ ਨਿਸ਼ਾਨੇ 'ਤੇ ਬ੍ਰਿਟਿਸ਼ ਵੀ ਨਹੀਂ ਆਉਣਾ ਚਾਹੁੰਦੇ, ਇਸ ਕਰਕੇ ਉਹਨਾਂ ਨੇ ਇਹ ਕਿਹਾ ਵੀ ਕਿਸੇ ਵੀ ਇਸ ਤਰ੍ਹਾਂ ਦੀ ਸਥਿਤੀ ਨਾ ਉਤਪੰਨ ਹੋਵੇ ਕਿ ਕਿੰਗ ਚਾਰਲਸ ਨੂੰ ਸਿੱਧੇ ਸਿੱਧੇ ਤੌਰ 'ਤੇ ਕੋਈ ਅਜਿਹੀ ਗੱਲ ਕਹਿਣੀ ਪੈ ਜਾਵੇ ਜਿਹੜੀ ਕਿ ਡੋਨਲਡ ਟਰੰਪ ਨੂੰ ਪਸੰਦ ਨਾ ਆਵੇ। ਅੱਛਾ, ਵੈਸੇ ਜਿਹੜੇ ਅਮਰੀਕਾ ਦੇ ਰਾਜਦੂਤ ਨੇ ਕੈਨੇਡਾ ਦੇ ਵਿੱਚ, ਉਹਨਾਂ ਨੇ ਪਿਛਲੇ ਹਫ਼ਤੇ ਇੱਕ ਇੰਟਰਵਿਊ 'ਚ ਗੱਲ ਕੀਤੀ, ਕਹਿੰਦੇ ਸੋਵਰਨਟੀ ਸੋਵਰਨਟੀ ਵਾਲਾ ਮੁੱਦਾ ਹੈ ਹੀ ਕੋਈ ਨਹੀਂ, ਕਹਿੰਦੇ ਜੇ ਤੁਹਾਡਾ ਪਰਪਸ ਕਿੰਗ ਚਾਰਲਸ ਨੂੰ ਸੱਦ ਕੇ ਸਪੀਚ ਫਰੋਮ ਦਾ ਥਰੋਨ ਉਹਨਾਂ ਤੋਂ ਦਿਵਾਉਣ ਦਾ ਇਹ ਆ ਕਿ ਇਹਦੇ ਨਾਲ ਇਹ ਸੰਕੇਤ ਮਿਲ ਜਾਏਗਾ ਕਿ ਦੇਖੋ ਜੀ ਕੈਨੇਡਾ ਇੱਕ ਸੋਵਰਨ ਮੁਲਕ ਹੈ। ਕਹਿੰਦੇ ਉਹ ਇਸ਼ੂ ਹੀ ਨਹੀਂ ਹੈਗਾ, ਇਸ਼ੂਜ਼ ਤਾਂ ਹੋਰ ਨੇ, ਤੁਸੀਂ ਉਹਨਾਂ 'ਤੇ ਕੰਮ ਕਰ ਲਓ, ਆ ਬਾਕੀ ਚੀਜ਼ਾਂ ਦਾ ਸਭ ਡਿਸਟਰੈਕਸ਼ਨ ਆ।
ਅਸੀਂ ਜੋ ਦੇਖਿਆ ਵਿਜੇ ਜੀ, ਸੋ ਕਿੰਗ ਨੂੰ ਜੋ ਇਨਵਾਈਟ ਕੀਤਾ ਗਿਆ
ਜੀ,
ਮਾਰਕ ਕਾਰਨੀ ਜਦੋਂ ਪਹਿਲਾਂ ਪ੍ਰਾਈਮ ਮਿਨਿਸਟਰ ਬਣੇ, ਜਦੋਂ ਲੀਡਰ ਬਣੇ ਲਿਬਰਲ ਪਾਰਟੀ ਦੇ, ਉਸ ਤੋਂ ਬਾਅਦ ਉਹਨਾਂ ਨੇ ਜਦੋਂ 15 ਮਾਰਚ ਨੂੰ ਬਤੌਰ ਪ੍ਰਧਾਨ ਮੰਤਰੀ ਸਹੁੰ ਚੁੱਕੀ ਬਿਫੋਰ ਕਾਲਿੰਗ ਦਾ ਅਰਲੀ ਇਲੈਕਸ਼ਨ, ਉਹ ਪਹਿਲਾਂ ਹੀ ਆਪਣੇ ਪਹਿਲੇ ਦੌਰੇ 'ਤੇ ਚਲੇ ਗਏ ਫਰਾਂਸ ਅਤੇ UK।
ਹਾਂਜੀ,
ਅਤੇ ਉੱਥੇ UK ਜਦੋਂ ਗਏ ਸੀ, ਉੱਥੇ ਉਹਨਾਂ ਨੇ ਕਿੰਗ ਦੇ ਨਾਲ ਮੁਲਾਕਾਤ ਕੀਤੀ ਸੀ, ਅਤੇ ਉਸ ਵੇਲੇ ਉਹਨਾਂ ਨੇ ਇਨਵਾਈਟ ਕੀਤਾ ਸੀ ਉਹਨਾਂ ਨੂੰ
ਜੀ,
ਦੱਸਿਆ ਜਾਂਦਾ। ਹੁਣ ਕਹਿੰਦੇ ਵੀ ਉਹਨਾਂ ਨੇ ਉੱਥੇ ਇਨਵੀਟੇਸ਼ਨ ਦਿੱਤਾ ਸੀ ਕਿ ਜਦੋਂ ਸਾਡੇ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਏਗਾ, ਥਰੋਨ ਸਪੀਚ ਤੁਸੀਂ ਆਪ ਉੱਥੇ ਆ ਕੇ ਦਿਓ
ਜੀ।
ਸੋ ਉੱਥੋਂ ਗੱਲ ਤੁਰੀ ਸੀ, ਅਤੇ ਇਹ ਇਹਨੂੰ ਇੱਕ ਬੜਾ ਮਾਸਟਰ ਸਟ੍ਰੋਕ ਵੀ ਦੇਖਿਆ ਜਾ ਰਿਹਾ, ਕਿਉਂਕਿ ਡੋਨਲਡ ਟਰੰਪ ਵਾਰ ਵਾਰ ਕਹਿੰਦੇ ਆ ਵੀ ਤੁਹਾਡੀ ਹੋਂਦ ਹੀ ਕੀ ਹੈ, ਤੁਹਾਡੀ ਆਈਡੈਂਟੀ ਕੀ ਹੈ। ਸੋ ਮਾਰਕ ਕਾਰਨੀ ਉਹਨਾਂ ਨੂੰ ਦੱਸਣਾ ਚਾਹ ਰਹੇ ਨੇ ਕਿ ਦਿਸ ਇਜ਼ ਅਵਰ ਆਈਡੈਂਟੀ, ਕਿ ਵੀ ਕਿਉਂਕਿ ਇੱਕ ਗੱਲ ਹੋਰ ਵੀ ਚੱਲਦੀ ਨਾਲ ਕਿ ਡੋਨਲਡ ਟਰੰਪ ਮੋਨਾਰਕੀ ਦੇ ਬੜੇ ਫੈਨ ਨੇ, ਕਿ ਉਹਨਾਂ ਨੂੰ ਕਿੰਗ ਚਾਰਲਸ ਨੂੰ ਕਹਿੰਦੇ ਹੀ ਇਜ਼ ਅ ਵੰਡਰਫੁਲ ਪਰਸਨ, ਪਤਾ ਨਹੀਂ ਕਿੱਦਾਂ ਦੇ ਜੈਂਟਲਮੈਨ।
ਜਦੋਂ ਕੀਅਰ ਸਟਾਰਮਰ ਆਏ ਸੀ, ਕਿੰਗ ਚਾਰਲਸ ਦੀ ਹੱਥ ਲਿਖੀ ਚਿੱਠੀ ਟਰੰਪ ਨੂੰ ਉਹਨਾਂ ਨੇ ਦਿੱਤੀ ਸੀ, ਖੁਸ਼ ਬੜੇ ਹੋਏ ਸੀ ਟਰੰਪ। ਉਹਨੇ ਕਹਿੰਦਾ ਛੋੜਾ ਰੀਡ ਇਟ, ਨੋ ਮੇ ਬੀ ਆਲ ਰੀਡ ਇਟ ਲੇਟਰ, ਛੋੜਾ ਐਵੇਂ ਟੀਜ਼ ਜਿਹਾ ਕਰਦੇ ਸੀ ਟਰੰਪ। ਫਿਰ ਉਸ ਤੋਂ ਬਾਅਦ ਅੱਛਾ, ਇਸ ਗੱਲ ਨੂੰ ਲੈ ਕੇ ਵੀ ਕੁਝ ਸੰਕੇਤ ਮਿਲੇ ਸੀ ਕਿ ਕੈਨੇਡਾ ਵਾਲੇ ਇਸ ਗੱਲ ਤੋਂ ਬਹੁਤੇ ਖੁਸ਼ ਨਹੀਂ ਸੀਗੇ ਵੀ ਕਿੰਗ ਨੇ ਟਰੰਪ ਨੂੰ ਚਿੱਠੀ ਲਿਖ ਕੇ ਕਿਉਂ ਸੱਦਿਆ,
ਪਰ ਕਿਉਂਕਿ ਡੋਨਲਡ ਟਰੰਪ ਮੋਨਾਰਕੀ ਨੂੰ ਪਸੰਦ ਬਹੁਤ ਕਰਦੇ ਆ, ਫੈਨ ਨੇ ਕਿੰਗ ਚਾਰਲਸ ਦੇ,
ਟਰੰਪ ਆਪ ਰਾਜਾ ਬਣਨਾ ਚਾਹੁੰਦਾ।
ਹਾਂ, ਸੋ ਇਸ ਕਰਕੇ ਉਹ ਤਾਂ ਪੋਪ ਵੀ ਬਣਨਾ ਚਾਹੁੰਦੇ ਸੀ, ਸੋ ਉਹਨਾਂ ਨੂੰ ਇਸ ਕਰਕੇ ਉਹ ਹੁਣ ਕਿੰਗ ਨੂੰ ਇਨਵਾਈਟ ਕੀਤਾ ਗਿਆ ਵੀ ਦੇਖੋ ਵੀ ਇਹ ਕਿੰਗ ਦਾ ਮੁਲਕ ਹੈ ਤੇ ਇਸ ਮੁਲਕ ਦੇ ਓਨਰਸ ਕੌਣ ਨੇ, ਕੈਨੇਡੀਅਨਸ, ਓਨਰਸ ਆਫ ਕੈਨੇਡਾ। ਸੋ ਇਸ ਤਰ੍ਹਾਂ ਦੀ ਜਿਹੜੀ ਰੰਗਤ ਦਿੱਤੀ ਜਾ ਰਹੀ, ਇਹ ਸਾਡੀ ਹੋਂਦ ਹੈ, ਸਾਡੀ ਪਹਿਚਾਣ ਹੈ, 51ਵੀਂ ਸਟੇਟ ਤੁਸੀਂ ਬਣਾ ਨਹੀਂ ਸਕਦੇ।
ਬਸ ਸਿੰਬਲਿਜ਼ਮ ਹੈ ਨਾ,
ਸਿੰਬਲਿਜ਼ਮ
ਸਮਝ ਆਉਂਦਾ, ਜਿੱਥੇ ਲੌਜਿਕ ਨਹੀਂ ਸਮਝ ਆਉਂਦਾ ਸਿੰਬਲਿਜ਼ਮ ਸਮਝ ਆਊਗਾ। ਕਵਿਤਾਵਾਂ ਦੇ ਵਿੱਚ ਗੱਲਾਂ ਕਰੀ ਜਾਓ, ਅਗਲਾ ਉਤਰਿਆ ਹੋਵੇ ਤਾਂ ਸੋਟਿਆਂ ਤੇ।
ਪਰ ਵਿਜੇ ਜੀ, ਕਈ ਵਾਰ ਹੁੰਦਾ ਨਾ ਕਿਸੇ ਨੂੰ ਜੇ ਲੌਜਿਕ ਨਹੀਂ ਸਮਝ ਆਉਂਦਾ, ਕਈ ਵਾਰ ਸਿੰਬਲਿਜ਼ਮ ਹੀ ਸਮਝ ਆਉਂਦਾ, ਕੋਈ ਜੇ ਤੁਹਾਨੂੰ ਲਿਖਣਾ ਪੜ੍ਹਨਾ ਨਹੀਂ ਆਉਂਦਾ ਤੇ ਕੀ ਪਤਾ ਤੁਹਾਨੂੰ ਸ਼ਾਇਦ
ਤਸਵੀਰਾਂ
ਹੀ ਸਮਝ ਆਉਂਦੀਆਂ ਹੋਣ, ਕੇਵਮੈਨ।
ਵਾਸੂ ਜੀ, ਮੈਟਰੋ ਵੈਨਕੂਵਰ ਦੇ ਗਵਰਨੈਂਸ ਸਟਰਕਚਰ ਨੂੰ ਲੈ ਕੇ ਜਿਹੜੀ ਡਿਲੋਇਟ ਵੱਲੋਂ ਪਿਛਲੇ ਹਫ਼ਤੇ ਇੱਕ ਰਿਪੋਰਟ ਸਾਂਝੀ ਕੀਤੀ ਗਈ ਸੀ, ਆਪਾਂ ਉਹਦਾ ਬਾਰੇ ਬਰੀਫਲੀ ਜ਼ਿਕਰ ਵੀ ਕੀਤਾ ਸੀ ਲਾਸਟ ਵੀਕ। 47 ਉਹਦੇ ਵਿੱਚ ਰੈਕਮੈਂਡੇਸ਼ਨ ਸੀਗੀਆਂ ਕਿ ਮੈਟਰੋ ਵੈਨਕੂਵਰ ਦੇ ਵਿੱਚ ਕਿਵੇਂ ਸੁਧਾਰ ਲਿਆਂਦਾ ਜਾ ਸਕਦਾ, ਕਿਉਂਕਿ ਮੈਟਰੋ ਵੈਨਕੂਵਰ ਦੀ ਕਾਰਗੁਜ਼ਾਰੀ ਨੂੰ ਲੈ ਕੇ, ਉਹਨਾਂ ਦੇ ਬੇਤੁਕੇ ਖਰਚਿਆਂ ਨੂੰ ਲੈ ਕੇ, ਪ੍ਰੋਜੈਕਟਸ ਦੀ ਲਾਗਤ ਜਿੰਨੀ ਦੱਸੀ ਜਾਂਦੀ ਕਿ ਜੀ ਮੀਟਿੰਗ ਦੇ ਪੈਸੇ ਬੜੇ ਮਿਲਦੇ ਆ, ਕਮੇਟੀਆਂ ਬੜੀਆਂ ਬਣਾਈਆਂ ਨੇ ਜਿਹੜੇ ਡਾਇਰੈਕਟਰ ਨੇ ਵੱਖੋ ਵੱਖਰੇ, ਉਹ ਇਸ ਤਰ੍ਹਾਂ ਦੀਆਂ ਕਮੇਟੀਆਂ, ਸਿਸਟਮ ਇਹੋ ਜਿਹਾ ਜਿਹੜਾ ਕਿ ਇਨਸੈਂਟੀਵਾਈਜ਼ ਕਰਦਾ ਕਿ ਕੋਈ ਨਾ ਠੀਕ ਆ ਬਣਾ ਲਓ ਕਮੇਟੀ ਅਤੇ ਇੱਥੇ ਕਰੀ ਚੱਲੋ, ਰਿੜਕੀ ਜਾਓ ਪਾਣੀ 'ਚ ਮਧਾਣੀ ਪਾ ਕੇ। ਮੈਟਰੋ ਵੈਨਕੂਵਰ ਦੇ ਇਸ ਬੋਰਡ ਦੇ ਉੱਪਰ ਜਿਹੜੇ ਕੁਝ ਰੀਜਨਲ ਮੇਅਰਜ਼ ਨੇ, ਉਹਨਾਂ ਦੇ ਜਿਹੜੇ ਉਹਨਾਂ ਨੂੰ ਐਕਸਟਰਾ ਭੱਤੇ ਮਿਲਦੇ ਨੇ, ਮੀਟਿੰਗਸ ਦੇ ਪੈਸੇ ਮਿਲਦੇ ਨੇ, ਜਦੋਂ ਸਾਰਾ ਕੁਝ ਜੋੜ ਲਓ ਉਹਨਾਂ ਦੀ ਤਨਖਾਹ ਪ੍ਰੀਮੀਅਰ ਤੋਂ ਜ਼ਿਆਦਾ, ਐਂਡ ਇਨ ਸਮ ਕੇਸਿਸ ਪ੍ਰਾਈਮ ਮਿਨਿਸਟਰ ਤੋਂ ਵੀ ਜ਼ਿਆਦਾ ਸੀ। ਸੋ ਨੋ ਵੰਡਰ ਕਿ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨਸ ਨੇ ਵਾਸਤੂ ਜੀ ਉਹ ਮਿਊਨਿਸਪਲ ਪੋਲੀਟਿਕਸ ਦੇ ਵਿੱਚ ਆਉਣਾ ਚਾਹੁੰਦੇ ਨੇ। ਜੇ ਇੱਕ ਰੀਜਨ ਦੇ ਵਿੱਚ ਸਰਵ ਕਰਕੇ ਇੱਕ ਸ਼ਹਿਰ ਦਾ ਮੇਅਰ ਹੁੰਦੇ ਹੋਏ ਤੁਹਾਡੀ ਟੋਟਲ ਤਨਖਾਹ $400,000 ਦੇ ਨੇੜੇ ਪਹੁੰਚ ਜਾਵੇ ਸਾਲ ਦੀ, ਅਗਲਾ ਕਹਿੰਦਾ ਠੀਕ ਆ ਕਾਹਨੂੰ ਐਵੇਂ ਇੱਥੋਂ ਈਸਟ ਕੋ ਵੈਸਟ ਕੋਸਟ ਤੋਂ ਈਸਟ ਕੋਸਟ ਜਹਾਜ਼ਾਂ ਦੇ ਵਿੱਚ ਜੈੱਟ ਲੈਗ ਲਹਿਦਾ ਕਰਾਉਣਾ, ਵੀ ਇੱਥੇ ਰਹੋ। ਸੋ ਇਹ ਸਾਰੀਆਂ ਸਮੱਸਿਆਵਾਂ ਉਤਪੰਨ ਹੋਈਆਂ ਸੀ। ਜਿਹੜੀ ਉਹ ਰਿਪੋਰਟ ਸੀਗੀ ਜਿਹਦੇ ਬਾਰੇ ਆਪਾਂ ਲਾਸਟ ਵੀਕ ਬਰੀਫਲੀ ਗੱਲ ਕੀਤੀ ਸੀ, ਡਲੋਇਟ ਵੱਲੋਂ ਤਿਆਰ ਕੀਤੀ ਗਈ, ਮੈਟਰੋ ਵੈਨਕੂਵਰ ਦੇ ਕਹਿਣ 'ਤੇ ਹੀ ਡਲੋਇਟ ਵੱਲੋਂ ਤਿਆਰ ਕੀਤੀ ਗਈ ਰਿਪੋਰਟ, ਉਹ ਮੈਟਰੋ ਵੈਨਕੂਵਰ ਡਿਸਟ੍ਰਿਕਟ ਦੀ ਮੀਟਿੰਗ ਦੇ ਮੂਹਰੇ ਪੇਸ਼ ਕੀਤੀ ਗਈ ਓਵਰ ਦ ਵੀਕਐਂਡ, ਅਤੇ ਉਹਦੇ ਵਿੱਚੋਂ ਕਿਹੜੀਆਂ ਕਿਹੜੀਆਂ ਗੱਲਾਂ 'ਤੇ ਮੰਨ ਗਏ ਨੇ ਕੋਈ ਚੀਜ਼ਾਂ 'ਤੇ ਮੈਟਰੋ ਵੈਨਕੂਵਰ ਵਾਲੇ? ਹੁਣ
ਤੁਸੀਂ ਕਿਹਾ ਨਾ ਕਿ ਵੀ ਮੀਟਿੰਗ ਵਿੱਚ ਆਮ ਤੌਰ 'ਤੇ ਫੈਸਲਾ ਇਹ ਹੁੰਦਾ ਕਿ ਕਮੇਟੀ ਬਣਾ ਦਿਉ ਅਤੇ ਉਹਨੂੰ ਰਿੜਕੀ ਜਾਓ।
ਹਾਂ,
ਇਹਨਾਂ ਨੇ ਉਹਦਾ ਸਮਾਧਾਨ ਇਹੀ ਕੱਢਿਆ ਕਿ ਕਮੇਟੀ ਬਣਾ ਲਓ। I'm not even kidding. So, ek governance committee kehnde si banawange.
Achha ji.
Te ohna vallon kehnde fer vichar kita jayega ki assi apniyan jo governance de vich dikhtan ne ohna nu durust kivein karna. Kyunki is report de vich eh kiha gaya si ki ji jehda board da size bahut vadda hai.
Haanji.
Te aap ek hor mudda eh si ki jehde politicians ne, kyunki jehde mayors baithde ne is board de utte, ਵੀ ਉਹਨਾਂ ਦਾ ਪੋਲੀਟੀਕਲ ਕੋਨਫਲਿਕਟ ਵੀ ਹੁੰਦਾ, ਇੱਕ ਕੋਨਫਲਿਕਟ ਆਫ ਇੰਟਰਸਟ ਆ, ਵੀ ਉਹ ਆਪਣੇ ਸ਼ਹਿਰ ਦਾ ਸੋਚਣ ਕਿ ਉਹ ਆਪਣੇ ਇਸ ਵੇਲੇ ਪੂਰੇ ਬੋਰਡ ਦਾ ਸੋਚਣ, ਮੈਟਰੋ ਵੈਨਕੂਵਰ ਦਾ ਸੋਚਣ। ਸੋ ਇਸ ਕਰਕੇ ਹੁਣ ਕਹਿੰਦੇ ਕਿ ਅਸੀਂ ਆਪਸ ਦੇ ਵਿੱਚ ਇੱਕ ਕਮੇਟੀ ਬਣਾਵਾਂਗੇ, ਗਵਰਨੈਂਸ ਕਮੇਟੀ ਹੋਏਗੀ, ਤੇ ਸ਼ੁੱਕਰਵਾਰ ਜਿਹੜੇ ਸਾਰੇ ਮੈਂਬਰਸ ਨੇ ਬੋਰਡ ਦੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਜੀ ਹੁਣ ਤੁਸੀਂ ਹੱਥ ਖੜਾ ਕਰਕੇ ਦੱਸੋ, ਵੀ ਤੁਸੀਂ ਹੱਥ ਖੜਾ ਕਰਕੇ ਤਾਂ ਨਹੀਂ, ਪਰ ਤੁਸੀਂ ਦੱਸੋ ਕਿ ਤੁਸੀਂ ਇਸ ਨਵੀਂ ਕਮੇਟੀ ਤੇ ਬੈਠਣਾ ਚਾਹੋਗੇ ਕਿ ਨਹੀਂ। ਸੋ ਕਹਿੰਦੇ ਇਹਦੇ ਵਿੱਚ ਹੁਣ 2 ਹਫ਼ਤੇ ਲੱਗਣਗੇ, ਤੇ ਜੁਲਾਈ ਦੇ ਵਿੱਚ ਇਸ ਗਵਰਨੈਂਸ ਕਮੇਟੀ ਦੀ ਪਹਿਲੀ ਮੀਟਿੰਗ ਹੋਏਗੀ।
ਜੁਲਾਈ ਮਹੀਨੇ।
ਹੁਣ ਇੰਟਰਸਟਿੰਗ ਗੱਲ ਇਹ ਹੈ ਕਿ ਵਿਜੇ ਜੀ ਜੋ ਰਿਪੋਰਟ ਆਈ ਸੀ ਡਲੋਇਟ ਵਾਲੀ, ਉਹਦੇ ਵਿੱਚ ਇੱਕ ਗੱਲ ਲਿਖੀ ਸੀ, ਕਹਿੰਦੇ ਵੀ ਜਿਹੜੇ ਬੋਰਡ ਦੇ ਮੈਂਬਰਸ ਦੀ ਜੋ ਕੰਪਨਸੇਸ਼ਨ ਆ, ਕੰਪਨਸੇਸ਼ਨ ਇੰਨਾ ਵੱਡਾ ਮਸਲਾ ਨਹੀਂ ਹੈ, ਕੰਪਨਸੇਸ਼ਨ ਘਟਾਓ ਨਾ, ਸਗੋਂ ਕੰਮ ਇਹਨਾਂ ਦਾ ਇੱਦਾਂ ਦਾ ਕਰੋ, ਇਹਨਾਂ ਦੀ ਅਕਾਊਂਟੇਬਿਲਿਟੀ, ਇਹਨਾਂ ਦੀ ਕਾਰਗੁਜ਼ਾਰੀ ਇੰਨੀ ਚੰਗੀ ਹੋਏ ਕਿ ਇਹ ਜਿਹੜੇ ਇਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਉਹਨੂੰ ਜਸਟੀਫਾਈ ਕਰਨ,
ਪੈਸੇ ਲੇਖੇ ਲੱਗਣ ਕਿਸੇ। ਹਾਂ,
ਪਰ ਜੋ ਫੈਸਲਾ ਕੀਤਾ ਗਿਆ ਸ਼ੁੱਕਰਵਾਰ ਵਾਲੀ ਮੀਟਿੰਗ ਦੇ ਵਿੱਚ, ਕਹਿੰਦੇ ਜੀ ਵੀ ਆਰ ਗੈਟਿੰਗ ਅ ਲੋਟ ਆਫ ਬੈਡ ਪ੍ਰੈਸ, ਕਿ ਹੁਣ ਜਿਹੜੀ ਉਹ $547 ਮਿਲਦੇ ਜਿਹੜੇ ਇੱਕ
ਚਾਰ ਘੰਟੇ
ਦੀ ਮੀਟਿੰਗ ਲਈ, ਫਿਰ $1,000 ਤੋਂ ਜ਼ਿਆਦਾ ਪੈਸੇ ਮਿਲਦੇ ਆ, ਦੁੱਗਣੇ ਹੋ ਜਾਂਦੇ ਆ ਜੇ ਮੀਟਿੰਗ 4 ਘੰਟੇ ਤੋਂ ਲੰਬੀ ਚੱਲੇ, ਕਹਿੰਦੇ ਇਹ ਅਸੀਂ ਪੈਸੇ ਨਹੀਂ ਲਿਆ ਕਰਨੇ। ਸੋ ਇਹ ਹੁਣ ਇਹ ਫੈਸਲਾ ਕੀਤਾ ਗਿਆ, ਹਾਲਾਂਕਿ ਜੋ ਮੇਰੀ ਸਮਝ ਆ ਵੀ ਉਹ ਰਿਪੋਰਟ ਦੇ ਵਿੱਚ ਤਾਂ ਇਹ ਲਿਖਿਆ ਸੀ ਵੀ ਪੈਸਿਆਂ ਵਾਲੀ ਕੋਈ ਗੱਲ ਨਹੀਂ, ਵੀ ਕੰਮ ਜਿਹੜਾ ਹੈ ਉਹ ਬਿਹਤਰ ਤਰੀਕੇ ਨਾਲ ਹੋਣਾ ਚਾਹੀਦਾ।
ਪਰ ਤੁਸੀਂ ਇਹ ਦੇਖੋ, ਜੇ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਪੈਸਿਆਂ ਦੀ ਗੱਲ ਨਾ ਕਰੋ, ਤੇ ਜੇ ਉਹ ਪੈਸੇ ਗਿਵ ਅਪ ਕਰਕੇ, ਇਹ ਇੱਕ ਪੀਆਰ ਸਟੰਟ ਵੀ ਤੇ ਹੋ ਸਕਦਾ। ਦੇਖੋ, ਹਾਲਾਂਕਿ ਦੇਖੋ ਇੱਕ ਇੰਡੀਪੈਂਡੈਂਟ ਇੱਕ ਜਿਹੜੀ ਆਡਿਟਿੰਗ ਕੰਪਨੀ ਆ, ਇੰਟਰਨੈਸ਼ਨਲ ਕੰਸਲਟੈਂਸੀ ਕੰਪਨੀ ਆ, ਉਹਨਾਂ ਨੇ ਰਿਪੋਰਟ ਤਿਆਰ ਕੀਤੀ ਆ, ਪਰ ਰਿਪੋਰਟ ਤਿਆਰ ਕਿਹਨੇ ਕਰਵਾਈ ਆ? ਮੈਟਰੋ ਵੈਨਕੂਵਰ ਦੇ ਕਹੇ 'ਤੇ ਰਿਪੋਰਟ ਤਿਆਰ ਹੋਈ ਆ? ਉਹਦੇ ਵਿੱਚ ਤੁਸੀਂ ਕੁਝ ਚੀਜ਼ਾਂ 'ਤੇ ਇਹੋ ਜਿਹੀਆਂ ਹੋ, ਦੇਖੋ ਜਿਹੜਾ ਗਾਹਕ ਆ ਜਿਹਨੇ ਤੁਹਾਡੇ ਕੰਮ 'ਤੇ ਤੁਹਾਨੂੰ ਪੈਸੇ ਦੇਣੇ ਨੇ, ਅਤੇ ਉਹਦੀ ਉਹਦੇ ਮੁਤਾਬਕ ਕੁਝ ਚੀਜ਼ਾਂ 'ਤੇ ਉਹ ਇਨਫਲੂਐਂਸ 'ਤੇ ਕਰ ਸਕਦੇ ਨੇ ਨਾ, ਡਾਇਰੈਕਟਲੀ ਭਾਵੇਂ ਨਾ ਕਹਿਣ ਸਿੱਧੇ ਸ਼ਬਦਾਂ ਦੇ ਵਿੱਚ। ਪਰ ਜੇ ਉਹਦੇ ਵਿੱਚ ਇਹ ਗੱਲ ਲਿਖਤੀ ਰਿਪੋਰਟ, ਦੇਖੋ ਜੀ ਰਿਪੋਰਟ ਵਾਲੇ ਤਾਂ ਕਹਿੰਦੇ ਸੀ ਵੀ ਜੀ ਪੈਸਿਆਂ ਦੀ ਗੱਲ ਨਾ ਕਰਿਓ, ਅਕਾਊਂਟੇਬਿਲਿਟੀ ਵਧਾ ਲਓ, ਅਸੀਂ ਤਾਂ ਇੰਨਾ ਇਸ ਚੀਜ਼ ਨੂੰ ਸੀਰੀਅਸਲੀ ਮੰਨਦੇ ਹਾਂ, ਅਸੀਂ ਤਾਂ ਪੈਸੇ ਹੀ ਛੱਡਤੇ, ਵੀ ਪੈਸਾ ਕੌਣ ਛੱਡਦਾ ਅੱਜ ਦੀ ਤਰੀਕ 'ਚ? ਦੇਖੋ ਅਸੀਂ ਕਿੰਨੇ ਚੰਗੇ ਬੰਦੇ ਹਾਂ, ਅਸੀਂ ਤਾਂ ਪੈਸੇ ਤਿਆਗਤਾ।
ਯਾ, ਕਿਉਂਕਿ ਉਹ ਦੇਖੋ ਨਾ, ਰੀਜ਼ਨ ਇਹੀ ਹੈ ਕਿ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵ ਗੱਲਾਂ ਹੋਣ ਲੱਗ ਪਈਆਂ ਸੀ ਵੀ ਆਹ ਕਿਹੋ ਜਿਹਾ ਸਿਸਟਮ ਹੈ, ਲੰਬੀ ਮੀਟਿੰਗ ਵਾਸਤੇ ਦੁੱਗਣੇ ਪੈਸੇ।
ਜੀ ਜੀ ਜੀ।
ਸੋ ਇਹ ਇਸ ਕੱਲ੍ਹ ਜਿਹੜੀ
ਲੰਬੀ ਮੀਟਿੰਗ, ਜੇ 4 ਘੰਟੇ ਤੋਂ 1 ਮਿੰਟ ਵੀ ਉੱਪਰ ਹੋ ਗਿਆ ਤਾਂ ਫਿਰ ਉਹ ਮੀਟਰ ਘੁੰਮ ਕੇ ਡਬਲ ਹੋ ਜਾਂਦਾ।
ਸ਼ੁੱਕਰਵਾਰ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਵੀ ਫੈਸਲਾ ਕੀਤਾ ਬੋਰਡ ਨੇ, ਕਹਿੰਦੇ ਜੋ ਸਾਡਾ ਆਡਿਟ ਦਾ ਸਿਸਟਮ ਹੈ ਅਸੀਂ ਉਹਨੂੰ ਵੀ ਕਹਿੰਦੇ ਅਸੀਂ ਹੋਰ ਮਜ਼ਬੂਤ ਬਣਾਵਾਂਗੇ, ਅਤੇ ਅਸੀਂ ਸੂਬਾ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਵੀ ਇਸ ਆਡਿਟ ਪ੍ਰਕਿਰਿਆ ਦੇ ਵਿੱਚ ਕਿਸੇ ਲੀਅਜ਼ੋਂ ਪੋਜੀਸ਼ਨ ਦੇ ਥਰੂ ਤੁਸੀਂ ਵੀ ਇਹਦੇ ਵਿੱਚ ਇਨਵੋਲਵ ਹੋਵੋ, ਪਾਰਟੀਸਿਪੇਟ ਕਰੋ ਕਿ ਆਡਿਟਿੰਗ ਅਸੀਂ ਇਹਦੀ ਬਿਹਤਰ ਕਰਾਂਗੇ। ਬਾਕੀ ਕਹਿੰਦੇ ਵੀ ਤੁਰੰਤ ਕਹਿੰਦੇ ਕੋਈ ਬਹੁਤ ਵੱਡਾ ਓਵਰਹਾਲ ਨਹੀਂ ਹੋ ਜਾਣਾ, ਕਹਿੰਦੇ ਹੌਲੀ ਹੌਲੀ ਸਾਰੀਆਂ ਚੀਜ਼ਾਂ
ਹੋਣਗੀਆਂ। ਵਾਸੂ ਜੀ, ਆਫ ਕੋਰਸ, ਤੁਰੰਤ ਕੰਮ ਕਰਨ ਦੀ ਗੱਲ ਤਾਂ ਜੇ ਕਿਸੇ ਨੇ ਕੀਤੀ ਆ ਤਾਂ ਉਹ ਕੱਲ ਮਾਰ ਕਾਰਨੀ ਨੇ ਕੀਤੀ ਆ, ਬਾਕੀ ਉਹੀ ਗੱਲ ਆ ਅਜੇ ਅਤੇ ਕਿੰਨੀ ਛੇਤੀ ਕਿੰਨੀ ਤੇਜ਼ੀ ਨਾਲ ਕੰਮ ਹੁੰਦਾ ਉਹ ਦੇਖਦੇ ਹਾਂ।
ਜਾਂ ਬੋਰਡ 'ਚ ਜਿਹੜੇ ਮਾਈਕ ਹਰਲੀ ਨੇ ਉਹਨਾਂ ਨੇ ਕਿਹਾ, ਕਹਿੰਦੇ ਵੀ ਜਿਹੜੀ ਗਵਰਨੈਂਸ ਕਮੇਟੀ ਆ ਵੀ ਜੋ ਵੀ ਇਹ ਕੰਮ ਕਰਨਗੇ, ਕਹਿੰਦੇ ਮੈਨੂੰ ਉਮੀਦ ਆ ਵੀ ਇਹਦੇ ਨਾਲ ਜਿਹੜੀਆਂ ਬਾਕੀ ਕਮੇਟੀਆਂ ਨੇ ਉਹਨਾਂ ਦਾ ਸਾਈਜ਼ ਅਤੇ ਕੰਪੋਜੀਸ਼ਨ ਜਿਹੜਾ ਉਹ ਠੀਕ ਹੋ ਸਕੇਗਾ ਅਤੇ ਵਧੀਆ ਤਰੀਕੇ ਨਾਲ ਕਹਿੰਦੇ ਮੈਨੇਜ ਕਰ ਸਕਣਗੇ ਆਪਣਾ।
ਦਫ਼ਤਰ ਦੇਖਿਆ ਮੈਟਰੋ ਵੈਨਕੂਵਰ ਵਾਲਿਆਂ ਦਾ ਜਦੋਂ ਫੁਟੇਜ ਆਉਂਦੀ ਆ, ਉਹ ਇਹੋ ਜਿਹਾ ਲੈਵਿਸ਼, ਉਹ ਲੱਕੜਾਂ ਜੀ ਲਾ ਲਓ ਕੇ ਪੂਰਾ ਪ੍ਰੋਪਰ ਪੈਨਲ ਜਿਹਾ ਲਾ ਕੇ, ਇਟਸ ਕੁਆਇਟ ਲੈਵਿਸ਼ ਵਾਸੂ ਜੀ, ਇਟ ਇਜ਼ ਕੁਆਇਟ ਲੈਵਿਸ਼। ਉਹਨਾਂ ਦੀ ਜਿਹੜੇ ਪੂਰੇ ਦਫ਼ਤਰ ਦੇ ਵਿੱਚ ਜਿਹੜਾ ਉਹਨਾਂ ਦਾ ਕਿਚਨ ਵਾਲਾ ਏਰੀਆ, ਉੱਥੇ ਜਿਸ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਨੇ, ਉਹਨੇ ਲੋਕਾਂ ਦੇ ਬਿੱਲ ਵਧਾ ਵਧਾ ਕੇ ਲੋਕਾਂ ਦਾ ਕਚੂਮਰ ਕਰਤਾ, ਦੁਖੀ ਕਰਤਾ। ਆਹ ਮੈਟਰੋ ਵੈਨ ਜਿਹੜਾ ਨੌਰਥ ਨੌਰਥ ਸ਼ੋਰ ਵੇਸਟ ਵਾਟਰ ਟਰੀਟਮੈਂਟ ਪਲਾਂਟ ਆ, ਉਹਦੇ ਜਿਹੜੇ ਵਧੇ ਹੋਏ ਖਰਚੇ ਨੇ ਉਹ ਤਾਂ ਸਾਰਿਆਂ ਦੇ ਸਿਰ ਪੈ ਗਏ, ਪੂਰੇ ਰੀਜਨ ਦੀਆਂ ਮਿਊਨਿਸਪੈਲਿਟੀਜ਼ 'ਤੇ। ਉਹਦੇ ਇਸਤੇਮਾਲ ਕਰਨਾ ਸਿਰਫ ਨੌਰਥ ਵੈਨਕੂਵਰ ਵਾਲਿਆਂ ਨੇ, ਕਿਉਂ? ਕਿਉਂਕਿ 700 million ਵਾਲਾ ਪ੍ਰੋਜੈਕਟ, ਇਹ ਨੰਬਰ ਵੀ 2021 ਦਾ ਹੀ ਹੈ ਨਾ,
ਹਾਂਜੀ,
ਜਿਹੜਾ ਕਿ ਹੁਣ 3.86 billion ਉਹਦਾ ਅਮਾਊਂਟ ਹੋਇਆ, ਇਹ ਵੀ 4 years ਪੁਰਾਣਾ ਨੰਬਰ ਆ, ਅਤੇ ਕੰਪਲੀਟ ਹੋਣਾ ਉਹਨੇ 2030 ਤੱਕ, ਇਹ ਵੀ ਵੱਧ ਜਾਣਾ ਦੇਖਿਓ ਅਮਾਊਂਟ। ਅਤੇ ਫਿਰ ਜੇ ਉਹ ਵੱਧਦਾ ਤਾਂ ਉਹਦੇ ਨਤੀਜੇ ਵਜੋਂ ਪ੍ਰੋਪਰਟੀ ਟੈਕਸ ਹੋਰ ਵਧਾ ਲਓ। ਫਿਰ
ਤੁਸੀਂ ਦੇਖੋ ਵੀ ਪੋਲੀਟਿਕਸ ਦੇ ਕਰਕੇ ਜਾਂ ਮਿਸਮੈਨੇਜਮੈਂਟ ਜਾਂ ਜੋ ਵੀ ਕੁਝ ਹੈ, ਪੋਲਿਸੀ ਪੈਰਾਲਿਸਿਸ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ, ਕਿ ਜਿਵੇਂ ਤੁਸੀਂ ਕਿਹਾ ਵੀ ਜਿਹੜਾ ਆਫਿਸ ਬੜਾ ਆਲੀਸ਼ਾਨ ਆ, ਬੜਾ ਲੈਵਿਸ਼ ਆਇਆ ਵੀ ਉੱਥੇ ਬਹੁਤ ਵਧੀਆ ਵੁੱਡਵਰਕ ਹੋਇਆ, ਯੇ ਵੋ। ਸਾਡੇ ਪ੍ਰਾਈਮ ਮਿਨਿਸਟਰ ਆਫਿਸ ਜਿਹੜਾ ਪ੍ਰਾਈਮ ਮਿਨਿਸਟਰ ਦਾ ਆਫਿਸ਼ੀਅਲ ਰੈਜ਼ੀਡੈਂਸ ਆ 24/7 ਡਰਾਈਵ
ਜੀ,
ਉਹ ਇੰਨੀ ਖਸਤਾ ਹਾਲਤ ਵਿੱਚ ਆ ਕਿ ਪ੍ਰਾਈਮ ਮਿਨਿਸਟਰ ਉੱਥੇ ਰਹਿ ਵੀ ਨਹੀਂ ਸਕਦਾ।
ਸਹੀ ਗੱਲ ਆ, ਯੈਸ।
ਤੇ ਉਹਦਾ ਰੀਜ਼ਨ ਕੀ ਆ? ਪੋਲੀਟੀਕਲ, ਕਿ ਪ੍ਰਾਈਮ ਮਿਨਿਸਟਰ ਜੀ ਵੋਟਰਸ ਨੂੰ ਨਾ ਖੁਸ਼ ਨਹੀਂ ਕਰਨਾ ਚਾਹੁੰਦੇ ਅਤੇ ਵੀ ਆਪਣੇ ਘਰ ਦੇ ਉੱਤੇ ਉਹ ਪੈਸੇ ਨਹੀਂ ਖਰਚ ਕਰਦੇ ਰੈਨੋਵੇਸ਼ਨ ਵਾਸਤੇ। ਸਿਆਸਤ ਦੇਖੋ ਕਿੰਨੀ ਜ਼ਬਰਦਸਤ ਚੀਜ਼ ਆ, ਵੀ ਜਿੱਥੇ ਹੁਣ ਇਸੇ ਕਰਕੇ ਗੱਲ ਹੁੰਦੀ ਨਾ ਵੀ ਜਿਹੜੇ ਮੈਟਰੋ ਵੈਨਕੂਵਰ ਵਾਲੇ ਵੀ ਜਿਹੜੇ ਨੁਮਾਇੰਦੇ ਨੇ
ਜੀ ਜੀ,
ਵੀ ਇਹ ਇਲੈਕਟ ਕੀਤੇ ਜਾਣ, ਕਿ ਇਹ ਕਿਉਂਕਿ ਇੱਥੇ ਇਲੈਕਸ਼ਨ ਨਹੀਂ ਹੁੰਦਾ, ਇੱਥੇ ਇਲੈਕਸ਼ਨ ਨਹੀਂ ਹੁੰਦਾ, ਇੱਥੇ ਆਲੀਸ਼ਾਨ ਉਹਨਾਂ ਦੇ ਆਫਿਸਿਸ ਨੇ, ਜੋ ਵੀ ਤੁਸੀਂ ਸਾਰਾ ਦੱਸਿਆ ਵੀ ਬਿਲਡਿੰਗ ਬੜੀ ਆਲੀਸ਼ਾਨ ਆ, ਅਤੇ ਜੋ ਪ੍ਰਾਈਮ ਮਿਨਿਸਟਰ ਆ ਕਿਉਂਕਿ ਉਹ ਇਲੈਕਟਡ ਆਫਿਸ ਆ, ਉਹ ਆਪਣੇ ਘਰ ਦੇ ਉੱਤੇ ਵੀ ਇੱਕ ਨਿੱਕਾ ਰੁਪਈਆ ਖਰਚ ਨਹੀਂ ਕਰਦੇ, ਕਿਤੇ ਕੈਨੇਡੀਅਨਸ ਨਾਰਾਜ਼ ਨਾ ਹੋ
ਜਾਵੇ, ਕਿਤੇ ਉਹਦਾ ਪੋਲੀਟੀਕਲ ਬੈਕਲੈਸ਼ ਨਾ ਹੋ ਜਾਵੇ, ਹੈ ਸਿਆਸੀ ਤੌਰ ਤੇ ਲੈਣ ਦੇ ਦੇਣੇ ਨਾ ਪੈ ਜਾਣ।
ਜਦਕਿ ਪ੍ਰਾਈਮ ਮਿਨਿਸਟਰ ਦਾ ਘਰ ਜਿਹੜਾ ਆਫਿਸ਼ੀਅਲ ਰੈਜ਼ੀਡੈਂਸ, ਉੱਥੇ ਜਿਹੜੇ ਇੰਟਰਨੈਸ਼ਨਲ ਲੀਡਰਸ ਹੁੰਦੇ ਨੇ ਉਹਨਾਂ ਨੂੰ ਆਮ ਤੌਰ ਤੇ ਰਵਾਇਤ ਹੁੰਦੀ, ਹੋਸਟ ਕੀਤਾ ਜਾਂਦਾ,
ਤੇ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਵਾਲੇ ਦਫ਼ਤਰ 'ਚ ਇੱਦਾਂ ਨਹੀਂ ਹੈਗਾ ਕਿਸੇ ਹੋਰ ਬਾਹਰਲੇ ਨੁਮਾਇੰਦੇ ਨੇ ਆਉਣਾ,
ਸੋ ਆਫਿਸ਼ੀਅਲ ਰੈਜ਼ੀਡੈਂਸ ਪ੍ਰਾਈਮ ਮਿਨਿਸਟਰ ਦਾ ਆਲੀਸ਼ਾਨ ਹੋਣਾ ਚਾਹੀਦਾ,
ਯੈਸ, ਸਹੀ ਗੱਲ ਆ
ਨਹੀਂ ਹੋਣਾ ਚਾਹੀਦਾ,
ਇਹ ਨਹੀਂ ਹੋਣਾ ਚਾਹੀਦਾ। ਤੇ ਯਾਰ ਜੇ ਮੈਟਰੋ ਵੈਨਕੂਵਰ ਦੇ ਡਾਇਰੈਕਟਰ ਦੀ ਤਨਖਾਹ ਸਾਰੇ ਭੱਤੇ ਮਿਲਾ ਕੇ ਜੇ ਪ੍ਰਧਾਨ ਮੰਤਰੀ ਤੋਂ ਜ਼ਿਆਦਾ, ਮਤਲਬ ਦੇਰ ਇਜ਼ ਅ ਟੋਟਲ ਕਲੀਅਰ ਡਿਸਕਨੈਕਟ। ਜਿਹੜੇ ਇੱਥੇ MP ਜਿਹੜੇ ਆਪਣੇ MLA ਕੰਮ ਕਰਦੇ ਨੇ ਵਿਧਾਨ ਸਭਾ 'ਚ, ਵਾਸੂ ਜੀ ਉਹਨਾਂ ਨੂੰ ਕਮੇਟੀਆਂ 'ਤੇ ਬੈਠਣ ਦੇ ਪੈਸੇ ਨਹੀਂ ਮਿਲਦੇ, ਜੇ ਜਿਹੜੀ ਆਹ ਕਮੇਟੀਆਂ ਦੀਆਂ ਮੀਟਿੰਗਸ ਹੁੰਦੀਆਂ ਨੇ ਮੈਟਰੋ ਵੈਨਕੂਵਰ ਵਾਲੀਆਂ, ਉਹ ਕਿ ਜੇ $547 ਸੀ 4 hours ਦੇ,
ਹਾਂਜੀ,
ਅਤੇ ਜੇ 1 minute ਵੀ ਹੋਰ ਉੱਪਰ ਹੋ ਗਿਆ ਉਹ ਫਿਰ ਦੁੱਗਣੇ ਹੋ ਗਏ, $1,094 ਹੋ ਗਏ। ਜਿਹੜੇ ਫਿਰ MLAs ਵੀ ਹੈਗੇ ਨੇ, ਉਹਨਾਂ ਦੇ ਮਨ 'ਚ ਤਾਂ ਆਉਂਦੀ ਹੋਣੀ ਵੀ ਯਾਰ ਕੀ ਖੱਟਿਆ ਮੈਂ MLA ਬਣ ਕੇ, ਇਹ ਤੋਂ ਚੰਗਾ ਤਾਂ ਅਸੀਂ ਕਿਸੇ ਸਿਟੀ 'ਚ ਕਾਊਂਸਲਰ ਬਣ ਕੇ ਮੈਟਰੋ ਵੈਨਕੂਵਰ ਦੇ ਕਿਸੇ ਬੋਰਡ 'ਤੇ ਡਾਇਰੈਕਟਰ ਹੀ ਬਣ ਜਾਂਦੇ।
ਐਵੇਂ ਥੋੜ੍ਹੀ ਵਜੇ ਜੀ ਮਾਰਕੋ ਮੈਂਡੀ 'ਚ ਉਹਨਾਂ ਨੂੰ ਟੋਰਾਂਟੋ ਯਾਦ ਆ ਰਿਹਾ।
ਯੈਸ,
ਸੋ
ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਵਾਸੂ ਜੀ
ਕੋਸ਼ਿਸ਼ ਆਪਣੇ ਵਾਲਿਆਂ ਨੇ ਵੀ ਕੀਤੀ ਸੀ, MLA ਨੇ ਵੀ ਅਤੇ MP ਨੇ ਵੀ ਕੋਸ਼ਿਸ਼ ਕੀਤੀ ਸੀ ਵੀ ਸਰੀ ਦੇ ਮੇਅਰ ਹੀ ਬਣ ਜਾਈਏ,
ਐਂਡ ਕਈਆਂ ਦੇ ਮਨ 'ਚ ਗੱਲ ਆਉਂਦੀ ਸੀ ਵੀ ਯਾਰ ਇਹ ਤਾਂ ਸਟੈਪ ਬੈਕਵਰਡ ਨਾ ਹੋਇਆ, ਬੈਕਵਰਡ ਸਟੈਪ ਕੋਈ ਨਹੀਂ ਆ। ਅੱਛਾ ਵਾਸੂ ਜੀ, ਹੁਣ ਇਹ ਖਬਰ ਇੱਕ ਇਹ ਆਉਂਦੀ ਪਈ ਆ ਕਿ NDP ਨੂੰ ਹਾਊਸ ਆਫ ਕਾਮਨਸ ਦੇ ਵਿੱਚ ਅਫੀਸ਼ੀਅਲ ਪਾਰਟੀ ਸਟੈਟਸ ਨਹੀਂ ਦਿੱਤਾ ਜਾਏਗਾ, ਕਿਉਂਕਿ ਘੱਟੋ ਘੱਟ 12 seats ਚਾਹੀਦੀਆਂ ਹੁੰਦੀਆਂ ਨੇ ਅਫੀਸ਼ੀਅਲ ਪਾਰਟੀ ਸਟੈਟਸ ਲਈ। NDP ਕੋਲ ਸਿਰਫ 7 seats ਨੇ, ਅਤੇ NDP ਦਾ ਇਹ ਕਹਿਣਾ ਸੀ ਡੌਨ ਡੇਵਿਸ ਦਾ, ਜਿਹੜੇ ਉਹਨਾਂ ਦੇ ਹੁਣ ਇੰਟਰਮ ਲੀਡਰ ਨੇ, ਕਿ ਜੀ ਅਸੀਂ ਕੋਸ਼ਿਸ਼ ਕਰਦੇ ਪਏ ਹਾਂ, ਅਸੀਂ ਗੱਲਬਾਤ ਚਲਾਈ ਹੋਈ ਹੈ, ਨੈਗੋਸ਼ੀਏਟ ਕਰ ਰਹੇ ਹਾਂ ਕਿ 7 seats ਦੇ ਨਾਲ ਵੀ ਸਾਨੂੰ ਅਫੀਸ਼ੀਅਲ ਪਾਰਟੀ ਦਾ ਦਰਜਾ ਮਿਲ ਜਾਵੇ। ਪਰ ਅੱਜ ਲਿਬਰਲ ਗਵਰਨਮੈਂਟ ਦੇ ਹਾਊਸ ਲੀਡਰ ਸਟੀਵਨ ਮਕਿਨਨ ਨੇ ਇਸ ਗੱਲ ਨੂੰ ਤਸਦੀਕ ਕਰ ਦਿੱਤਾ ਕਿ NDP ਨੂੰ ਅਫੀਸ਼ੀਅਲ ਪਾਰਟੀ ਦਾ ਦਰਜਾ ਨਹੀਂ ਮਿਲੇਗਾ, ਜਿਹਦਾ ਮਤਲਬ ਇਹ ਆ ਕਿ NDP ਨੂੰ ਵਾਸੂ ਜੀ ਰਿਸੋਰਸ ਫੰਡਿੰਗ, ਕੁਐਸਚਨ ਪੀਰੀਅਡ ਦੇ ਵਿੱਚ ਸਵਾਲ ਪੁੱਛਣੇ, ਉਹ ਸਾਰੀਆਂ ਕਈ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਵੱਡਾ ਨੁਕਸਾਨ ਹੋਣਾ ਇਹ।
ਵਿਜੇ ਜੀ, NDP ਨੂੰ ਆਫਿਸ਼ੀਅਲ ਪਾਰਟੀ ਦਾ ਸਟੈਟਸ ਦਵਾਉਣਾ, ਲਿਬਰਲਸ ਇਹਦੇ ਵੱਲ ਕਦਮ ਤਾਂ ਚੁੱਕ ਸਕਦੇ ਸੀ ਵੀ ਜੇ NDP ਨੂੰ ਖੁਸ਼ ਕਰਨ ਦੀ ਉਹਨਾਂ ਨੂੰ ਲੋੜ ਮਹਿਸੂਸ ਹੁੰਦੀ, ਜੇ NDP ਦੇ ਕੁਝ MP ਟੁੱਟ ਕੇ ਲਿਬਰਲਸ ਵਿੱਚ ਹੀ ਆ ਜਾਣ, ਫਿਰ NDP ਨੂੰ ਕਾਹਲੀ ਖੁਸ਼ ਕਰਨਾ।
ਹਾਂ, ਤੁਹਾਨੂੰ ਜੇ ਐਂਡ ਆਫਿਸ਼ੀਅਲ ਪਾਰਟੀ ਸਟੈਟਸ ਉਹਨਾਂ ਨੂੰ ਨਾ ਦੇਣਾ, ਉਹ ਡਿਸਗਰੰਟਲਡ ਹੋਏ MPs ਨੂੰ ਆਪਣੇ ਵੱਲ ਖਿੱਚਣ ਵਾਲੀ ਚੁੰਬਕ ਨੂੰ ਹੋਰ ਮਜ਼ਬੂਤ ਕਰਨ ਦਾ
ਤਰੀਕਾ। ਸੋ ਵਿਨ-ਵਿਨ, ਮਾਰਕ ਕਾਰਨੀ ਮਲਟੀਪਲ ਟਾਈਮਸ ਇਹ ਗੱਲ ਸਪਸ਼ਟ ਕਰ ਚੁੱਕੇ ਨੇ ਕਿ ਅਸੀਂ NDP ਨੂੰ ਰਜਾਉਣ ਵਾਸਤੇ ਕੋਈ ਕੋਸ਼ਿਸ਼ ਹੀ ਨਹੀਂ ਕਰਨੀ, ਨਾ ਇਹਨਾਂ ਦੇ ਨਾਲ ਕੋਈ ਅਸੀਂ ਕੋਈ ਅਗਰੀਮੈਂਟ ਕਰਨਾ। ਪੁੱਛਿਆ ਗਿਆ ਸੀ, ਕਹਿੰਦੇ ਕੋਈ ਫਾਰਮਲ ਅਗਰੀਮੈਂਟ ਕਰੋ, ਕਹਿੰਦੇ ਵਾਏ ਕਿਉਂ? ਕਹਿੰਦੇ ਵੀ ਸਾਨੂੰ ਜੋ ਮੈਂਡੇਟ ਮਿਲਿਆ, ਕਹਿੰਦੇ ਉਹ ਇਹ ਆ ਵੀ ਸਾਰੀਆਂ ਪਾਰਟੀਆਂ ਨਾਲ ਰਲ ਕੇ ਕੰਮ ਕਰੋ ਕੈਨੇਡੀਅਨਸ ਵਾਸਤੇ, ਕਹਿੰਦੇ ਸਾਰੀਆਂ ਪਾਰਟੀਆਂ ਨਾਲ ਰਲ ਕੇ ਕੰਮ ਕਰਾਂਗੇ। ਸੋ ਕੋਈ ਚੀਜ਼ਾਂ ਬਲੋਕ ਕੋਲੋਂ ਮਨਵਾ ਲਈਆਂ ਜਾਣਗੀਆਂ, ਕੋਈ ਚੀਜ਼ਾਂ NDP ਵਾਲੇ ਵੀ ਮੰਨ ਜਾਣਗੇ, ਤੇ ਹੋ ਸਕਦਾ ਕਿ ਕਿ ਕੰਸਰਵੇਟਿਵਸ ਵੀ ਕਿਸੇ ਬਿੱਲ ਤੇ ਸਪੋਰਟ ਕਰ ਹੀ ਦੇਣ ਚਾਹੀਦਾ।
ਬਿਲਕੁਲ ਬਿਲਕੁਲ, ਬਸ ਵੀ ਚੇਲਨ ਗ੍ਰਿਲ ਜਾਣਾ ਆਪਾਂ ਹਲੇ
ਜਾਣਾ ਕਿੱਦਾਂ ਆ, ਸਵਾਲ ਤਾਂ
ਸਵਾਲ ਤਾਂ ਇਹ ਆ
ਵੀ ਜਹਾਜ਼ ਦੇ
ਵਾਕਿੰਗ ਔਨ ਆਰ ਹੈਂਡਸ, ਹੱਥਾਂ ਤੇ ਤੁਰ ਕੇ,
ਫਿਰ ਤਾਂ ਮਤਲਬ ਤੁਸੀਂ ਨਾ ਹੀ ਕਰਦੇ।
ਵਟਸਐਪ ਤੇ ਮੈਸੇਜ ਆਇਆ ਕਹਿੰਦੇ ਜੀ ਤੁਸੀਂ ਜਾ ਆਏ, ਮੈਨੂੰ ਲੱਗਦਾ ਤਾਂ ਹੀ ਉਹ ਗੱਲ ਨਹੀਂ ਕੀਤੀ। ਜਾਣਾ ਬਸ ਜੀ, ਆਪਾਂ
ਜਾਣਾ ਜੀ, ਅਜੇ ਕੰਮ ਪੈਂਡਿੰਗ ਹੀ ਆ ਜੀ।
ਜੇ ਜਾ ਵੀ ਆਏ ਹੋਈਏ ਕਿਹੜਾ ਇੱਕ ਵਾਰ ਜਾਣਾ, ਬਾਰ ਬਾਰ ਜਾਣਾ। ਸੋ ਬਸ ਜੀ ਜਾਣਾ ਆਪਾਂ।
ਗਿੰਨੀ ਜੀ ਦਾ ਮੈਸੇਜ ਆਇਆ ਕਹਿੰਦਾ ਸਾਈਕਲ 'ਤੇ ਜਾਣਾ।
ਸਾਈਕਲ 'ਤੇ ਜਾਣਾ, ਠੀਕ ਆ, ਬੈਦਾ ਮੇਰੇ ਸਾਈਕਲ 'ਤੇ ਟੱਲੀਆਂ ਹੋ ਜਾਂਦਾ ਜਾਣਾ। ਅੱਛਾ ਬਸ ਜੀ,
ਹਾਂਜੀ
ਯਾਰ,
ਬ੍ਰੈਡ ਲੈਣ ਵੀ ਜਾਣਾ,
ਬ੍ਰੈਡ ਲੈਣ ਵੀ ਜਾਣਾ, ਪਰ ਬ੍ਰੈਡ ਦੇ ਵਿੱਚ ਨਾ ਪ੍ਰਾਈਸ ਫਿਕਸਿੰਗ ਵਾਲਾ ਮਾਮਲਾ ਬੜਾ ਰੇੜਕਾ ਇਹ ਚੱਲਿਆ ਸੀ। ਇਹ ਗੱਲ ਤਕਰੀਬਨ 15-16 ਸਾਲ ਦਾ ਅਜਿਹਾ ਟਾਈਮ ਸੀ, 7 ਵੱਖੋ ਵੱਖਰੇ ਬ੍ਰੈਡ ਮੈਨੂਫੈਕਚਰ ਸੀਗੇ, ਜਿਨ੍ਹਾਂ ਦੀ ਬਾਅਦ 'ਚ ਕੰਪੀਟੀਸ਼ਨ ਬਿਊਰੋ ਰਾਹੀਂ ਗੱਲ ਇਹ ਸਾਹਮਣੇ ਆਈ ਕਿ ਇਹਨਾਂ ਨੇ ਮਿਲੀ ਭੁਗਤ ਕਰਕੇ ਆਪਸ ਦੇ ਵਿੱਚ ਇਹ ਗੱਲ ਮੰਨ ਲਈ ਵੀ ਆਪਾਂ ਬ੍ਰੈਡ ਦੀ ਪ੍ਰਾਈਸ ਇੰਨੀ ਕੁ ਵਧਾ ਲੈਂਦੇ ਹਾਂ ਵੀ ਲੋਕਾਂ ਨੇ ਬ੍ਰੈਡ ਖਾਣੀ ਆ, ਥੋੜ੍ਹੀ ਥੋੜ੍ਹੀ ਕੁਝ ਕੁਝ ਸੈਂਟ ਵਧਾ ਵਧਾ ਕੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਣਾ ਅਤੇ ਆਪਣਾ ਮੁਨਾਫਾ ਵਧਾ ਲੈਂਦੇ ਹਾਂ। ਇਹ ਆਈ ਬਿਲੀਵ ਕੋਈ ਇੱਕ ਮੀਡੀਆ ਦੀ ਇਨਵੈਸਟੀਗੇਸ਼ਨ ਦੇ ਰਾਹੀਂ ਪਹਿਲਾਂ ਗੱਲ ਉਜਾਗਰ ਹੋਈ, ਫਿਰ ਕੰਪੀਟੀਸ਼ਨ ਬਿਊਰੋ ਨੇ ਇਸ ਮਾਮਲੇ ਦੇ ਵਿੱਚ ਪੁਣਛਾਣ ਕੀਤੀ, ਇਹਨੇ ਗੱਲ ਤਸਦੀਕ ਹੋਈ ਕਿ ਜਿਹੜੇ ਵੱਡੇ ਬ੍ਰੈਡ ਮੈਨੂਫੈਕਚਰਰਸ ਨੇ, ਜਿਹੜੀਆਂ ਕੁਝ ਗਰੋਸਰੀ ਚੇਨਸ ਨੇ, ਉਹਨਾਂ ਨੇ ਆਪਸ ਦੇ ਵਿੱਚ ਰਲ ਕੇ ਇੱਦਾਂ ਬ੍ਰੈਡ ਦੀ ਪ੍ਰਾਈਸ ਨੂੰ ਫਿਕਸ ਕੀਤਾ ਸੀ, ਜੋ ਕਿ ਕੰਪੀਟੀਸ਼ਨ ਦੇ ਨਿਯਮਾਂ ਦੀ ਉਲੰਘਣਾ ਹੈ। ਸੋ ਵਾਸੂ ਜੀ, ਇਹਨੂੰ ਲੈ ਕੇ ਇੱਕ ਕਲਾਸ ਐਕਸ਼ਨ ਲੋਸੂਟ ਜਿਹੜਾ ਚੱਲਦਾ ਪਿਆ ਸੀ, ਉਹਦੇ ਵਿੱਚ $500 million ਦੀ ਸੈਟਲਮੈਂਟ ਓਨਟੈਰੀਓ ਦੇ ਇੱਕ ਅਦਾਲਤ ਦੇ ਜੱਜ ਵੱਲੋਂ ਅਪਰੂਵ ਕੀਤੀ ਗਈ ਆ। ਇਹਦੇ ਵੀ ਵੱਖੋ ਵੱਖਰੇ 2 ਟੀਅਰਸ ਨੇ, ਪਰ ਜਿੰਨਾ ਵੀ ਇਹ ਟੋਟਲ ਸੈਟਲਮੈਂਟ ਹੈਗੀ ਆ ਉਹਦੇ ਵਿੱਚੋਂ ਲੀਗਲ ਖਰਚੇ ਕੱਢ ਕੇ 22% ਤਾਂ ਜਾਣਾ ਕਿਊਬੈਕ ਵਾਲਿਆਂ ਕੋਲ, ਬਾਕੀ ਜਾਣਾ ਰੈਸਟ ਆਫ ਦ ਕੰਟਰੀ ਜਿਹੜੇ ਬਾਕੀ ਦੇ ਪ੍ਰੋਵਿੰਸਿਸ ਨੇ। ਸੋ 78% ਸੈਟਲਮੈਂਟ ਦਾ ਅਮਾਊਂਟ ਰੈਸਟ ਆਫ ਕੈਨੇਡਾ, 22% ਫੋਰ ਕਿਊਬੈਕ, ਪਰ ਉਹਦੇ ਵਿੱਚੋਂ ਅਜੇ ਪਹਿਲਾਂ ਲੀਗਲ ਖਰਚੇ ਉਹ ਨਿਕਲਣੇ ਨੇ।
ਯਾ ਸੋ ਪਿਛਲੇ ਸਾਲ ਹੀ ਜਿਹੜੇ ਵੈਸਟਰਨ ਗਰੁੱਪ ਹੈ ਅਤੇ ਲੋਬਲੋ, ਸੋ ਲੋਬਲੋ ਕੰਪਨੀ ਅਤੇ ਉਹਨਾਂ ਦੀ ਜਿਹੜੀ ਪੇਰੈਂਟ ਕੰਪਨੀ ਹੈ ਜਾਰਜ ਵੈਸਟਰਨ ਲਿਮਿਟਡ, ਇਹਨਾਂ ਨੇ ਆਪ ਹੀ ਇਹ ਜਿਹੜੀ ਸੈਟਲਮੈਂਟ ਪ੍ਰਪੋਜ਼ ਕੀਤੀ ਸੀ ਕਿ $500 million ਦੀ ਇਹ ਸੈਟਲਮੈਂਟ ਹੋਏਗੀ। ਇਹਦੇ ਵਿੱਚੋਂ $404 million ਤਾਂ ਇਹ ਗਰੁੱਪਸ ਜਿਹੜੇ ਦੋਨੋਂ ਨੇ, ਲੋਬਲੋ ਅਤੇ ਇਹਨਾਂ ਦੀ ਪੇਰੈਂਟ ਕੰਪਨੀ, ਇਹ ਪੇ ਕਰਨਗੇ। ਬਾਕੀ $96 million ਗਿਫਟ ਕਾਰਡ ਪ੍ਰੋਗਰਾਮ ਜਿਹੜਾ ਇਹਨਾਂ ਨੇ 2017 ਦੇ ਵਿੱਚ ਲਾਇਆ ਸੀ ਉਹਦੇ ਤਹਿਤ ਇਹ ਕਲੇਮ ਕਰ ਰਹੇ ਨੇ ਵੀ ਅਸੀਂ $96 million ਪਹਿਲਾਂ ਹੀ ਮੋੜ ਚੁੱਕੇ ਹਾਂ। ਸੋ $96 million ਤਾਂ ਗਏ, ਸੋਚੋ 404 million ਹੀ ਨੇ, 404 million ਦੇ ਵਿੱਚੋਂ ਵੀ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਅਜੇ ਲੀਗਲ ਖਰਚੇ ਅਤੇ ਕੋਰਟ ਦੇ ਜਿਹੜੇ ਖਰਚੇ ਨੇ ਉਹ ਕੱਢਣੇ ਅਜੇ ਬਾਕੀ ਨੇ, ਅਤੇ ਉਸ ਤੋਂ ਬਾਅਦ 78% ਸਾਰੇ ਸੂਬਿਆਂ ਦੇ ਵਿੱਚ ਵੰਡੇ ਜਾਣਗੇ, 22% ਇਕੱਲੇ ਕੁਬੈਕ ਨੂੰ ਮਿਲਣੇ ਨੇ। ਸੋ ਇਹਦੇ ਵਿੱਚ ਹੁਣ ਇਹ ਹੈ, ਸੋ ਸਵਾਲ ਇਹ ਵੀ ਕਿਹਨੂੰ ਮਿਲਣੇ ਆ। ਇਹਦੇ ਵਿੱਚ ਕਿਹਾ ਗਿਆ ਵੀ ਜਨਵਰੀ 2001 ਤੋਂ ਲੈ ਕੇ December 2021 ਦਰਮਿਆਨ ਜੇ ਤੁਸੀਂ ਕਦੇ ਵੀ ਬ੍ਰੈਡ ਖਰੀਦੀ ਹੈ ਪੈਕੇਜ ਬ੍ਰੈਡ,
ਹਾਊ ਡੂ ਯੂ ਗੈਟ ਇਟ, ਹਾਊ,
ਆਈ ਡੋਨਟ ਨੋ। ਸੋ ਪੈਕੇਜ ਬ੍ਰੈਡ, ਵਿਜੇ ਜੀ ਮੇਰੀ ਤਾਂ ਇਹ 'ਚ ਫਿਰ PhD ਹੈ,
ਕਿੰਨੀ ਬ੍ਰੈਡ ਤੇ ਬ੍ਰੈਡ ਬ੍ਰੈਡਾਂ।
ਸੋ ਕਹਿੰਦੇ ਵੀ ਜੇ ਤੁਸੀਂ ਬ੍ਰੈਡ ਖਰੀਦੀ January 2001 ਤੋਂ December 2021 ਦਰਮਿਆਨ, ਫਿਰ ਤੁਸੀਂ ਐਲੀਜੀਬਲ ਹੋ, ਤੁਸੀਂ ਇਹਦੇ ਵਾਸਤੇ ਕਲੇਮ ਕਰ ਸਕਦੇ ਹੋ। ਫਿਰ ਅਗਲਾ ਸਵਾਲ ਇਹ ਹੈ ਵੀ ਪੈਸੇ ਮਿਲਣੇ ਕਿੰਨੇ ਆ, ਉਹ ਕਹਿੰਦੇ ਡਿਪੈਂਡ ਕਰੇਗਾ ਕਿੰਨੇ ਲੋਕ ਇਹਦੇ ਵਾਸਤੇ ਅਪਲਾਈ ਕਰਦੇ ਆ।
ਅਪਲਾਈ ਕਿੱਥੇ ਕਰਨਾ?
ਅਪਲਾਈ ਉਹ ਇੱਕ ਹੈਗੀ ਵੈਬਸਾਈਟ ਜੀ, ਕਹਿੰਦੇ ਉਹ ਹੌਲੀ ਹੌਲੀ ਉਹ ਦੱਸਣਗੇ, ਜਦੋਂ ਪਹਿਲਾਂ ਵੀ ਆਪਾਂ ਦੇਖਿਆ ਨਾ ਵੀ ਪਹਿਲੇ ਹੁਣ ਜੱਜ ਨੇ ਅਪਰੂਵ ਕਰਤਾ, ਹੁਣ ਉਹ ਵੈਬਸਾਈਟ ਅਪਡੇਟ ਕਰਨਗੇ, ਉੱਥੇ ਕਹਿਣਗੇ ਤੁਸੀਂ ਆਪਣਾ ਕਲੇਮ। ਸੋ ਜੇ ਤੁਸੀਂ ਇਹ ਬ੍ਰੈਡ ਖਰੀਦੀ ਹੈ ਤੁਸੀਂ ਆਟੋਮੈਟਿਕਲੀ ਕਹਿੰਦੇ ਵਿੱਚ ਐਨਰੋਲਡ ਹੋ।
ਅੱਛਾ ਜੀ,
ਜੇ ਤੁਸੀਂ ਆਪਟ ਆਊਟ ਕਰਨਾ ਉਹਦੀ, ਮੈਂ ਕਿਹਾ ਡੈਡਲਾਈਨ ਅਪ੍ਰੈਲ ਤੱਕ ਦੀ ਕੋਈ ਸੀ, ਆਪਟ ਆਊਟ ਤਾਂ ਕੋਈ ਕਿਉਂ ਹੀ ਕਰੇਗਾ?
ਇਹ ਹੀ ਚੀਜ਼ ਲਈ ਤਾਂ ਨਾ CRA ਨੂੰ ਕਹਿ ਦੋ, ਆ ਰਹੇ ਪੈਸੇ ਲੋਕਾਂ ਨੂੰ ਵੰਡ ਦੋ।
ਪਰ ਵਿਜੇ ਜੀ ਚੱਕਰ ਇਹ ਹੈ ਨਾ ਵੀ ਕਿੰਨੇ ਪੈਸੇ, ਇਹ ਦੇਖਿਓ ਤੁਸੀਂ, ਮੈਨੂੰ ਲੱਗਦਾ ਇੱਕ ਡਾਲਰ ਵੀ ਨਹੀਂ ਬਣਨਾ, ਕਰ ਕਰਾ ਕੇ $1-2 ਇੱਦਾਂ ਦੇ ਕੁਛ ਬਹੁਤ ਛੋਟਾ ਜਿਹਾ ਬੜਾ ਪੈਲਟਰੀ ਸਮ ਆਫ ਜਿਹੜਾ ਮਨੀ ਤੁਹਾਨੂੰ ਮਿਲਣਾ,
ਟੌਫੀ ਨਹੀਂ ਆਣੀ।
ਸੋ ਕੀ ਮੈਨੂੰ ਇਹ, ਮੇਰਾ ਇੱਕ ਸਵਾਲ ਹੈ ਵੀ ਜੇ $404 million ਤੁਸੀਂ ਵੰਡਣੇ ਹੀ ਹੈ, ਬਿਹਤਰ ਨਹੀਂ ਹੋਏਗਾ ਵੀ $404 million ਤੁਸੀਂ ਕੰਸੋਲੀਡੇਟਿਡ ਕਿਸੇ ਫੂਡ ਬੈਂਕ ਨੂੰ ਦੇ ਦਿਓ? ਯਾਰ
ਹਾਂ ਸਹੀ ਗੱਲ ਹੈ, ਜਾਂ ਕੋਈ ਹੋਰ ਇਸ ਤਰ੍ਹਾਂ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਤੁਸੀਂ ਉਹ ਪੈਸੇ ਇਨਵੈਸਟ, ਯਾਰ ਫੂਡ ਬੈਂਕ ਵੀ ਚਲੋ ਠੀਕ ਆ,
ਮਤਲਬ ਕਿਸੇ ਵੀ ਅਦਾਰੇ ਨੂੰ ਦੇ ਦਿਓ ਯਾਰ, ਕਿਤੇ ਡੋਨੇਟ ਕਰ ਦਿਓ
ਜਿਹਦਾ ਇੰਪੈਕਟ ਨਜ਼ਰ ਆਵੇ,
ਜਿਹਦਾ ਕੋਈ ਇੰਪੈਕਟ ਨਜ਼ਰ ਆਵੇ। ਪਰ ਤੁਸੀਂ $1-2 ਸਾਰੇ ਕੈਨੇਡੀਅਨਸ ਵਿੱਚ ਵੰਡ ਦੇਣਾ, ਉਹ $2 ਦੀ ਬ੍ਰੈਡ ਵੀ ਨਹੀਂ ਆਣੀ।
ਦੇਖੋ 41 million ਕੈਨੇਡੀਅਨ ਆ,
ਹਾਂਜੀ
41 million ਜੇ ਤੁਸੀਂ ਕਹੋ ਹਰ ਇੱਕ ਨੂੰ ਜੇ ਪੈਸਾ ਚੋਂ ਦੇਣਾ ਹੀ ਜਾਣਾ, $10 ਬਣਦੇ ਆ, ਹਾਲੇ ਚੋਂ ਲੀਗਲ ਫੀਸ ਨਿਕਲਣੀ ਆ, ਹਾਲੇ ਚੋਂ ਹੋਰ ਖਰਚੇ ਨਿਕਲਣੇ ਆ।
ਦੇਖਿਓ $10
ਬਣਨੇ ਹੀ ਨਹੀਂ, 10 ਵੀ ਨਹੀਂ
ਆਣਾ, ਬਹੁਤ ਜ਼ਿਆਦਾ ਹੋ ਗਏ।
ਜੇ 10 ਆ ਵੀ ਗਏ ਉਹਦੇ ਨਾਲ ਕੀ ਅਸਮਾਨ ਨੂੰ ਟਾਕੀ ਲੱਗਣੀ,
$4-5 ਤੋਂ ਜ਼ਿਆਦਾ ਨਹੀਂ ਮੈਨੂੰ ਲੱਗਦਾ ਮਿਲੇਗਾ, ਤੁਸੀਂ ਦੇਖ ਲੈਣਾ।
ਯਾ ਅੱਛਾ, ਇਹਦੇ ਨਾਲ ਇੱਕ ਹੋਰ ਕੰਮ ਹੁਣ ਹੋਣ ਵਾਲਾ ਸ਼ੁਰੂ ਆ, ਇਹਨਾਂ ਨੇ ਜਦੋਂ ਆਪਣਾ ਪੋਰਟਲ ਬਣਾ ਕੇ ਤਿਆਰ ਕਰਕੇ ਲੋਕਾਂ ਤੱਕ ਸੁਨੇਹਾ ਪਹੁੰਚਦਾ ਕਰਨਾ, ਉਹ ਤਾਂ ਹੋਰ ਠੱਗਾਂ ਨੇ ਪਹਿਲਾਂ ਤਿਆਰ ਹੋ ਜਾਣਾ। ਆ ਫੋਨਾਂ 'ਤੇ ਮੈਸੇਜ ਆਏ, ਲਓ ਬ੍ਰੈਡ ਖਾਧੀ ਸੀ, ਪੈਸੇ ਲਓ, ਇੱਥੇ ਕਲਿੱਕ ਕਰੋ, ਉਹ ਕਲਿੱਕ ਲਿੰਕ 'ਤੇ ਕੀਤਾ, ਉਹ ਲੈਣੇ ਦੇ ਦੇਣੇ ਪੈ ਜਾਣੇ ਆ। ਵਾਸੂ ਜੀ ਵਟਸਐਪ ਤੇ ਬੜੇ ਮੈਸੇਜ ਆਉਂਦੇ ਪਏ ਆ। ਇੱਕ ਆਈ ਥਿੰਕ ਵਧੀਆ ਸੁਖਮਨਵੀਰ ਸਿੰਘ ਜੀ ਦੀ ਸਲਾਹ, ਕਹਿੰਦੇ ਜਿਹੜੇ 28 ਘੋੜੇ ਆ ਜਿਨ੍ਹਾਂ ਨੇ ਕਿ 14 ਘੋੜਿਆਂ ਨੇ ਕਿੰਗ ਚਾਰਲਸ ਤੇ ਕੁਈਨ ਕਮੇਲਾ ਦੀ ਬੱਗੀ ਦੇ ਅੱਗੇ ਤੇ 14 ਘੋੜਿਆਂ ਨੇ ਪਿੱਛੇ ਲੱਗੇ ਹੋਣਾ, ਕਹਿੰਦੇ ਉਹਨਾਂ ਚ ਦੋ ਘੋੜੇ ਲੈ ਲਓ ਤੇ ਚਿਲਨ ਗ੍ਰਿਲ ਜਾਓ।
ਨਹੀਂ ਨਹੀਂ 28 ਚਾਹੀਦੇ ਆ,
28 ਚਾਹੀਦੇ ਆ। ਹਾਂ
ਵਿਜੇ ਜੀ ਕੋਈ ਰਾਜੇ ਤੋਂ ਘੱਟ ਯਾਰ।
ਅੱਛਾ ਇੱਕ ਵਟਸਐਪ ਤੇ ਹੋਰ ਮੈਸੇਜ ਆ, ਕਹਿੰਦੇ ਤੁਸੀਂ ਜਾਣ ਵਾਲੇ ਬਣੋ ਮੈਂ ਤੁਹਾਨੂੰ ਰਾਈਡ ਦੇ ਦਿੰਦਾ।
ਪਹਿਲਾਂ ਵੀ ਆਇਆ ਸੀ ਮੈਸੇਜ, ਐਵੇਂ ਮਾਰੀ ਜਾਂਦਾ ਜਾਣਾ ਜਾਣਾ ਜਾਣਾ, ਕਿੱਡੀ ਕਿਹੜੀ ਗੱਲ ਆ।
ਓ ਅੱਛਾ ਜੀ, ਤੇ ਹੋਰ ਵੀ ਵਟਸਐਪ ਤੇ ਤੁਹਾਡੇ ਬਹੁਤ ਸਾਰੇ ਮੈਸੇਜਸ ਨੇ। ਕਹਿੰਦੇ ਵਿਜੇ ਜੀ ਨੂੰ ਕੌਫੀ ਵਾਲੀ ਗੱਲ ਕਾਫੀ ਟੱਚ ਹੋਈ ਹੈ, ਕੌਫੀ ਵਾਲੀ ਕਿਹੜੀ ਗੱਲ?
ਮੈਨੂੰ ਆਪ ਨਹੀਂ ਧਿਆਨ ਕਿਹੜੀ, ਮੈਂ ਵੀ ਪੜਿਆ
ਕੌਫੀ ਮਹਿੰਗੀ ਹੋ ਗਈ ਸੀ ਨਾ ਆਪਾਂ ਜਦੋਂ ਆਈ ਥਿੰਕ ਫੂਡ ਪ੍ਰਾਈਸਿਸ ਵਾਲੀ ਗੱਲ ਕਰਦੇ ਸੀ।
ਸ਼ਾਮ ਨੂੰ ਫੇਰ
ਮੇਰਾ ਵੀ ਦੋ ਤੋਂ ਤਿੰਨ ਵਾਰ ਹੋ ਜਾਂਦਾ, ਸਾਡਾ ਸਿਰਫ ਚੈਲੰਜ ਹੈ ਸਾਡੇ ਇਕੱਠੇ ਜਾਣ ਦਾ
ਟਾਈਮ ਨਹੀਂ ਹੈ। ਸੋ
ਲੈ ਕੇ ਜਾਵਾਂਗੇ ਬਸ ਜੀ,
ਕਿਉਂਕਿ ਵਿਜੇ ਜੀ ਸਵੇਰਾ ਸ਼ੋਅ ਕਰਦੇ ਆ, ਮੈਂ ਸ਼ਾਮ ਵਾਲਾ ਕਰਦਾ।
ਅਸੀਂ ਘੜੀ ਲੈ ਕੇ ਜਾਵਾਂਗੇ, ਅਸੀਂ ਘੋੜਿਆਂ ਨਹੀਂ, ਅਸੀਂ ਘੜੀ ਲੈ ਕੇ ਜਾਵਾਂਗੇ, ਟਾਈਮ ਦੀ ਕਿੱਲਤ ਹੈ ਨਾ ਸਾਡੇ।
ਅੱਛਾ ਅੱਛਾ ਅੱਛਾ, ਦੋ ਦੋ ਫਿਰ ਦੋਨੋਂ ਲੈ ਜਾਵਾਂਗੇ।
ਹਾਂ
ਠੀਕ ਹੈ, ਹੁਣ ਆਪਾਂ
ਬਸ ਜੀ ਸਮਾਂ ਦੇਣ ਦਾ ਬਹੁਤ ਧੰਨਵਾਦ ਯਾਲ, ਸੀ ਟੁਮੋਰੋ ਤੇ ਸ਼ਾਮੀ ਤੁਹਾਨੂੰ ਸੁਣਦੇ ਹਾਂ।
ਥੈਂਕ ਯੂ ਵੈਰੀ ਮਚ ਵਿਜੇ ਜੀ,
ਥੈਂਕ ਯੂ।